ਮੁੜਕਿਆਵਾਂ ਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ
ਰੱਖ ਭਰੋਸਾ ਖੁਦ ਤੇ ਕਿਉਂ ਲੱਭਦਾ ਫਿਰੇ ਫਰਿਸ਼ਤੇ ਰੱਖ ਭਰੋਸਾ ਖੁਦ ਤੇ ਕਿਉਂ ਲੱਭਦਾ ਫਿਰੇ ਫਰਿਸ਼ਤੇ ਪੰਛੀਆਂ ਕੋਲ ਕਦ ਹੁੰਦੇ ਨਕਸ਼ੇ ਫਿਰ ਵੀ ਲੱਭ ਲੈਂਦੇ ਨੇ ਰਸਤੇ ਤੇ ਲਓ ਜੀ ਫਿਰ ਇਸੇ ਹੀ ਦੁਆ ਦੇ ਨਾਲ ਕਿ ਤੁਸੀਂ ਸਾਰੇ ਆਪੋ ਆਪਣੇ ਰਸਤੇ ਤੇ ਵਧੀਆ ਰਸਤੇ ਲੱਭਦੇ ਰਹੋ ਤੇ ਆਪੋ ਆਪਣੇ ਰਾਹੇ ਤੁਰੇ ਜਾਵੋ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ ਤੇ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਟਨ ਤੋਂ ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਹਾਜ਼ਰਾ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮ ਰੇਡੀਓ ਦੇ ਵਿਹੜੇ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਕਿੱਦਾਂ ਦਾ ਰਿਹਾ ਤੁਹਾਡਾ ਹਫਤਾ ਤੇ ਕਿੱਦਾਂ ਦੇ ਕੰਮ ਕਰ ਰਹੇ ਕਿਤੇ ਗਰਮੀ ਤੇ ਕਿਤੇ ਠੰਡ ਹੈਨਾ ਏਦਾਂ ਦਾ ਹੀ ਮੌਸਮ ਚੱਲ ਰਿਹਾ ਜੀ ਅੱਜ ਵੀ ਕਿਤੇ ਫਿਰ ਸ਼ਾਮ ਦਾ ਵੇਲਾ ਵਾ ਤੇ ਸੁਬਾਹ ਦਾ ਸੋ ਕੁਦਰਤ ਦੇ ਵਰਤਾਰੇ ਆ ਜੀ ਕਿਤੇ ਧੁੱਪ ਤੇ ਕਿਤੇ ਛਾਂ ਇਸੇ ਤਰ੍ਹਾਂ ਵਰਤਾਰੇ ਚੱਲਦੇ ਰਹਿਣੇ ਆ ਤੇ ਵਾਰੇ ਜਾਈਏ ਉਸੇ ਕੁਦਰਤ ਤੋਂ ਜਿਸਨੇ ਇਹ ਕਾਇਨਾਤ ਬਣਾਈ ਆ ਤੇ ਲਓ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਦਿਨ ਅਤੇ ਤਰੀਕ ਤੋਂ ਦਿਨ ਜੀ ਅੱਜ ਸ਼ੁੱਕਰਵਾਰ ਤੇ ਤਰੀਕ ਹੋ ਚੁੱਕੀ ਆ 12 ਅਕਤੂਬਰ ਤੇ ਸਾਲ ਚੱਲ ਰਿਹਾ 2018 ਸੋ ਸਮਾਂ ਕਿੰਨੀ ਛੇਤੀ ਚੱਲਦਾ ਵਾ ਨਾ ਚੱਲਦਾ ਕਿ ਉੱਡਦਾ ਹੀ ਜਾਂਦਾ ਵਾ ਹਜੇ ਕੱਲ ਕਦੀ ਗੱਲ ਆ ਜਿੱਦਾਂ ਲੱਗਦਾ ਸੀ ਕਿ ਬਸ ਨਵਾਂ ਸਾਲ ਚੜਿਆ ਵਾ ਤੇ ਹੁਣ ਨਵਾਂ ਸਾਲ ਜਿਹੜਾ ਚੜਿਆ ਸੀ ਉਹ ਖਤਮ ਹੋਣ ਵਾਲਾ ਵਾ ਸੋ ਇਹ ਟਾਈਮ ਆ ਜਿਹੜਾ ਸਾਨੂੰ ਬੜਾ ਕੁਛ ਸਿਖਾ ਕੇ ਜਾਂਦਾ ਕਿ ਜੋ ਚੀਜ਼ ਦੀ ਸ਼ੁਰੂਆਤ ਹੋਈ ਆ ਉਸਦਾ ਅੰਤ ਹੋਣਾ ਹੀ ਹੋਣਾ ਵਾ ਤੇ ਸ਼ੁਰੂਆਤ ਤੋਂ ਅੰਤ ਤੱਕ ਦਾ ਜਿਹੜਾ ਸਫ਼ਰ ਆ ਨਾ ਉਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਉਸਨੂੰ ਕਿੱਦਾਂ ਲੰਘਾਉਣਾ ਵਾ ਤੇ ਕਿੱਦਾਂ ਉਸ ਸਫ਼ਰ ਨੂੰ ਤੈਅ ਕਰਨਾ ਵਾ ਸੋ ਸਾਰਿਆਂ ਦਾ ਸਫ਼ਰ ਆ ਜੀ ਜਿਹੜਾ ਇਸੇ ਹੀ ਆਸਾਂ ਮੁਰੀਦਾਂ ਵਾਲਾ ਤੇ ਖੁਸ਼ੀਆਂ ਵਾਲਾ ਹੋਵੇ ਇਹੀ ਦੁਆ ਵਾ ਸਾਡੀ ਤੇ ਇਹੀ ਅਸੀਂ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਅੱਗੇ ਕਿ ਤੁਸੀਂ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਹੱਸੇ ਵਸਦੇ ਤੇ ਹਮੇਸ਼ਾ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਮਾਣਦੇ ਰਹੋ ਤੇ ਲਓ ਜੀ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਤੇ ਪ੍ਰੋਗਰਾਮ ਦੇ ਵਿੱਚ ਕੀ ਕਰਾਂਗੇ ਅੱਜ ਤੁਹਾਨੂੰ ਸਾਰਿਆਂ ਨੂੰ ਪੈਸੇ ਵੰਡਣੇ ਆ ਫਟਾਫਟ ਆ ਜਾਓ ਹਨਾ ਹਰਮਾ ਰੇਡੀਓ ਦੇ ਵਿਹੜੇ ਪਰ ਜਿੰਨਾ ਚਿਰ ਤੁਸੀਂ ਇਕੱਠੇ ਹੁੰਦੇ ਹੋ ਸਾਰੇ ਉਨਾ ਚਿਰ ਆਪਾਂ ਤੁਹਾਨੂੰ ਗਾਣੇ ਵੀ ਸੁਣਾਵਾਂਗੇ ਕੁਛ ਗਾਣੇ ਮੇਰੀ ਪਸੰਦ ਦੇ ਤੇ ਕੁਛ ਗਾਣੇ ਤੁਹਾਡੀ ਪਸੰਦ ਦੇ ਪਰ ਲਓ ਜੀ ਫਿਰ ਕਹਿੰਦੇ ਹੁੰਦੇ ਆ ਨਾ ਕਿ ਜਿਹੜੀ ਜ਼ਿੰਦਗੀ ਆ ਬੜੀ ਛੋਟੀ ਆ ਤੇ ਪਰ ਇਸ ਦੇ ਵਿੱਚ ਕਰਨ ਵਾਲੇ ਝਮੇਲੇ ਆ ਜਾਂ ਕਰਨ ਵਾਲੇ ਕੰਮ ਆ ਜਾਂ ਕਰਨ ਵਾਲੀਆਂ ਜ਼ਿੰਮੇਵਾਰੀਆਂ ਨਾ ਜਿਹੜੀਆਂ ਉਹ ਬਹੁਤ ਜ਼ਿਆਦਾ ਨੇ ਹਨਾ ਤੇ ਲਓ ਫਿਰ ਇਸੇ ਹੀ ਤਰ੍ਹਾਂ ਦਾ ਗਾਣਾ ਕਿ ਜ਼ਿੰਦੜੀ ਨੂੰ ਕੀ ਕਹਿਣਾ ਵਾ ਤੇ ਕਿਹੜੇ ਕਿਹੜੇ ਕੰਮ ਆ ਜਿਹੜੇ ਹਜੇ ਪੈਂਡਿੰਗ ਵੀ ਪਏ ਆ ਪਰ ਕਹਿੰਦੇ ਹੁੰਦੇ ਆ ਨਾ ਕਿ ਕੋਈ ਵੀ ਟਾਈਮ ਆ ਕੋਈ ਵੀ ਸਮਾਂ ਉਹ ਕਿਸੇ ਲਈ ਰੋਕਦਾ ਨੀ ਹੈਗਾ ਤੇ ਸੁਣਦੇ ਆ ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਕਿ ਇਹ ਜ਼ਿੰਦੜੀ ਹੋਰ ਕਿਹੜੇ ਕਿਹੜੇ ਝਮੇਲਿਆਂ ਵਿੱਚ ਉਲਝੀ ਹੋਈ ਆ ਤੇ ਕਿਹੜੇ ਕਿਹੜੇ ਝਮੇਲੇ ਆ ਜਿਹੜੇ ਕਿ ਹਜੇ ਪੂਰੇ ਕਰਨੇ ਆ ਸੋ ਮਿਲਦੇ ਆ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ
ਅੱਖੀ ਵੇਂਦਿਆਂ ਵੇਖ ਮਨ ਤੁਰ ਗਈਆਂ ਨੇ ਜਿੰਦੜੀਆਂ ਆ ਕਿਤੇ ਕੱਲ ਪਰਦੇਸੀ ਹੋ ਜਾਣਾ ਕੋਈ ਹੱਸ ਪਰਦੇਸੀ ਹੋ ਚੱਲਿਆ ਨੀ ਕਿਸੇ ਰੋ ਪਰਦੇਸੀ ਹੋ ਜਾਣਾ ਇਹ ਛੱਡ ਸੱਜਣਾ ਦਾ ਸ਼ਹਿਰ ਇਹ ਛੱਡ ਸੱਜਣਾ ਦਾ ਸ਼ਹਿਰ ਅਜੇ ਮੈਂ ਹੋਰ ਬੜਾ ਕੁਝ ਕਰਨਾ ਕੁਝ ਠਹਿਰ
ਬੜਾ ਕੁਛ ਕਰਨਾ ਸੁਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਗੀਤ ਸੁਣ ਰਹੇ ਸੀ ਤੁਸੀਂ ਤੇ ਕਹਿੰਦੇ ਹੁੰਦੇ ਨੇ ਕਿ ਜ਼ਿੰਦਗੀ ਹਮਸੇ ਤੇਰੇ ਨਾਜ਼ ਉਠਾਏ ਨਾ ਗਏ ਜ਼ਿੰਦਗੀ ਹਮਸੇ ਤੇਰੇ ਨਾਜ਼ ਉਠਾਏ ਨਾ ਗਏ ਸਾਂਸ ਲੈਣੇ ਕੀ ਬਸ ਰਸਮ ਅਦਾ ਕਰਦੇ ਰਹੇ ਸੋ ਵਾਕਈ ਜੀ ਜ਼ਿੰਦਗੀ ਦੇ ਨਾਜ਼ ਅਤੇ ਨਖਰੇ ਉਠਾਉਣੇ ਬੜੇ ਔਖੇ ਆ ਪਰ ਸਾਹ ਸਾਰੇ ਹੀ ਲੈਂਦੇ ਆ ਸੋ ਸਾਹ ਲੈਣਾ ਹੀ ਜ਼ਰੂਰੀ ਨਹੀਂ ਹੁੰਦਾ ਗਾ ਕਿ ਜ਼ਿੰਦਗੀ ਦੇ ਨਾਲ ਨਖਰੇ ਉਠਾਉਣੇ ਆ ਜੋ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਘਾਲਣਾ ਘਾਲਣੀ ਆ ਚਾਹੇ ਤੁਹਾਡੇ ਮੋਟਿਵ ਆ ਚਾਹੇ ਤੁਹਾਡੀ ਮੰਜ਼ਿਲ ਆ ਉਹ ਵੀ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਸੋ ਆਪਣੀ ਜ਼ਿੰਦਗੀ ਦਾ ਮਕਸਦ ਇਸੇ ਤਰ੍ਹਾਂ ਕੋਈ ਨਾ ਕੋਈ ਬੰਦੇ ਨੂੰ ਮੰਨਣਾ ਵੀ ਚਾਹੀਦਾ ਵਾ ਤੇ ਉਸ ਮਕਸਦ ਨੂੰ ਪੂਰਾ ਕਰਨ ਦੇ ਲਈ ਮਿਹਨਤ ਤੇ ਮੁਸ਼ਕਤ ਵੀ ਕਰਨੀ ਪੈਣੀ ਆ ਤੇ ਲਓ ਜੀ ਫਿਰ ਮਿਹਨਤ ਮੁਸ਼ਕਤ ਵੀ ਆਪਾਂ ਅੱਜ ਸਾਰੇ ਜਾਣੇ ਰਲ ਮਿਲ ਕੇ ਕਰਾਂਗੇ ਇਸ ਪ੍ਰੋਗਰਾਮ ਨੂੰ ਵਧੀਆ ਤੇ ਹਾਂ ਮਜ਼ੇਦਾਰ ਬਣਾਉਣ ਦੇ ਲਈ ਤੇ ਬਸ ਫਿਰ ਤੁਸੀਂ ਵੀ ਚਲੇ ਆਓ ਜੀ ਤੇ ਨੰਬਰ ਆ ਸਾਡਾ ਟੈਲੀਗ੍ਰਾਮ ਦਾ +9175080144489 ਤੇ ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ request@harmaradio.com ਤੇ ਲਓ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੌਸਮ ਸਾਡੇ ਬ੍ਰਿਸਬੇਨ ਦਾ ਵੈਸੇ ਤਾਂ ਬ੍ਰਿਸਬੇਨ ਵਾਲਿਆਂ ਨੂੰ ਤਾਂ ਪਤਾ ਹੀ ਹੈ ਜੀ 2-3 ਦਿਨਾਂ ਤੋਂ ਕਾਫੀ ਜ਼ਿਆਦਾ ਜਿਹੜਾ ਮੌਸਮ ਆ ਅਪ ਡਾਊਨ ਚੱਲ ਰਿਹਾ ਵਾ ਕਦੇ ਇੱਕਦਮ ਧੁੱਪ ਨਿਕਲ ਆਉਂਦੀ ਆ ਤੇ ਕਦੇ ਬੱਦਲਬਾਈ ਹੋਈ ਆ ਪਰ ਸਾਊਥ ਈਸਟ ਸਾਈਡ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਬਾਰਿਸ਼ ਹੋਈ ਆ ਤੇ ਕੱਲ ਉੱਥੇ ਗੜੇ ਵਗੈਰਾ ਵੀ ਪਏ ਆ ਤੇ ਬਹੁਤ ਤੇਜ਼ ਹਵਾਵਾਂ ਚੱਲੀਆਂ ਵਾ ਤੇ ਨੁਕਸਾਨ ਵੀ ਹੋਇਆ ਵਾ ਤੇ ਵਾਰਨਿੰਗ ਵੈਸੇ ਦੇਤੀ ਸੀਗੀ ਵੈਦਰ ਡਿਪਾਰਟਮੈਂਟ ਵਾਲਿਆਂ ਨੇ ਪਹਿਲਾਂ ਹੀ ਸਾਰੇ ਐਮਰਜੈਂਸੀ ਨੂੰ ਵੀ ਅਲਰਟ ਕਰਤਾ ਸੀਗਾ ਤੇ ਲੋਕਾਂ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਉਹ ਆਪੋ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਸੇਫ ਪਲੇਸ ਤੇ ਰਹਿਣ ਤੇ ਉਸ ਟਾਈਮ ਦੇ ਵਿੱਚ ਡਰਾਈਵ ਆ ਜਿਹੜੀ ਉਹ ਨਾ ਕਰਨ ਸੋ ਜਿਹੜਾ ਬ੍ਰਿਸਬੇਨ ਦਾ ਮੌਸਮ ਸੀ ਅੱਜ ਦਾ ਜਿਸ ਤਰ੍ਹਾਂ ਨੀ ਹੁੰਦੀ ਗੀ ਹੁੰਮਸ ਜੇ ਟਾਈਪ ਹੁੰਦਾ ਵਾ ਕਿ ਜਦੋਂ ਕਾਫੀ ਜ਼ਿਆਦਾ ਮੀਂਹ ਪੈ ਜਾਣ ਤੋਂ ਬਾਅਦ ਜਿੱਦਾਂ ਇੰਡੀਆ ਦੇ ਵਿੱਚ ਵੀ ਹੁੰਦਾ ਸੀ ਨਾ ਸੌਣ ਦੇ ਵਿੱਚ ਥੋੜੀ ਹੁੰਮਸ ਜੀ ਹੁੰਦੀ ਆ ਸੋ ਓਦਾਂ ਦਾ ਵਾ ਬਟ ਆਲਮੋਸਟ ਮੌਸਮ ਆ ਜੀ ਜਿਹੜਾ ਸਾਡੇ ਇੱਧਰਲੀ ਸਾਈਡ ਦਾ ਵਧੀਆ ਵਾ ਪਰ ਹਜੇ ਨੁਕਸਾਨ ਕਿੰਨਾ ਕੁ ਹੋ ਚੁੱਕਾ ਬ੍ਰਿਸਬੇਨ ਦੇ ਵਿੱਚ ਜਿੱਧਰਲੀ ਸਾਈਡ ਕੇ ਸਟੋਮ ਆਇਆ ਸੀ ਉਸ ਬਾਰੇ ਹਜੇ ਜ਼ਿਆਦਾ ਕੋਈ ਅੰਦਾਜ਼ਾ ਨਹੀਂ ਹੈ ਪਰ ਬਾਰਿਸ਼ ਤੇ ਗੜੇ ਆ ਜਿਹੜੇ ਉਹ ਕੱਲ ਕਾਫੀ ਜ਼ਿਆਦਾ ਪਏ ਆ ਪਰ ਹਾਲੇ ਵੀ ਜਿਹੜੀ ਵਾਰਨਿੰਗ ਉਸੇ ਤਰ੍ਹਾਂ ਹੀ ਆ ਜੀ ਕਿਉਂਕਿ ਹਾਲੇ ਵੀ ਜਿਹੜਾ ਬ੍ਰਿਸਬੇਨ ਦਾ ਜਿਹੜਾ ਮੌਸਮ ਆ ਉਹ ਜ਼ਿਆਦਾ ਕਲੀਅਰ ਨਹੀਂ ਹੋਇਆ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਵਾ ਉਹ ਤੁਸੀਂ ਹੀ ਸਾਨੂੰ ਦੱਸੋ ਤਾਂ ਜ਼ਿਆਦਾ ਵਧੀਆ ਗੱਲ ਆ ਨਾ ਕਿਉਂਕਿ ਅਸੀਂ ਤਾਂ ਇੰਨਾ ਹੀ ਦੱਸ ਸਕਦੇ ਹਾਂ ਕਿ ਹੁਣ ਉੱਥੇ ਠੰਡ ਆ ਕਿ ਗਰਮੀ ਆ ਬਾਕੀ ਦਾ ਜਿਹੜਾ ਮੌਸਮ ਦਾ ਵਰਤਾਂਤ ਆ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਤੁਸੀਂ ਹੀ ਕਰ ਸਕਦੇ ਹੋ ਤੇ ਲਓ ਜੀ ਫਿਰ ਤੇ ਟਾਈਮ ਆ ਜਿਹੜਾ 7:12 ਸਾਡੇ ਬ੍ਰਿਸਬੇਨ ਦੇ ਵਿੱਚ ਹੋ ਗਿਆ ਜੀ ਤੇ ਸਿਡਨੀ ਸਮੇਂ ਮੁਤਾਬਕ 8:12 ਹੋ ਚੁੱਕੇ ਆ ਤੇ ਬ੍ਰਿਸਬੇਨ ਵਾਲੇ 1 ਘੰਟਾ ਪਿੱਛੇ ਹੋ ਗਿਆ ਹਨਾ ਤੁਹਾਡੇ ਸਾਰਿਆਂ ਤੋਂ ਟਾਈਮ ਦੇ ਵਿੱਚ 1 ਘੰਟਾ ਪਿੱਛੇ ਆ ਉਦਾਂ ਅਸੀਂ 1 ਘੰਟਾ ਅੱਗੇ ਹੋ ਗਏ ਜਾਣੀ ਕਿ ਜੇ ਦੇਖਿਆ ਜਾਵੇ 7:30 ਆ ਤੁਹਾਡੇ ਸਾਰੇ ਮਤਲਬ ਕਿ ਸਿਡਨੀ ਸਮੇਂ ਮੁਤਾਬਕ 8 ਵਜੇ ਹੋਏ ਆ ਤੇ ਲਓ ਜੀ ਫਿਰ ਟਾਈਮ ਜਿਹੜਾ ਇਹ ਆਪਣੀ ਚੱਲ ਇਹ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਚੱਲਦਾ ਹੀ ਰਹਿੰਦਾ। ਜਿਵੇਂ ਭਾਈ ਵੀਰ ਸਿੰਘ ਨੇ ਵੀ ਇੱਕ ਕਵਿਤਾ ਲਿਖੀ ਸੀ ਜੀ, ਉਹਨਾਂ ਦੀ ਇੱਕ ਕਵਿਤਾ ਵਾ ਕਿ ਸਮਾਂ ਵਾ ਜਿਹੜਾ ਉਹਨੇ ਆਪਣੇ ਚਾਲੇ ਚਲੀ ਜਾਣਾ, ਉਹ ਕਿਸੇ ਦੇ ਲਈ ਨੀ ਰੁਕਦਾ ਹੈਗਾ, ਤੇ ਜੇ ਕਿਸੇ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਤਾਂ ਫਿਰ ਉਹ ਹਮੇਸ਼ਾ ਨਾਕਾਮਯਾਬ ਹੀ ਹੁੰਦਾ ਰਿਹਾ। ਕਹਿ ਜਾਂਦੇ ਨਾ ਕਿ ਸਮਿਆਂ ਵੇ ਸਮਿਆਂ ਨਾ ਮਹਿਰਮ ਤੂੰ ਬਣਿਆ, ਨਾ ਹੱਥੀ ਵਾਂਗ ਫੜਾਈ ਵੇ ਰਹੀ ਵਾਸਤੇ ਘੱਟ ਵੇ, ਤੇਰੀ ਡੋਰ ਹੱਥ ਨਾ ਆਈ ਵੇ। ਤੇ ਜਿਹੜੀ ਡੋਰ ਆ ਜੀ ਉਹ ਕਿਸੇ ਦੇ ਹੱਥ ਨਾ ਆਈ ਆ ਨਾ ਆਉਣੀ ਆ, ਪਰ ਹਾਂ ਜੋ ਸਮੇਂ ਦੇ ਨਾਲ ਨਾਲ ਚੱਲੀ ਜਾਂਦਾ ਵਾ, ਆਪਣੇ ਆਪ ਨੂੰ ਉਸ ਸਮੇਂ ਦੇ ਮੁਤਾਬਕ ਢਾਲਦਾ ਵੀ ਆ, ਤਾਂ ਫਿਰ ਉਹ ਕਿਤੇ ਨਾ ਕਿਤੇ ਸਮੇਂ ਦਾ ਹਾਣੀ ਵੀ ਬਣ ਜਾਂਦਾ ਵਾ। ਤੇ ਲਓ ਫਿਰ ਪ੍ਰੋਗਰਾਮ ਦਾ ਅਗਲਾ ਗੀਤ ਵੀ ਸੁਣਦੇ ਆ, ਤੇ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਵਾ, ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਜੀ ਟੈਲੀਗ੍ਰਾਮ ਦੇ ਜ਼ਰੀਏ ਜਾਂ ਈਮੇਲ ਦੇ ਜ਼ਰੀਏ ਆ ਜਾਓ ਜੀ, ਫਿਰ ਕਰ ਦੋ ਰਿਕੁਐਸਟ ਤੇ ਆਪਾਂ ਤੁਹਾਡੀ ਜਿਹੜੀ ਫਰਮਾਇਸ਼ ਆ ਜ਼ਰੂਰ ਪੂਰੀ ਕਰਾਂਗੇ। ਤੇ ਨਾਲੇ ਅੱਜ ਇੱਕ ਮੈਂ ਤੁਹਾਨੂੰ ਗੁਜ਼ਾਰਤ ਵੀ ਪਾਉਂਗੀ, ਤੇ ਇੱਕ ਨਾ ਨਖੱਟੂ ਸ਼ਬਦ ਹੁੰਦਾ ਪੰਜਾਬੀ ਦੇ ਵਿੱਚ, ਨਖੱਟੂ ਉਹ ਕਾਹਦੇ ਲਈ ਵਰਤਿਆ ਜਾਂਦਾ ਵਾ, ਕੀ ਮਤਲਬ ਆ ਉਸ ਸ਼ਬਦ ਦਾ, ਸੋ ਜ਼ਰੂਰ ਦੱਸਿਓ ਜੀ, ਮੈਂ ਵੇਟ ਕਰੂੰਗੀ। ਤੇ ਬੁਝਾਰਤ ਆ ਜਿਹੜੀ ਉਹ ਆਪਾਂ ਇਸ ਗੀਤ ਤੋਂ ਬਾਅਦ ਪਾਵਾਂਗੇ, ਤੇ ਫਿਰ ਇੱਕ ਲੋਟਰੀ ਨਿਕਲੀ ਆ ਮੇਰੀ। ਮੈਂ ਸੋਚਿਆ ਕਹਿੰਦੇ ਹੁੰਦੇ ਆ ਨਾ ਕਿ ਵੰਡ ਖਾਓ ਖੰਡ ਖਾਓ ਕੱਲੇ ਖਾਓ ਹੱਡ ਖਾਓ, ਮੈਂ ਸੋਚਿਆ ਹੁਣ ਲੋਟਰੀ ਨਿਕਲੀ ਆ ਤੁਹਾਡੇ ਸਾਰਿਆਂ ਨਾਲ ਵੰਡ ਕੇ ਖਾ ਲੈਂਦੇ ਆ ਹਨਾ, ਸੋ ਉਹ ਗੱਲਬਾਤ ਆਪਾਂ ਬਾਅਦ ਚ ਕਰਾਂਗੇ, ਪਰ ਫਿਲਹਾਲ ਪਿਆਰਾ ਜਿਹਾ ਗੀਤ ਸੁਣਦੇ ਆ। ਜਦੋਂ ਜੀ ਗਾਣਾ ਸੁਣ ਰਹੇ ਸੀ ਤੁਸੀਂ ਬੁਸ਼ਬਾ ਦੀ ਆਵਾਜ਼ ਦੇ ਵਿੱਚ ਟੱਪੇ ਸੋ, ਇਹ ਟੱਪੇ ਬੜੇ ਹੀ ਪਿਆਰੇ ਨੇ ਤੇ ਜਦੋਂ ਏਦਾਂ ਦੀ ਇੱਕ ਆਵਾਜ਼ ਵੀ ਬੜੀ ਪਿਆਰੀ ਆ ਸੋ ਮਨ ਨੂੰ ਮੋਹਦੀ ਆ ਸੀ, ਇਹ ਹੁੰਦਾ ਵਾ ਮਿਊਜ਼ਿਕ ਹਨਾ, ਤੇ ਜਿਹੜਾ ਕਿ ਬੰਦੇ ਨੂੰ ਸੋਚਣ ਲਈ ਮਜਬੂਰ ਕਰਦੇ ਤੇ ਮਨ ਨੂੰ ਸਕੂਨ ਵੀ ਦੇਵੇ। ਤੇ ਲਓ ਫਿਰ ਆਪਾਂ ਤੁਹਾਨੂੰ ਪੁੱਛਿਆ ਸੀ ਜੀ ਵਰਡ ਕਿ ਨਖੱਟੂ ਵਰਡ ਆ ਇੱਕ ਪੰਜਾਬੀ ਦਾ, ਤੇ ਉਹ ਕਿੱਥੇ ਵਰਤਿਆ ਜਾਂਦਾ ਵਾ ਤੇ ਇਹਦਾ ਮਤਲਬ ਕੀ ਹੁੰਦਾ, ਨਖੱਟੂ ਸ਼ਬਦ ਦਾ ਮਤਲਬ ਕੀ ਹੁੰਦਾ ਵਾ। ਤੇ ਲਓ ਫਿਰ ਆਪਾਂ ਜਿਵੇਂ ਕਿ ਪਹਿਲਾਂ ਕਿਹਾ ਸੀ ਕਿ ਬੁਝਾਰਤ ਵੀ ਪਾਉਂਗੀ ਤੇ ਇੱਕ ਨਾ ਲੋਟਰੀ ਨਿਕਲੀ ਆ ਮੇਰੀ ਹਨਾ। ਚਲੋ ਮੁਬਾਰਕਾਂ ਤਾਂ ਤੁਸੀਂ ਸਾਰੇ ਜਾਣੇ ਰਹਿਣ ਦਿਓ ਦੇਣ ਨੂੰ, ਮੈਂ ਸੋਚਿਆ ਚਲੋ ਸਾਰਿਆਂ ਨਾਲ ਆਪਾਂ ਉਹ ਪੈਸੇ ਆ ਜਿਹੜੇ ਉਹ ਵੰਡ ਲੈਂਦੇ ਹਾਂ। ਸੋ ਆਪਾਂ ਸਾਰਿਆਂ ਨੂੰ ਨਾ $100 ਦੇਣੇ ਆ, ਇਹ ਟਾਸਕ ਵੀ ਕਹਿ ਸਕਦੇ ਹੋ ਅੱਜ ਦਾ, ਇੱਕ ਇੱਕ ਜਾਣੇ ਨੂੰ $100 ਮਿਲਣਗੇ। ਪਰ ਉਹਦੇ ਵਿੱਚ ਨਾ ਉਹਨਾਂ $100 ਨੂੰ ਤੁਸੀਂ 3 ਵਾਰੀ ਯੂਜ਼ ਕਰਨਾ ਵਾ, ਕਿੱਥੇ ਯੂਜ਼ ਕਰਨਾ ਵਾ ਉਹ ਹੁਣ ਤੁਸੀਂ ਸਾਨੂੰ ਦੱਸੋਗੇ। ਦੇਖਦੇ ਹਾਂ ਜੀ ਕਿਹੜਾ ਇਹਨਾਂ $100 ਦਾ $100 ਦਾ ਵਧੀਆ ਇਸਤੇਮਾਲ ਕਰਦਾ ਵਾ, ਵਧੀਆ ਯੂਜ਼ ਕਰਦਾ ਵਾ। ਸੋ ਮੈਸੇਜ ਸਾਨੂੰ ਜ਼ਰੂਰ ਭੇਜੋ ਜੀ +91 7508 01 4489 ਤੇ। ਤੇ ਨਾਲ ਹੀ ਮੈਂ ਬੁਝਾਰਤ ਵੀ ਤੁਹਾਨੂੰ ਪਾ ਦਿੰਦੀ ਹਾਂ, ਕਿਉਂਕਿ ਬੁਝਾਰਤ ਸ਼ਾਇਦ ਸੋਚਣ ਨੂੰ ਥੋੜਾ ਟਾਈਮ ਲੱਗ ਜਾਵੇ, ਪਰ ਜਿਹੜਾ ਉਸਦਾ ਜਵਾਬ ਆ ਉਹ ਬਹੁਤ ਹੀ ਸੌਖਾ ਵਾ ਤੇ ਤੁਸੀਂ ਸਾਰੇ ਉਸ ਜਵਾਬ ਨੂੰ ਜਾਣਦੇ ਵੀ ਹੋ। ਸੋ ਬੁਝਾਰਤ ਆ ਕਿ ਸ਼ਹਿਰੋਂ ਇੱਕ ਲਿਆਂਦਾ ਘੋੜਾ, ਫਾਇਦਾ ਬਹੁਤਾ ਮੁੱਲ ਹੈ ਥੋੜਾ, ਪੂਛ ਨਹੀਂ ਹੈ ਇੱਕੋ ਅੱਖ ਪਰ ਹੈ ਇਸਦਾ ਪਤਲਾ ਲੱਕ, ਦੋ ਕੰਨ ਤੇ ਦੋਨੇ ਪੈਰ ਚੱਲਦਾ ਜਾਵੇ ਸ਼ਹਿਰੋ ਸ਼ਹਿਰ, ਜੇ ਕੋਈ ਉਸਦਾ ਕੰਨ ਮਰੋੜੇ ਉਦੋਂ ਇਹ ਭਾਈ ਤੇਜ ਦੌੜੇ। ਹੁਣ ਤੁਹਾਨੂੰ ਗਲੂ ਵੀ ਵਿੱਚ ਮਿਲ ਗਿਆ ਹੋਊਗਾ ਤੇ ਬੁਝਾਰਤ ਆ ਜਿਹੜੀ ਹੈ ਵੀ ਬੜੀ ਸੌਖੀ ਆ, ਹੈ ਬਹੁਤ ਸੌਖੀ ਆ, ਬਟ ਥੋੜਾ ਜਿਹਾ ਸੋਚਣਾ ਪੈਣਾ ਵਾ ਸੀ ਤੇ ਤੁਸੀਂ ਸੋਚਿਓ ਇਹ ਬੁਝਾਰਤ। ਤੇ ਫਿਰ ਉਸ ਤੋਂ ਬਾਅਦ ਚ ਮੈਂ ਤੁਹਾਨੂੰ ਨਾ ਸੁਣਾਉਂਗੀ ਇੱਕ ਰਿਕਸ਼ੇ ਵਾਲੇ ਦੀ ਗੱਲ ਕੀ ਹੁੰਦਾ ਵਾ। ਇੱਕ ਵਾਰੀ ਨਾ ਇੱਕ ਫੌਜੀ ਨੂੰ ਨਾ ਛੁੱਟੀ ਆਇਆ ਹੁੰਦਾ ਵਿਚਾਰਾ ਫੌਜ ਤੋਂ, ਵੈਸੇ ਵੀ ਜਦੋਂ ਹਨਾ ਬੰਦਾ ਘਰ ਤੋਂ ਬਾਹਰ ਰਹਿੰਦਾ ਵਾ ਤੇ ਜਦੋਂ ਵਾਪਸ ਘਰ ਵੱਲ ਨੂੰ ਜਾਂਦਾ ਵਾ ਤਾਂ ਘਰਦਿਆਂ ਨੂੰ ਮਿਲਣ ਦੀ ਬੜੀ ਤਾਂਘ ਹੁੰਦੀ ਆ, ਤੇ ਜਾਂ ਫਿਰ ਕਈ ਏਦਾਂ ਦੇ ਹੁੰਦੇ ਆ ਜਿਨ੍ਹਾਂ ਨੇ ਕਿ ਸਰਪ੍ਰਾਈਜ਼ ਵੀ ਦੇਣਾ ਹੁੰਦਾ ਵਾ, ਤੇ ਉਹ ਸਰਪ੍ਰਾਈਜ਼ ਦੇ ਚੱਕਰ ਦੇ ਵਿੱਚ ਵਿੱਚ ਨਾ ਕਈ ਵਾਰੀ ਉਹ ਸਰਪ੍ਰਾਈਜ਼ ਆ ਜਿਹੜਾ ਬੜਾ ਮਹਿੰਗਾ ਪੈ ਜਾਂਦਾ ਵਾ। ਤੇ ਉਹ ਰਿਕਸ਼ੇ ਵਾਲੇ ਦੀ ਤੇ ਉਸ ਫੌਜੀ ਬੰਦੇ ਦੀ ਤੁਹਾਨੂੰ ਮੈਂ ਸਟੋਰੀ ਜ਼ਰੂਰ ਸੁਣਾਊਂਗੀ ਕਿ ਕਿੱਦਾਂ ਵਿਚਾਰੇ ਨੂੰ ਆਪਣੇ ਘਰਦਿਆਂ ਨੂੰ ਛੇਤੀ ਮਿਲਣਾ ਵਾ, ਜਿਹੜਾ ਕਿੰਨੀ ਖੱਜਲ ਖੁਆਰੀ ਤੇ ਵਿੱਚੋਂ ਦੀ ਉਹਨੂੰ ਲੰਘਣਾ ਪੈਂਦਾ ਵਾ, ਤੇ ਨਾਲੇ ਆਪਣੇ ਘਰ ਜਾ ਕੇ ਆਪਣੇ ਬਾਪੂ ਤੋਂ ਥੋੜੀਆਂ ਜਿਹੀਆਂ ਝਿੜਕਾਂ ਵੀ ਸੁਣਨੀਆਂ ਪੈਂਦੀਆਂ ਨੇ। ਸੋ ਜ਼ਰੂਰ ਦੱਸੂਗੀ, ਪਰ ਨਾਲ ਨਾਲ ਗਾਣਿਆਂ ਦਾ ਸਿਲਸਿਲਾ, ਗਾਣੇ ਦਾ ਦੌਰ ਵੀ ਇਸੇ ਤਰ੍ਹਾਂ ਚੱਲਦਾ ਰਹੂਗਾ। ਤੇ ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਜੀ ਆਪਣੇ ਮਨ ਪਸੰਦ ਗਾਣਾ ਤੁਸੀਂ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰਿਓ ਹਨਾ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਸੁਖਵਿੰਦਰ ਸਿੰਘ ਤੇ ਗੌਰਵ ਸ਼ਰਮਾ, ਰਵਿੰਦਰ ਸਿੰਘ ਧਾਮੀ ਤੇ ਰਜਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਆ ਗਏ ਆ ਜੀ, ਤੇ ਇਹਨਾਂ ਦੇ ਮੈਸੇਜ ਵੀ ਆਪਾਂ ਜ਼ਰੂਰ ਲਵਾਂਗੇ। ਸੋ ਦੱਸਣਾ ਵਾ ਜੀ ਸਾਰਿਆਂ ਨੇ ਕਿ ਨਖੱਟੂ ਪੰਜਾਬੀ ਦਾ ਸ਼ਬਦ ਆ ਨਖੱਟੂ, ਉਹ ਕਿਹਦੇ ਲਈ ਤੇ ਕਦੋਂ ਵਰਤਿਆ ਜਾਂਦਾ ਵਾ। ਤੇ ਦੂਸਰੀ ਬੁਝਾਰਤ ਆਪਾਂ ਤੁਹਾਨੂੰ ਪਾਈ ਸੀ ਕਿ ਸ਼ਹਿਰੋਂ ਇੱਕ ਲਿਆਂਦਾ ਘੋੜਾ, ਫਾਇਦਾ ਬਹੁਤਾ ਮੁੱਲ ਹੈ ਤੇ ਜਿਹੜਾ ਥੋੜਾ ਪੂਛ ਨਹੀਂ ਹੈ ਇੱਕੋ ਅੱਖ ਪਰ ਹੈ ਇਸਦਾ ਪਤਲਾ ਲੱਕ, ਦੋ ਕੰਨ ਨੇ ਦੋ ਪੈਰ ਚੱਲਦਾ ਜਾਵੇ ਸ਼ਹਿਰੋ ਸ਼ਹਿਰ, ਤੇ ਜੇ ਕੋਈ ਇਹਦਾ ਕੰਨ ਮਰੋੜੇ ਉਦੋਂ ਇਹ ਬਾਹਲ ਤੇਜ਼ ਦੌੜੇ। ਸੋ ਦੱਸ ਤੁਸੀਂ ਇਸ ਬੁਝਾਰਤ ਦਾ ਜਵਾਬ ਤੇ ਜਿਹੜਾ ਨਖੱਟੂ ਸ਼ਬਦ ਆ ਇਹ ਕਦੋਂ ਵਰਤਿਆ ਜਾਂਦਾ। ਫਿਰ ਮੈਂ ਤੁਹਾਨੂੰ ਸੁਣਾਊਂਗੀ ਜੀ ਬੜੀ ਜਿਹੀ ਪਿਆਰੀ ਜਿਹੀ ਇੱਕ ਸਟੋਰੀ ਜਿਹਦੇ ਵਿੱਚ ਥੋੜੀ ਜਿਹੀ ਹਾਸਾ ਵੀ ਆ ਤੇ ਥੋੜੀ ਜਿਹੀ ਕਹਿੰਦੇ ਹੁੰਦੇ ਨਾ ਕਿ ਜਦੋਂ ਬੰਦਾ ਖਿਝ ਜਾਂਦਾ ਖਿਝ ਵੀ ਆ ਤੇ ਡਰ ਵੀ ਆ। ਸੋ ਜ਼ਰੂਰ ਸੁਣਾਊਂਗੀ, ਪਰ ਨਾਲ ਦੀ ਨਾਲ ਆਪਾਂ ਖ਼ਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਨਾਲ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਹੀ ਸਾਡੇ ਨਾਲ ਸ਼ਾਮਿਲ ਹੋਣਗੇ। ਸੋ ਖ਼ਬਰਾਂ ਦੇ ਬਾਰੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਵਲਵਲਾ, ਕੋਈ ਗੱਲਬਾਤ, ਕੋਈ ਸਵਾਲ ਜਾਂ ਕੁਛ ਵੀ ਗੱਲਬਾਤ ਤੁਸੀਂ ਉਹਨਾਂ ਦੇ ਨਾਲ ਸਾਂਝੀ ਕਰਨੀ ਚਾਹੋ ਤਾਂ ਫਟਾਫਟ ਲਿਖ ਦਿਓ ਜੀ ਤੇ ਭੇਜ ਦਿਓ, ਤਾਂ ਜੋ ਅਸੀਂ ਉਹਨਾਂ ਦੇ ਹੁੰਦੇ ਹੁੰਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਉਹ ਮੈਸੇਜ ਆ, ਉਹ ਜਿਹੜੀ ਖ਼ਬਰ ਆ ਜਾਂ ਤੁਹਾਡਾ ਸਵਾਲ ਆ ਉਹਨਾਂ ਤੱਕ ਪਹੁੰਚਾ ਸਕੀਏ ਤੇ ਤੁਹਾਨੂੰ ਸਾਡਾ ਜਵਾਬ ਵੀ ਮਿਲ ਸਕੇ। ਤੇ ਲਓ ਫਿਰ ਇੱਕ ਪਿਆਰਾ ਜਿਹਾ ਗੀਤ ਤੇ ਗੀਤ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ।
ਕੱਦ ਵੱਡਾ ਹੈ ਕਬੀਲਦਾਰੀ ਦਾ, ਇੱਕੋ ਚੁੱਲ੍ਹੇ ਤੇ ਪਕਾ ਲਾ ਰੋਟੀਆਂ, ਉਹ ਲੇਖ ਮੱਥੇ ਦੇ ਨੀ ਮਾੜੇ ਮਿੱਠੀਏ ਭਾਵੇਂ ਲੱਖ ਤੱਕ ਦੀਰਾਂ ਖੋਟੀਆਂ, ਨੀ ਅਜੇ ਕਣਕਾਂ ਦੇ ਤੱਕ ਠਹਿਰ ਜਾ, ਤੇਰਾ ਖਤਮ ਕਲੇਸ਼ ਕਰ ਦੂ ਤਤ ਸੂਟਾਂ ਪਿੱਛੇ ਫਿਰੇ ਲੜਦੀ ਲੜਦੀ, ਉਹ ਮੁੰਡਾ ਕੋਹੇ ਨੂਰ ਪੇਸ਼ ਕਰ ਦੂ ਨੀ ਤਤ ਸੂਟਾਂ ਪਿੱਛੇ ਫਿਰੇ ਲੜਦੀ ਲੜਦੀ, ਮੁੰਡਾ ਕੋਹੇ ਨੂਰ ਪੇਸ਼ ਕਰ ਦੂ
ਆਵਾਂਗੇ ਦੇਣ ਚੋਂ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋਂ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ ਬਲਵੰਤ ਗਾਰਗੀ ਦਾ ਹੁਸੀਨ ਚਿਹਰੇ ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ
ਹੱਥ ਮਾਰ ਕੇ ਪੱਟਾਂ ਦੇ ਉੱਤੇ ਪੈਂਦੀਆਂ ਨੇ ਰੇਡਾਂ ਨਾਲੇ ਜਾਫੀਆਂ ਦੇ ਜ਼ੋਰਾਂ ਦੀਆਂ ਹੁੰਦੀਆਂ ਆਜ਼ਮਾਇਸ਼ਾਂ ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ ਹਾਂਜੀ ਜਨਾਬ ਸਾਨ ਇੱਕ ਵਾਰੀ ਫੇਰ ਭਿੜਨਗੇ ਰੇਡਾਂ ਵੀ ਪੈਣਗੀਆਂ ਤੇ ਜਾਫੀਆਂ ਦੇ ਜ਼ੋਰਾਂ ਦੀਆਂ ਆਜ਼ਮਾਇਸ਼ਾਂ ਵੀ ਹੋਣਗੀਆਂ ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ 2018 ਚ ਤੇ ਤੁਹਾਡੇ ਫੇਵਰੇਟ ਸੈਲੀਬ੍ਰਿਟੀ ਵੀ ਯੋਗਰਾਜ ਸਿੰਘ ਗ੍ਰੇਟ ਖਲੀ ਅਤੇ ਬੈਟਲੀ ਮੁੱਖ ਮਹਿਮਾਨਾਂ ਵਜੋਂ ਆ ਰਹੇ ਨੇ ਬੱਚਿਆਂ ਦੇ ਲਈ ਝੂਲੇ ਫੂਡ ਸਟਾਲਸ ਅਤੇ ਸ਼ਾਪਿੰਗ ਸਟਾਲਸ ਵੀ ਅਵੇਲੇਬਲ ਹੋਣਗੇ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵਧੀਆ ਖੇਡਣ ਵਾਲੇ ਪਲੇਅਰ ਨੂੰ ਮਿਲੇਗੀ ਫੋਰਡ ਮਸਟੈਂਗ V8 ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਰਸ਼ ਖੱਕ 0424150132 ਸਟਾਲਸ ਅਤੇ ਹੋਰ ਇਨਕੁਆਇਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਲਵ ਖੱਕ ਨੂੰ 0404200011 ਸਾਬੀ ਸਿੰਘ 0425962890 ਟਿਕਟਾਂ ਦਾ ਪ੍ਰਾਈਸ ਹੈ $25 ਜਨਰਲ ਇੱਕ ਦਿਨ ਦੇ ਲਈ ਅਤੇ $35 ਦੋਨਾਂ ਦਿਨਾਂ ਦੇ ਲਈ ਤੁਸੀਂ ਆਨਲਾਈਨ ਵੀ ਟਿਕਟ ਖਰੀਦ ਸਕਦੇ ਹੋ www.premiertickets.com.au ਤੋਂ
ਧੀ ਬਚਾਓ ਤੇ ਧੀ ਪੜਾਓ ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ ਜਿਵੇਂ ਡਾਕਟਰ ਇੰਜੀਨੀਅਰ ਜਾਂ ਵਕੀਲ ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਹੈਲੋ ਜੀ, ਵਪਾਰਕ ਬਾਸਕੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਤੁਸੀਂ ਸੁਣ ਰਹੇ ਹੋ ਚੱਲ ਰਿਹਾ ਪ੍ਰੋਗਰਾਮ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਸਵਾਗਤ ਹੈ ਜੀ ਤੇ ਪ੍ਰੋਗਰਾਮ ਦੇ ਵਿੱਚ। ਸੁਖਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਸੋ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ। ਤੇ ਰਵਿੰਦਰ ਸਿੰਘ ਕਹਿੰਦੇ ਅਸੀਂ ਸੁੱਤੇ ਹਾਂ, ਅਸੀਂ ਨੀ ਮੈਸੇਜ ਕਰਨਾ। ਚਲੋ ਕੋਈ ਗੱਲ ਨੀ ਜੀ, ਮੈਸੇਜ ਨਾ ਕਰੋ, ਬਸ ਤੁਸੀਂ ਸਾਰੇ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ ਤੇ ਬਾਕੀ ਵੈਸੇ ਅਸੀਂ ਉੱਠਣ ਨੂੰ ਨੀ ਕਿਹਾ, ਤੁਸੀਂ ਸੁੱਤੇ ਸੁੱਤੇ ਵੀ ਸਾਨੂੰ ਮੈਸੇਜ ਆ ਜਿਹੜੇ ਕਰ ਸਕਦੇ ਹੋ। ਤੇ ਗੌਰਵ ਸ਼ਰਮਾ ਉਹਨਾਂ ਨੇ ਸਤਿ ਸ੍ਰੀ ਅਕਾਲ ਦਿੱਤੀ, ਬੁਲਾਈ ਹੈ ਜੀ ਤੇ ਨਾਲ ਹੀ ਦਿੱਤਾ ਜਵਾਬ ਬੁਝਾਰਤ ਦਾ, ਪਰ ਥੋੜੀ ਜੀ ਗੜਬੜ ਹੋ ਗਈ ਹੈ ਜੀ। ਵੈਸੇ ਠੀਕ ਆ ਕਾਫੀ ਹੱਦ ਤੱਕ, ਗੌਰਵ ਜੀ ਤੁਸੀਂ ਕਲੋਜ਼ ਹੋ, ਬਟ ਥੋੜੀ ਜੀ ਗੜਬੜ ਆ, ਥੋੜਾ ਜਿਹਾ ਗਲਤ ਆ। ਟਰਾਈ ਟਰਾਈ ਅਗੇਨ, ਦੁਬਾਰਾ ਕੋਸ਼ਿਸ਼ ਕਰੋ ਜੀ, ਤੁਸੀਂ ਜਵਾਬ ਆ ਜਿਹੜਾ ਲੱਭ ਲਓਗੇ। ਤੇ ਅੱਗੇ ਜੀ ਰਜਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਸਾਰਿਆਂ ਨੂੰ ਕਹਿ ਰਿਹਾ ਕਿ ਹੈਪੀ ਫਰਾਈਡੇ। ਬਾਕੀ ਜੀ ਅੱਜ ਹੈਪੀ ਫਰਾਈਡੇ ਤਾਂ ਸਾਰਿਆਂ ਦਾ ਹੋਣਾ ਹੀ ਆ, ਤੇ ਆਪਾਂ ਨੇ ਇੱਕ ਗਾਣਾ ਵੀ ਸੱਚ ਆਇਆ ਹੋਇਆ ਵਾ ਕਿ ਵੀਕਐਂਡ ਕਿਵੇਂ ਇੰਜੋਏ ਕਰਦੇ ਆ, ਹਨਾ। ਤੇ ਸੋ ਕੋਸ਼ਿਸ਼ ਕਰਾਂਗੇ ਜੀ ਉਹ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਕਹਿ ਰਹੇ ਆ ਸਾਰੇ ਸੁਣਨ ਵਾਲਿਆਂ ਨੂੰ, ਤੇ ਬਜ਼ਾਰੇ ਦਾ ਜਵਾਬ ਮਨਦੀਪ ਜੀ ਤੁਸੀਂ ਬਿਲਕੁਲ ਸਹੀ ਦਿੱਤਾ ਵਾ। ਤੇ ਲਓ ਜੀ ਫਿਰ ਹੁਣ ਆਪਾਂ ਗੱਲਬਾਤ ਕਰਦੇ ਹਾਂ ਖਬਰਾਂ ਦੇ ਬਾਰੇ। ਸੋ ਤੁਸੀਂ ਵੀ ਸਾਰੇ ਦੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋਗੇ ਕਿ ਕੀ ਬਣ ਰਿਹਾ ਵਾ ਇੰਡੀਆ ਦੀ ਪੋਲਿਟਿਕਸ ਦੇ ਵਿੱਚ, ਕੀ ਸਿਆਸਤ ਦੇ ਵਿੱਚ ਤਾਣਾ ਬਾਣਾ ਚੱਲ ਰਿਹਾ ਵਾ। ਸੋ ਉਸਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਮਿੰਟੂ ਬਰਾੜ ਜੀ ਨਾਲ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ। ਸੋ ਸਾਰਿਆਂ ਤੋਂ ਪਹਿਲਾਂ ਕਰਦੇ ਹਾਂ ਸਵਾਗਤ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬਾ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ, ਤੇ ਐਡਲੇਡ ਦੀ ਸਵੇਰ ਕਾਫੀ ਵਧੀਆ ਜੀ, ਧੁੱਪ ਖਿੜੀ ਹੋਈ ਆ, ਹਲਕੀ ਹਲਕੀ ਹਵਾ ਵਗ ਰਹੀ ਹੈ ਜੀ, ਤੇ ਉਮੀਦ ਅੱਜ ਦਾ ਦਿਨ ਬੜਾ ਸਾਫ ਸੁਥਰਾ ਲੱਗਣ ਦੀ। ਤੇ ਮਾਫ਼ੀ ਵੀ ਚਾਹੁੰਦਾ, ਲੇਟ ਹੋ ਗਿਆ ਥੋੜਾ ਜਿਹਾ, 10-20 ਮਿੰਟ ਪਤਾ ਹੀ ਨੀ ਲੱਗਿਆ ਅੱਜ ਟਾਈਮ ਦਾ, ਤੇ ਪਰ ਕੋਈ ਨੀ ਜੀ ਆਪਾਂ ਜਿਹੜੀ ਦੇਰੀ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਾਂਗੇ
ਜੀ। ਬਿਲਕੁਲ, ਚਲੋ ਕੋਈ ਗੱਲ ਨੀ ਜੀ। ਵੈਸੇ ਅਸੀਂ ਗੱਲ ਵੀ ਅੱਜ ਸਮੇਂ ਦੀ ਕਰ ਰਹੇ ਸੀ ਕਿ ਸਮੇਂ ਦੀ ਚਾਲ ਹੀ ਚੱਲਣਾ ਚਾਹੀਦਾ ਵਾ, ਕਿਉਂਕਿ ਜੇ ਸਮੇਂ ਦੇ ਨਾਲ ਨਾਲ ਨਹੀਂ ਚੱਲਦਾ ਫਿਰ ਸਮਾਂ ਉਹਨੂੰ ਵੀ ਆਪਣੇ ਨਾਲ ਲੈ ਕੇ ਚੱਲਦਾ ਨੀ ਹੈਗਾ। ਸੋ ਆਪਾਂ ਕੋਸ਼ਿਸ਼ ਕਰਾਂਗੇ ਜੀ ਕਿ ਆਪਾਂ ਸਮੇਂ ਦੀ ਇਸੇ ਚਾਲ ਦੇ ਨਾਲ ਚੱਲਦੇ ਰਹੀਏ। ਸੋ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ ਜੀ ਆਪਾਂ, ਸਾਰਿਆਂ ਤੋਂ ਪਹਿਲਾਂ ਮੀ ਟੂ। ਸੋ ਇਹ ਮੀ ਟੂ ਦਾ ਬੜਾ ਚੱਕਰ ਪਿਆ ਹੋਇਆ ਵਾ। ਸੋ ਇਸ ਮੀ ਟੂ ਦੇ ਵਿੱਚ ਅਕਬਰ ਦੀ ਜਾਵੇਗੀ ਕੁਰਸੀ। ਸੋ ਕੀ ਕਹੋਗੇ ਜੀ ਇਸ ਮੀ ਟੂ ਬਾਰੇ ਤੇ ਕੀ ਇਹਨੇ ਚੱਕਰ ਪਾਇਆ ਹੋਇਆ ਸਾਰਿਆਂ ਦਾ?
ਦੇਖੋ ਗੱਲ ਇਹ ਆ ਵੀ ਕੱਲ ਪਰਸੋਂ ਵੀ ਥੋੜੀ ਬਹੁਤ ਇਸ ਵਿਸ਼ੇ ਤੇ ਗੱਲ ਹੋਈ ਸੀ, ਪਰ ਅੱਜ ਫੇਰ ਜੇ ਗੱਲ ਕਰੀਏ ਤਾਂ ਸਾਡੇ ਲੋਕਾਂ ਨੂੰ ਨਾ ਕੋਈ ਮਸਲਾ ਚਾਹੀਦਾ ਹੁੰਦਾ, ਕੋਈ ਫੰਡਾ ਚਾਹੀਦਾ ਹੁੰਦਾ, ਤੇ ਉਹ ਕੋਈ ਨਾ ਕੋਈ ਨਿਕਲਿਆ ਹੁੰਦਾ। ਵੈਸੇ ਜੇ ਮੀ ਟੂ ਦੀ ਹਿਸਟਰੀ ਦੇਖੀਏ ਤਾਂ ਮੀ ਟੂ ਦੀ ਹਿਸਟਰੀ 4-5 ਸਾਲ ਪੁਰਾਣੀ ਆ। 4-5 ਸਾਲ ਪਹਿਲਾਂ ਇਹ ਹਾਲੀਵੁੱਡ ਤੋਂ ਉੱਠੀ ਸੀ ਗੱਲ, ਜਦੋਂ ਇੱਕ ਕਿਸੇ ਨੇ ਮੁਹਿੰਮ ਚਲਾਈ ਸੀ ਵੀ ਕਈ ਵਾਰ ਕੀ ਹੁੰਦਾ ਵੀ ਸਾਡੇ ਨਾਲ ਕੋਈ ਅਣਸੁਖਾਵੀ ਘਟਨਾ ਜਾਂ ਧੱਕਾ ਹੋ ਜਾਂਦਾ ਤੇ ਅਸੀਂ ਉਸ ਧੱਕੇ ਨੂੰ ਅੰਦਰੋਂ ਅੰਦਰੀ ਬਰਦਾਸ਼ਤ ਕਰ ਦਿੰਦੇ ਹਾਂ, ਪਬਲਿਕਲੀ ਨਹੀਂ ਲਿਆਉਂਦੇ, ਤੇ ਉਹਦਾ ਨੁਕਸਾਨ ਇਹ ਹੁੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਉਸ ਬੰਦਿਆਂ ਦਾ ਵੀ ਹੌਸਲਾ ਵੱਧ ਜਾਂਦਾ, ਗਲਤ ਕਰਨ ਵਾਲਿਆਂ ਦਾ ਵੀ, ਤੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕਿਹੜਾ ਕਿਸੇ ਨੇ ਦੱਸਣਾ ਜਾਂ ਪੁੱਛਣਾ, ਕਿਹੜਾ ਬਾਹਰ ਜਾਣੀ ਆ ਗੱਲ, ਤੇ ਉਹ ਫਿਰ ਬੁਰਾ ਆਦਮੀ ਆ ਜਿਹੜਾ ਚਾਹੇ ਅਣਜਾਣਪਣੇ ਚ ਪਹਿਲੀ ਵਾਰ ਬੁਰਾਈ ਕੀਤੀ ਹੋਵੇ ਤੇ ਹੋਰ ਸੱਚੀ ਮੁੱਚੀ ਚ ਬੁਰਾ ਬਣ ਜਾਂਦਾ, ਕਿਉਂਕਿ ਫਿਰ ਉਹਨੂੰ ਇਹ ਹੁੰਦਾ ਵੀ ਕੋਈ ਚੱਕਰ ਨੀ, ਹੁਣ ਕਿਹੜਾ ਕੋਈ ਜਾਣਦਾ ਜਾਂ ਕੋਈ ਪਛਾਣਦਾ। ਪਰ ਸਾਡੇ ਜਿਹੜੀ ਤ੍ਰਾਸਦੀ ਹੋਰ ਵੱਡੀ ਆ, ਸਾਡੇ ਦੋ ਚੀਜ਼ਾਂ ਦੀ ਤ੍ਰਾਸਦੀ ਹੈ। ਸਾਡੇ ਤ੍ਰਾਸਦੀ ਇਹ ਆ ਵੀ ਇੱਕ ਪੋਜ਼ਿਟਿਵ ਪੱਖ ਹੁੰਦਾ ਇੱਕ ਨੈਗੇਟਿਵ ਪੱਖ ਹੁੰਦਾ। ਸਾਡੇ ਲੋਕ ਪੋਜ਼ਿਟਿਵ ਪੱਖ ਵਾਲੇ ਪਾਸੇ ਸ਼ੁਰੂਆਤ ਕਰਦੇ ਆ ਕਿਸੇ ਵੀ ਚੀਜ਼ ਦੀ, ਪਰ ਉਹ ਲਹਿਰ ਥੋੜੇ ਜਿਹੇ ਚਿਰ ਦੇ ਵਿੱਚ ਮਿਸਯੂਜ਼ ਹੋ ਕੇ ਉਹ ਨੈਗੇਟਿਵ ਪੱਖ ਵਾਲੇ ਪਾਸੇ ਚੱਲ ਜਾਂਦੀ ਆ, ਤੇ ਫਿਰ ਉਹ ਨਿੱਜੀ ਰੰਜਿਸ਼ਾਂ ਤੇ ਆ ਜਾਂਦੀ ਹੈ। ਨਿੱਜੀ ਰੰਜਿਸ਼ਾਂ ਚ ਆ ਕੇ ਤੇ ਫਿਰ ਉਹ ਖਤਮ ਹੋ ਜਾਂਦੀ ਹੈ, ਦਮ ਤੋੜ ਦਿੰਦੀ ਆ, ਉਦੋਂ ਨੂੰ ਫਿਰ ਸਾਡੇ ਲੋਕ ਨਵਾਂ ਮੁੱਦਾ ਲੱਭਦੇ ਆ। ਜਿਵੇਂ ਹੁਣ ਅਸੀਂ ਕਿੰਨੇ ਵਾਰੀ ਦੇਖਿਆ ਵੀ ਹਰ ਰੋਜ਼ ਨਵਾਂ ਮੁੱਦਾ ਮਿਲਦਾ, 5-7 ਦਿਨਾਂ ਬਾਅਦ ਉਹ ਦਮ ਤੋੜ ਜਾਂਦਾ। ਕਈ ਮੁੱਦੇ ਤਾਂ ਇੰਨੇ ਕੁ ਜ਼ਰੂਰੀ ਹੁੰਦੇ ਆ ਵੀ ਜਿਹੜੇ ਜਿਨ੍ਹਾਂ ਨੂੰ ਦਮ ਨਹੀਂ ਤੋੜਨਾ ਚਾਹੀਦਾ, ਉਹਨਾਂ ਨੂੰ ਅਖੀਰ ਤੱਕ ਜਾਣਾ ਚਾਹੀਦਾ ਉਹਨਾਂ ਮੁੱਦਿਆਂ ਨੂੰ। ਜਿਵੇਂ ਨਸ਼ੇ ਦੇ ਖਿਲਾਫ਼ ਮੁੱਦਾ ਉੱਠਿਆ ਸੀ, ਮੈਂ ਖੁਦ ਵੀਡੀਓ ਪਾਈ ਸੀ ਵੀ ਇਹਨੂੰ ਛੱਡ ਨਾ ਦਿਓ ਭਾਈ, ਹੁਣ ਦੂਜੇ ਇਹ ਕੋਈ ਉਹ ਨੀ ਹੈ ਵੀ ਗੁੱਤ ਕੱਟਣ ਵਾਲੀ ਚੜੇਲ ਨੀ ਹੈ ਵੀ ਹਫ਼ਤੇ ਨੂੰ ਬੰਦ ਹੋਗੀ ਤਾਂ ਬੰਦ ਹੋਗੀ। ਇਹ ਨਸ਼ਾ ਤਾਂ ਇੱਕ ਵੱਡੀ ਚੜੇਲ ਆ ਵੀ ਇਹਦੇ ਖਿਲਾਫ਼ ਸਾਨੂੰ ਮਰਦੇ ਦਮ ਤੱਕ ਲੜਨਾ ਪਊਗਾ, ਪਰ ਕੌਣ ਲੜਿਆ ਜੀ, ਹਫ਼ਤੇ ਬਾਅਦ ਭੱਜ ਗਏ ਸਭ ਹਫ਼ਤਾ ਕੁ ਪਹਿਲਾਂ ਫੇਸਬੁੱਕਾਂ ਤੇ ਉਹਨੂੰ ਐਂ ਕਰਤਾ ਸੀਗਾ ਵੀ ਜਿਵੇਂ ਫੇਸਬੁੱਕ ਨੂੰ ਸਾਹ ਨੀ ਆਉਂਦਾ ਸੀਗਾ ਤੇ ਪਰ ਹਫ਼ਤੇ ਬਾਅਦ ਕਿਸੇ ਨੇ ਉਹ ਪੜਤਾਲਿਆ ਵੀ ਨੀ ਕਿੱਧਰ ਗਈਆਂ ਮੌਤਾਂ ਜਿਹੜੀਆਂ ਅਖਬਾਰ ਭਰੇ ਆਉਣ ਲੱਗ ਗਏ ਸੀ ਨਸ਼ਿਆਂ ਦੇ ਉਹੀ ਹੁਣ ਮੀ ਟੂ ਦੀ ਜਿਹੜੀ ਇਹ ਗੱਲ ਦੇ ਵਿੱਚ ਆ ਮੀ ਟੂ ਦਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਤਾਂ ਇਸ ਬਾਰੇ ਪਤਾ ਪਰ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਵਿੱਚ ਇਹ ਹੈ ਜੀ ਵੀ ਮੀ ਟੂ ਅਭਿਆਨ ਜੋ ਚੱਲਿਆ ਸੀ ਉਹਦੇ ਵਿੱਚ ਉਹਦਾ ਮਤਲਬ ਇਹ ਸੀ ਵੀ ਮੇਰੇ ਨਾਲ ਵੀ ਵਾਪਰੀ ਆ ਮੀ ਟੂ ਜੇ ਕਿਹਾ ਜਾਵੇ ਤਾਂ ਸਹੀ ਇਹਦੇ ਚ ਇੰਗਲਿਸ਼ ਦੇ ਦੋ ਵਰਡ ਤੋਂ ਬਣੀ ਹੋਈ ਗੱਲ ਆ ਤੇ ਉਹ ਚਲੋ ਹੁਣ ਜ਼ਿਆਦਾ ਪਾਪੂਲਰ ਜੀ ਹੋਣ ਕਰਕੇ ਉਹਦਾ ਕਈ ਵਾਰੀ ਨਹੀਂ ਬੰਦਾ ਦੇਖਦਾ ਵੀ ਪਤਾ ਨੀ ਕੀ ਪਰ ਉਹ ਮੀ ਟੂ ਦੇ ਵਿੱਚ ਜਦੋਂ ਉਹ ਸ਼ੁਰੂ ਹੋਇਆ ਹਾਦਸੇ ਦੱਸਣੇ ਸ਼ੁਰੂ ਹੋਏ ਲੋਕਾਂ ਨੇ ਤਾਂ ਫਿਰ ਕੁਝ ਕੁ ਲੋਕ ਸਾਹਮਣੇ ਆਏ ਤੇ ਉਹਨਾਂ ਨੂੰ ਹੱਲਾਸ਼ੇਰੀ ਵੀ ਦਿੱਤੀ ਤੇ ਕਿਹਾ ਵੀ ਇਹ ਬਹੁਤ ਦਲੇਰ ਆ ਤੇ ਦਲੇਰੀ ਦਿਖਾਈ ਹੈ ਤਨੂੰ ਸ਼ਰ ਜਿਹੜੀ ਬਾਲੀਵੁੱਡ ਦੇ ਵਿੱਚ ਜੇ ਗੱਲ ਕਰੀਏ ਤਾਂ ਤਨੂੰ ਸ਼ਰੀ ਨੇ ਨਾਨਾ ਪਾਟੇਕਰ ਤੇ ਜਿਹੜੇ ਆਪਾਂ ਇਲਜ਼ਾਮ ਹੀ ਕਹਾਂਗੇ ਫਿਲਹਾਲ ਤਾਂ ਕਿਉਂਕਿ ਜਿਹਨਾਂ ਚ ਕੋਈ ਸਾਬਤ ਨੀ ਹੁੰਦੇ ਉਹਨਾਂ ਚ ਆਪਾਂ ਉਹਨਾਂ ਨੂੰ ਇਹ ਨੀ ਕਹਿ ਸਕਦੇ ਵੀ ਉਹ ਦੋਸ਼ੀ ਆ ਉਹ ਜਿਹੜੇ ਇਲਜ਼ਾਮ ਲਾਏ ਆ ਉਹਨਾਂ ਇਲਜ਼ਾਮਾਂ ਤਹਿਤ ਉਹਨਾਂ ਨੇ ਕਿਹਾ ਵੀ ਮੈਨੂੰ ਜਿਹੜਾ ਉਹਨਾਂ ਨੇ ਮਜਬੂਰ ਕੀਤਾ ਮੈਨੂੰ ਗਲਤ ਢੰਗ ਨਾਲ ਦੇਖਿਆ ਗਲਤ ਢੰਗ ਨਾਲ ਟੱਚ ਕੀਤਾ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਜਿਹੜੀਆਂ ਦੋਸ਼ ਲਾਏ ਆ ਪਰ ਇਹ ਦੋਸ਼ ਆ ਜਿਹੜੇ ਉਹ ਨਾਨਾ ਪਾਟੇਕਰ ਵੱਲੋਂ ਜਿਹੜੇ ਮੁਨਕਰ ਹੋਇਆ ਗਿਆ ਪਰ ਇਹਦੀ ਦੇਖਾ ਦੇਖੀ ਜਦੋਂ ਫਿਲਮ ਇੰਡਸਟਰੀ ਦੋ ਹਿੱਸਿਆਂ ਚ ਵੰਡੀ ਗਈ ਬਹੁਤ ਸਾਰੇ ਲੋਕ ਇਹ ਹੱਕ ਚ ਆ ਗਏ ਬਹੁਤ ਸਾਰੇ ਨਾਨੇ ਦੇ ਹੱਕ ਚ ਆ ਗਏ ਬਹੁਤ ਸਾਰੇ ਤਨੂਸ਼੍ਰੀ ਦੇ ਹੱਕ ਚ ਆ ਗਏ ਤਾਂ ਫਿਰ ਏਦਾਂ ਚੱਲਦੇ ਚੱਲਦੇ ਉਹ ਜਿਹੜੀ ਅੱਜ ਮੁਹਿੰਮ ਵੱਡੇ ਪੱਧਰ ਤੇ ਬਣ ਗਈ ਆ ਤੇ ਜਿਹਦੀ ਸਭ ਤੋਂ ਵੱਡੀਆਂ ਜੇ ਗਾਜ ਗਣ ਵਾਲੀ ਜੇ ਗੱਲ ਕਰੀਏ ਜਾਂ ਖਮਿਆਜੇ ਭੁਗਤਣ ਦੀ ਗੱਲ ਕਰੀਏ ਤਾਂ ਉਹਨਾਂ ਚ ਐਮ ਜੇ ਅਕਬਰ ਆ ਐਮ ਜੇ ਅਕਬਰ ਦਾ ਕਿਸੇ ਵੇਲੇ ਚ ਸਿੱਕਾ ਚੱਲਦਾ ਸੀ ਪੱਤਰਕਾਰਤਾ ਦੇ ਵਿੱਚ ਮੈਂ ਖੁਦ ਉਹਨਾਂ ਦੇ ਆਰਟੀਕਲ ਦਾ ਬੜਾ ਵੱਡਾ ਫੈਨ ਸੀ ਮੈਂ ਫੈਨ ਸੀ ਕਿ ਫੈਨ ਹਾਂ ਹੀ ਆ ਪੜ੍ਹਦਾ ਰਹਿ ਬਹੁਤ ਬਹੁਤ ਉਹਨਾਂ ਦੀ ਕਲਮ ਦੇ ਵਿੱਚ ਦਮ ਸੀ ਤੇ ਬਹੁਤ ਸਾਰੇ ਉਹਨਾਂ ਨੇ ਇਹੋ ਜਿਹੇ ਮਸਲਿਆਂ ਨੂੰ ਲਾਈਨ ਅਪ ਕੀਤਾ ਸੀ ਜਿਹੜੇ ਤੁਸੀਂ ਸੋਚ ਵੀ ਨੀ ਸਕਦੇ ਵੀ ਉਹ ਬਹੁਤ ਹੀ ਜਿਹੜੇ ਇੱਕ ਸੰਜੀਦਾ ਤਰੀਕੇ ਨਾਲ ਉਹ ਮਸਲੇ ਉਠਾਉਂਦੇ ਸੀ ਤੇ ਵੱਡੇ ਵੱਡੇ ਲੋਕਾਂ ਨੂੰ ਮੁੜਕਾ ਆਉਣ ਲੱਗ ਜਾਂਦਾ ਸੀ ਜਦੋਂ ਐਮ ਜੇ ਅਕਬਰ ਦਾ ਕੌਲਮ ਛਪਦਾ ਸੀ ਪਰ ਹੁਣ ਐਮ ਜੇ ਅਕਬਰ ਇਹ ਕੌਲਮਾਂ ਲਿਖਦੇ ਲਿਖਦੇ ਤੇ ਮਿਨਿਸਟਰੀ ਤੱਕ ਪਹੁੰਚੇ ਪਹਿਲੀ ਗੱਲ ਤਾਂ ਇਹੀ ਆ ਗਈ ਵੀ ਇੱਕ ਪੱਤਰਕਾਰ ਜਦੋਂ ਇੱਕ ਮੰਤਰੀ ਬਣ ਜਾਂਦਾ ਨਾ ਉਦੋਂ ਉਹਦੀ ਪੱਤਰਕਾਰਤਾ ਤੇ ਸ਼ੱਕ ਕਰਨਾ ਬਣਦਾ ਸਾਨੂੰ ਕਾਰਨ ਇਹ ਆ ਵੀ ਮੈਂ ਨੀ ਕਹਿੰਦਾ ਵੀ ਪੱਤਰਕਾਰ ਰਾਜਨੀਤੀ ਚ ਨਹੀਂ ਆ ਸਕਦੇ ਆ ਬਹੁਤ ਸਾਰੇ ਪੱਤਰਕਾਰ ਰਾਜਨੀਤੀ ਚ ਆਏ ਆ ਪਰ ਉਹ ਰਾਜਨੀਤੀ ਦੇ ਵਿੱਚ ਕਿਹੜੇ ਲਹਿਜੇ ਨਾਲ ਆਉਂਦੇ ਆ ਆਪਦੇ ਟੈਲੈਂਟ ਨਾਲ ਆਉਂਦੇ ਆ ਜਾਂ ਆਪਦੀ ਪੱਤਰਕਾਰਤਾ ਤੇ ਕਲਮ ਦੇ ਜ਼ੋਰ ਤੇ ਆਉਂਦੇ ਆ ਬੈਸਟ ਤਾਂ ਇਹ ਹੁੰਦਾ ਵੀ ਪੱਤਰਕਾਰਾਂ ਲਈ ਵੀ ਰਾਜ ਸਭਾ ਦੇ ਵਿੱਚ ਰਿਜ਼ਰਵ ਸੀਟਸ ਹੁੰਦੀਆਂ ਤੇ ਉਹ ਰਿਜ਼ਰਵ ਸੀਟ ਦੇ ਵਿੱਚ ਉਹ ਪੱਤਰਕਾਰ ਜੇ ਜਾਂਦੇ ਆ ਰਾਜ ਸਭਾ ਦੇ ਵਿੱਚ ਜਾਂਦੇ ਆ ਤਾਂ ਉੱਥੇ ਵੀ ਆਪਣੀ ਗੱਲ ਉਹ ਰੱਖ ਸਕਦੇ ਆ ਪਰ ਜਦੋਂ ਮੰਤਰੀ ਦੇ ਅਹੁਦੇ ਤੇ ਪੱਤਰਕਾਰ ਪਹੁੰਚ ਜਾਂਦਾ ਤਾਂ ਉਹਨੂੰ ਅਸੀਂ ਇਹੀ ਕਹਾਂਗੇ ਵੀ ਉਹ ਫਿਰ ਉਸ ਪਾਰਟੀ ਲਈ ਹੀ ਕੰਮ ਕਰਦਾ ਸੀ ਜਾਂ ਉਸ ਉਹਦੀ ਜਿਹੜੀ ਮੰਸ਼ਾ ਲਿਖਣ ਦੀ ਸੀ ਪ੍ਰੈਸ਼ਰ ਬਣਾਉਣ ਦੀ ਉਹਦੀ ਮੰਜ਼ਿਲ ਮੰਤਰੀ ਬਣਨਾ ਹੀ ਸੀ ਪਰ ਕਈ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਜਿੱਥੇ ਸਾਨੂੰ ਕੁਰਬਾਨੀ ਦੇਣੀ ਪੈਂਦੀ ਆ ਜਿਹੜੀ ਜੇ ਤੁਸੀਂ ਪੱਤਰਕਾਰ ਆ ਤਾਂ ਪੱਤਰਕਾਰ ਦਾ ਸਿਖਰ ਹੀ ਛੋ ਕੇ ਤੁਸੀਂ ਉਹਨੂੰ ਛੱਡ ਸਕਦੇ ਹੋ ਤੁਸੀਂ ਜ਼ਰੂਰੀ ਨਹੀਂ ਵੀ ਮੰਤਰੀ ਬਣਨਾ ਗਾ ਪਰ ਹੁਣ ਜਦੋਂ ਮੰਤਰੀ ਬਣੇ ਸੀ ਉਸ ਤੋਂ ਬਾਅਦ ਸਾਰੇ ਇਹਨਾਂ ਦੇ ਜਿਹੜੀ ਲੇਖਣੀ ਤੇ ਉਹਨਾਂ ਚੀਜ਼ਾਂ ਦੇ ਉੱਤੋਂ ਕਿਤੇ ਨਾ ਕਿਤੇ ਸਾਨੂੰ ਸਮੈਲ ਆਉਣ ਲੱਗ ਗਈ ਸੀ ਵੀ ਇਹ ਬੀਜੇਪੀ ਦੀਆਂ ਗੱਲਾਂ ਕਰਦੇ ਸੀ ਜਾਂ ਬੀਜੇਪੀ ਨਾਲ ਇਹਨਾਂ ਨੂੰ ਕੋਈ ਸਮਝੌਤਾ ਹੋਇਆ ਸੀ ਉਸ ਸਮਝੌਤੇ ਤਹਿਤ ਹੁਣ ਅਕਬਰ ਮੰਤਰੀ ਸੀ ਪਰ ਹੁਣ ਅਕਬਰ ਦੇ ਉੱਤੇ ਘੱਟੋ ਘੱਟ ਤਿੰਨ ਚਾਰ ਜਿਹੜੀਆਂ ਔਰਤਾਂ ਨੇ ਦੋਸ਼ ਲਾਤਾ ਜੀ ਵੀ ਉਹਨਾਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਵੇਲੇ ਦੇ ਉੱਤੇ ਹਰਾਸ਼ ਕੀਤਾ ਜਾਂ ਉਹਨਾਂ ਨਾਲ ਗਲਤ ਵਿਵਹਾਰ ਕੀਤਾ ਦੁਰਵਿਵਹਾਰ ਕੀਤਾ ਤਾਂ ਉਹਦੇ ਲਈ ਹੁਣ ਐਮ ਜੇ ਅਕਬਰ ਅੱਜ ਕੱਲ੍ਹ ਜਿਹੜੇ ਬਾਹਰ ਦੌਰੇ ਤੇ ਗਏ ਹੋਏ ਆ ਤੇ ਉਹਨਾਂ ਦੇ ਜਿਹੜੇ ਪਰਤ ਅੱਜ ਐਤਵਾਰ ਨੂੰ ਕਹਿੰਦੇ ਆ ਵੀ ਉਹਨਾਂ ਨੇ ਪਰਤਣਾ ਤੇ ਐਤਵਾਰ ਨੂੰ ਪਰਤ ਕੇ ਜਿੱਥੋਂ ਤੱਕ ਲੱਗਦਾ ਵੀ ਉਹਨਾਂ ਨੂੰ ਅਸਤੀਫਾ ਦੇਣਾ ਪਊਗਾ ਮੰਤਰੀ ਮੰਡਲ ਤੋਂ ਕਿਉਂਕਿ ਜਦੋਂ ਅਖਬਾਰਾਂ ਦੀਆਂ ਫਰੰਟ ਸੁਰਖੀਆਂ ਬਣ ਜਾਣ ਟੀਵੀ ਸ਼ੋਆਂ ਦੇ ਚੈਨਲਾਂ ਦੇ ਉੱਤੇ ਸਪੈਸ਼ਲ ਸ਼ੋਅ ਚੱਲਣ ਲੱਗ ਜਾਣ ਤਾਂ ਉਦੋਂ ਫਿਰ ਮੈਨੂੰ ਨੀ ਲੱਗਦਾ ਵੀ ਨਰਿੰਦਰ ਮੋਦੀ ਆ ਜਿਹੜੇ ਉਹ ਰਿਸਕ ਲੈਣਗੇ ਉਹਨਾਂ ਨੂੰ ਆਪਦੇ ਮੰਤਰੀ ਮੰਡਲ ਚ ਰੱਖਣ ਦਾ ਤੇ ਹੁਣ ਉਹਨਾਂ ਨੂੰ ਐਮ ਜੇ ਅਕਬਰ ਤੋਂ ਕੋਈ ਡਰ ਵੀ ਨੀ ਰਿਹਾ ਕਿਉਂਕਿ ਉਹ ਐਮ ਜੇ ਅਕਬਰ ਜਿਹੜਾ ਸੀ ਉਹ ਐਮ ਜੇ ਅਕਬਰ ਹੋਰ ਸੀ ਜਿਹਦੀ ਕਲਮ ਦੇ ਵਿੱਚ ਦਮ ਸੀ ਹੁਣ ਐਮ ਜੇ ਅਕਬਰ ਜਿਹਨੂੰ ਆਪਾਂ ਕਹਿ ਸਕਦੇ ਨਾ ਜੇ ਪੰਜਾਬੀਆਂ ਚ ਵੀ ਕਾਣਾ ਹੋ ਗਿਆ ਉਹ ਹੁਣ ਉਹ ਨੀ ਕੋਈ ਕਰ ਸਕਦਾ ਗਾ ਮੋਦੀ ਨੂੰ ਵੀ ਹੁਣ ਕੋਈ ਡਰ ਨੀ ਹੈ ਤੇ ਉਹ ਉਹਨਾਂ ਨੂੰ ਇੱਕ ਖੁੱਡੇ ਲਾਈਨ ਲਾ ਦਿੱਤਾ ਜਾਊਗਾ ਪਰ ਵੱਡੇ ਨਾਵਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇੱਕ ਲੋਕਨਾਥ ਦਾ ਨਾਮ ਵੀ ਹੈ ਜੀ ਲੋਕਨਾਥ ਨੂੰ ਲੋਕ ਬੜਾ ਸੰਸਕਾਰੀ ਮੰਨਦੇ ਆ ਕਿਉਂਕਿ ਉਹਨੇ ਜਿੰਨੇ ਵੀ ਕਰੈਕਟਰ ਰੋਲ ਅਦਾ ਕੀਤੇ ਉਹ ਸੰਸਕਾਰੀ ਬਾਪ ਦੇ ਕੀਤੇ ਪਰ ਸਭ ਤੋਂ ਵੱਧ ਜਿਹੜਾ ਰੌਲਾ ਉਹਦੇ ਖਿਲਾਫ਼ ਜਿਹੜਾ ਨਿਕਲ ਕੇ ਸਾਹਮਣੇ ਆ ਜਾਂਦਾ ਮੈਂ ਇੱਥੇ ਕੁਛ ਤਾਂ ਕਸੂਰਵਾਰ ਸੀ ਆਪਣੇ ਆਪ ਨੂੰ ਵੀ ਮੰਨਦਾ, ਉਹਨਾਂ ਸਰੋਤੇ ਉਹਨਾਂ ਦਰਸ਼ਕਾਂ ਨੂੰ ਵੀ ਮੰਨਦਾ ਜਿਹੜੇ ਆਪਣੇ ਖੁਦ ਆਪਦੀ ਇਮੈਜਿਨਰ ਸ਼ਕਤੀ ਚੋਂ ਵਿੱਚੋਂ ਇੱਕ ਇਮੇਜ ਬਣਾ ਲੈਂਦੇ ਆ ਕਿਸੇ ਬੰਦੇ ਦੀ, ਵੀ ਉਹ ਤਾਂ ਖਣੀ ਰੱਬ ਆ। ਜਿਵੇਂ ਅਸੀਂ ਲੀਡਰਾਂ ਦੀ ਵੀ ਬਣਾ ਲੈਂਦੇ ਹਾਂ, ਜਿਵੇਂ ਕੇਜਰੀਵਾਲ ਨੂੰ ਅਸੀਂ ਸਮਝਦੇ ਹਾਂ ਵੀ ਕੇਜਰੀਵਾਲ ਕੋਈ ਗਲਤੀ ਤਾਂ ਕਰ ਹੀ ਨਹੀਂ ਸਕਦਾ ਕਿਉਂਕਿ ਉਹ ਤਾਂ ਬਹੁਤ ਹੀ ਵੱਡਾ ਰਾਹ ਦਸੇਰਾ, ਤੇ ਉਹ ਜਦੋਂ ਗਲਤੀ ਕਰਦਾ ਫਿਰ ਸਾਡੇ ਸੀਨੇ ਬਲੂੰਦਰੇ ਜਾਂਦੇ ਆ। ਸੋ ਇਵੇਂ ਜੀ ਕਿ ਅਸੀਂ ਕਲਾਕਾਰਾਂ ਦੇ ਮਾਮਲੇ ਚ ਬਣਾ ਲੈਂਦੇ, ਇੱਕ ਫਿਲਮ ਦੇ ਵਿੱਚ ਇੱਕ ਸੰਸਕਾਰੀ ਬਾਪ ਦੀ ਭੂਮਿਕਾ ਨਿਭਾਈ ਤਾਂ ਅਸੀਂ ਇਹ ਬਣਾ ਲਿਆ ਵੀ ਅਲੋਕ ਨਾਥ ਇੱਕ ਬਹੁਤ ਸੰਸਕਾਰੀ ਬੰਦਾ, ਤੇ ਅਸੀਂ ਉਹਦੀ ਇਮੇਜ ਉਹ ਜੀ ਬਣਾ ਲਈ ਤੇ ਅਸੀਂ ਉਹ ਤੋਂ ਚਾਹੁੰਦੇ ਨੀ ਹਾਂ ਵੀ ਉਹ ਕੁਛ ਵੀ ਕਰੇ। ਜਿਵੇਂ ਪਿੱਛੇ ਜੇ ਇੱਕ ਪ੍ਰੋਬਲਮ ਆਇਆ ਸੀ ਵੀ ਜਦੋਂ ਰੂਪਾ ਗਾਂਗਲੀ ਨੇ ਇੱਕ ਕਰੈਕਟਰ ਰੋਲ ਕੀਤਾ ਸੀ ਤੇ ਦੀਪਿਕਾ ਨੇ ਸੀਤਾ ਦਾ ਤੇ ਰੂਪਾ ਗਾਂਗਲੀ ਨੇ ਕੀਤਾ ਸੀਗਾ ਦ੍ਰੋਪਦੀ ਦਾ ਰੋਲ, ਤੇ ਉਦੋਂ ਬਾਅਦ ਕਿਤੇ ਉਹਨਾਂ ਦੀ ਫੋਟੋ ਪਬਲਿਸ਼ ਹੋ ਗਈ ਸੀ, ਉਹ ਸਿਗਰਟ ਹੱਥ ਚ ਲਈ ਬੈਠੀ ਸੀ। ਤਾਂ ਹੁਣ ਇੱਕ ਸੀਤਾ ਮਾਤਾ ਤੋਂ ਸਿਗਰਟ ਪੀਣ ਦੀ ਆਸ ਰੱਖ ਸਕਦਾ ਕੋਈ? ਕਿਉਂਕਿ ਸਾਡੀ ਇਮੈਜਿਨੀ ਸ਼ਕਤੀ ਦੇ ਵਿੱਚ ਸੀਤਾ ਮਾਤਾ ਦੀਪਿਕਾ ਨਹੀਂ ਸੀ ਕਿ ਜਿਹੜੀ ਕਿ ਇੱਕ ਸਿਰਫ ਇੱਕ ਕਰੈਕਟਰ ਸੀ, ਇੱਕ ਆਰਟਿਸਟ ਸੀ, ਪਰ ਜਿਹੜਾ ਅਸਲੀ ਜਿਹੜੀ ਰੋਲ ਉਹਨੇ ਜੋ ਤੇ ਪਰਦੇ ਤੇ ਨਿਭਾਇਆ ਉਹ ਸੀ, ਪਰ ਅਸਲੀ ਜ਼ਿੰਦਗੀ ਤਾਂ ਉਹਦੀ ਹੋਰ ਸੀ ਨਾ। ਸੋ ਉਹੀ ਚੀਜ਼ ਇੱਥੇ ਹੋਈ ਆ, ਅਲੋਕ ਨਾਥ ਅੰਦਰੋਂ ਕੀ ਆ, ਅੰਦਰੋਂ ਕਿਹੋ ਜਿਹਾ ਬੰਦਾ ਸੀ, ਉਹ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ। ਪਰ ਅਸੀਂ ਲੋਕ ਕੀ ਸੀ, ਸਾਡੀ ਨਜ਼ਰ ਚ ਸੀ ਵੀ ਅਲੋਕ ਨਾਥ ਤੋਂ ਤਾਂ ਸੰਸਕਾਰੀ ਬੰਦਾ ਹੀ ਕੋਈ ਨਹੀਂ ਹੋ ਸਕਦਾ ਦੁਨੀਆਂ ਦੇ ਵਿੱਚ, ਇਹ ਕਿਤੇ ਨਾ ਕਿਤੇ ਸਾਡਾ ਹੀ ਕਸੂਰ ਸੀ ਤੇ ਹੁਣ ਸਾਨੂੰ ਐ ਲੱਗ ਰਿਹਾ ਵੀ ਇਹ ਇਹੋ ਜਿਹਾ ਬੰਦਾ ਸੀ। ਦੇਖੋ ਮਾਨਵਤਾ ਇਨਸਾਨੀਅਤ ਇਹ ਚੀਜ਼ਾਂ ਤੇ ਨਾਲ ਇੱਕ ਹਵਾਨੀਅਤ ਸ਼ਬਦ ਹੁੰਦਾ, ਜਦੋਂ ਹਵਾਨੀਅਤ ਕਿਸੇ ਚ ਵੀ ਆ ਜਾਂਦੀ ਆ ਉਹ ਕਿਤੇ ਵੀ ਕੋਈ ਗਲਤੀ ਕਰ ਲੈਂਦਾ ਦੁਨੀਆਂ ਦੇ ਵਿੱਚ, ਤੁਹਾਨੂੰ ਰੇਅਰ ਚਾਂਸ ਤੇ ਹੋਊਗਾ ਕੋਈ ਇਹੋ ਜਿਹਾ ਬੰਦਾ ਜਿਹਨੇ ਹਵਾਨੀਅਤ ਕਿਤੇ ਜ਼ਿੰਦਗੀ ਚ ਕੋਈ ਹਵਾਨੀਅਤ ਨਾ ਕੀਤੀ ਹੋਵੇ। ਹਰ ਬੰਦੇ ਨੇ ਹਰ ਕਿਸੇ ਨੇ ਕੋਈ ਨਾ ਕੋਈ ਤਾਂ ਗਲਤੀ ਜ਼ਰੂਰ ਕੀਤੀ ਹੋਊਗੀ, ਚਾਹੇ ਉਹ ਨਾ ਸਮਝੀ ਚ ਕੀਤੀ ਹੋਊ, ਚਾਹੇ ਬਚਪਨੇ ਚ ਕੀਤੀ ਹੋਊਗੀ, ਚਾਹੇ ਉਹਨੇ ਜਾਣ ਬੁੱਝ ਕੇ ਕੀਤੀ ਹੋਊਗੀ, ਤੇ ਚਾਹੇ ਉਹਨੇ ਆਪਦੇ ਸੀਨੇ ਜੋਰੀ ਨਾਲ ਕੀਤੀ ਹੋਊਗੀ। ਏਦਾਂ ਕਰਕੇ ਇਹ ਨਹੀਂ ਹੋ ਸਕਦਾ ਵੀ ਤੁਹਾਨੂੰ ਕੋਈ ਦੁਨੀਆਂ ਦੇ ਉੱਤੇ ਇਹ ਜਿਹਾ ਇਨਸਾਨ ਮਿਲ ਜੇ ਜਿਹਨੇ ਜਿਹੜਾ ਕਹੇ ਵੀ ਨਹੀਂ ਮੈਂ ਦੁੱਧ ਧੋਤਾ, ਮੈਂ ਤਾਂ ਗਲਤੀ ਕੀਤੀ ਨੀ। ਸੋ ਇਸ ਕਰਕੇ ਸਾਨੂੰ ਥੋੜੀ ਜੀ ਆਪਦੇ ਆਪ ਨੂੰ ਜਾਗਰੂਕ ਰੱਖਣਾ ਪੈਣਾ, ਆਪਦੇ ਆਪ ਨੂੰ ਚੌਕਸ ਰੱਖਣਾ ਪੈਂਦਾ। ਜਿਹੜੇ ਬੰਦੇ ਦੂਜੇ ਤੇ ਦੋਸ਼ ਲਾਉਂਦੇ ਨਾ ਵੀ ਉਹਨੇ ਫਲਾਣੇ ਬੰਦੇ ਨੇ ਠੱਗੀ ਮਾਰ ਲਈ, ਚੋਰੀ ਕਰ ਲਈ, ਮੈਂ ਉਹਨਾਂ ਬੰਦਿਆਂ ਨੂੰ ਇੱਕ ਬੇਨਤੀ ਕਰਦਾ ਹੁੰਦਾ ਵੀ ਉਹ ਥੋੜੀ ਜਿਹੀ ਨਾ ਉਹ ਆਪਦੇ ਤੇ ਇੱਕ ਉਸ ਟਾਈਮ ਦੇ ਉੱਤੇ ਢਾਲ ਕੇ ਦੇਖਣ, ਉਹ ਇਹ ਦੇਖਣ ਵੀ ਉਹਨਾਂ ਨੂੰ ਜੇ ਇਸ ਚੀਜ਼ ਦਾ ਚਾਂਸ ਮਿਲਿਆ ਹੁੰਦਾ, ਜਿਹੜਾ ਚਾਂਸ ਉਹ ਅਗਲੇ ਨੂੰ ਮਿਲਿਆ, ਤਾਂ ਉਹ ਕੀ ਕਰਦਾ? ਇਮਾਨਦਾਰੀ ਨਾਲ ਤੁਸੀਂ ਆਪਦਾ ਫੈਸਲਾ ਬਣਾ ਕੇ ਦੇਖਿਓ, ਇਮਾਨਦਾਰੀ ਨਾਲ ਇਹ ਸੋਚ ਕੇ ਦੇਖਿਓ ਹਰੇਕ ਬੰਦਾ। ਮੇਰੀ ਗੱਲ ਹੋ ਸਕਦਾ ਕਿਸੇ ਨੂੰ ਚੰਗੀ ਨਾ ਲੱਗੇ, ਹੋ ਸਕਦਾ ਇਸ ਤੇ ਕਹਿਣ ਵੀ ਇਹ ਹੱਲਾਸ਼ੇਰੀ ਦਿੰਦਾ ਗਲਤ ਕੰਮਾਂ ਨੂੰ, ਪਰ ਮੇਰਾ ਇਹ ਮੰਨਣਾ ਵੀ ਤੁਸੀਂ ਆਪਦੇ ਤੇ ਢਾਲ ਕੇ ਦੇਖਿਓ ਵੀ ਜਿਹੜੇ ਮੰਨ ਲਓ ਕਿਸੇ ਬੰਦੇ ਤੇ ਦੋਸ਼ ਲੱਗਿਆ, ਕਿਸੇ ਵੀ ਚੀਜ਼ ਦਾ ਘਪਲਾ ਕਰਨ ਦਾ ਦੋਸ਼ ਲੱਗਿਆ, ਉਹਨੂੰ ਕੋਈ ਕਿਤੇ ਨਾ ਕਿਤੇ ਈਜ਼ੀ ਐਕਸੈਸ ਮਿਲ ਗਿਆ ਤੇ ਉਹਨੇ ਘਪਲਾ ਕਰ ਲਿਆ ਕਿਸੇ ਚੀਜ਼ ਦਾ, ਉਸ ਚੀਜ਼ ਨੂੰ ਅਸੀਂ ਨਿੰਦਾ ਚੁਗਲੀ ਤਾਂ ਬਹੁਤ ਕਰ ਲਾਂਗੇ ਵੀ ਉਹਨੇ ਘਪਲਾ ਕੀਤਾ ਵੋ ਕੀਤਾ, ਪਰ ਤੁਸੀਂ ਉੱਥੇ ਨਾ ਇਮਾਨਦਾਰੀ ਨਾਲ 100% ਇਮਾਨਦਾਰੀ ਨਾਲ, ਕਿਉਂਕਿ ਤੁਸੀਂ ਕਿਸੇ ਮੂਹਰੇ ਤਾਂ ਕਰ ਨਹੀਂ ਰਹੇ ਗੱਲ, ਆਪਦੇ ਆਪਣੇ ਨਾਲ ਹੀ ਕਰ ਰਹੇ ਹੋ। ਸੋਚ ਕੇ ਦੇਖਿਓ ਵੀ ਜੇ ਤੁਹਾਨੂੰ ਉਹ ਜੀ ਸਿਚੁਏਸ਼ਨ ਦੇ ਵਿੱਚ ਆ ਜਾਂਦੇ ਤੁਸੀਂ, ਤਾਂ ਤੁਸੀਂ ਕੀ ਕਰਦੇ? ਕੀ ਤੁਸੀਂ ਘਪਲਾ ਨਾ ਕਰਦੇ, ਜਾਂ ਤੁਸੀਂ ਐਡਾ ਵੱਡਾ ਦੇਵਤੇ ਦਾ ਰੂਪ ਦਿਖਾਉਂਦੇ ਵੀ ਤੁਸੀਂ ਉਹਨੂੰ ਫੜਾ ਆਉਂਦੇ ਅਗਲੇ ਦੀ ਚੀਜ਼ ਨੂੰ ਜਾਂ ਅਗਲੇ ਦੇ ਹੱਕ ਨੂੰ ਨਾ ਮਾਰਦੇ? ਇਹ ਸੋਚ ਕੇ ਦੇਖਿਓ, ਫਿਰ ਤੁਹਾਨੂੰ ਪਤਾ ਲੱਗ ਜੂ ਵੀ ਤੁਸੀਂ ਕਿੱਥੇ ਸਟੈਂਡ ਕਰਦੇ ਹੋ। ਮੇਰਾ ਇਹ ਮੰਨਣਾ ਵੀ ਤੁਹਾਨੂੰ ਹਜ਼ਾਰਾਂ ਚੋਂ ਇੱਕ ਅੱਧਾ ਬੰਦਾ ਟੱਕਰੂਗਾ ਜਿਹੜਾ ਇਹ ਸੋਚਦਾ ਹੋਊਗਾ ਵੀ ਨਹੀਂ ਵੀ ਮੈਂ ਜੇ ਮੈਨੂੰ ਚਾਂਸ ਮਿਲ ਵੀ ਗਿਆ ਨਾ ਕਿਤੇ ਕੋਈ ਵੀ, ਪਰ ਮੈਂ ਉਹ ਚਾਂਸ ਲੈਣਾ ਨੀ ਕਿਉਂਕਿ ਮੈਂ ਇਨਸਾਨ ਰਹਿਣਾ, ਮੈਂ ਹਵਾਨ ਨਹੀਂ ਬਣਨਾ। ਸੋ ਇਹ ਚੀਜ਼ਾਂ ਨਾ ਜਿਹੜੇ ਬਸ ਉਹੀ ਆ ਜਾਂਦੇ ਵੀ ਜਿਹੜਾ ਫਸ ਜਾਂਦਾ, ਜਿਹੜਾ ਮੂਹਰੇ ਕੜਕੀ ਚ ਆ ਜਾਂਦਾ ਉਹਦੇ ਤੇ ਥੂ ਥੂ ਹੋ ਜਾਂਦੀ ਆ, ਨਹੀਂ ਤਾਂ ਹਮਾਮ ਚ ਨੰਗੇ ਤਾਂ ਇਹ ਸਾਰੇ ਹੀ ਆ। ਤੇ ਦੂਜੀ ਜਿਹੜੀ ਫਿਲਮ ਇੰਡਸਟਰੀ ਦੀ ਗੱਲ ਆਪਾਂ ਜੇ ਗੱਲ ਕਰੀਏ, ਮੈਨੂੰ ਕੱਲ ਵੀ ਕਿਸੇ ਨੇ ਕਿਹਾ ਵੀ ਨਹੀਂ ਇਹ ਗੱਲ ਨੀ ਵੀ ਫਿਲਮ ਇੰਡਸਟਰੀ ਆ ਜਿਹੜੀ ਉਹ ਬੜਾ ਚੰਗੀ ਆ ਤੇ ਬਹੁਤ ਕੁਛ ਕਰ ਰਹੀ ਆ। ਮੈਂ ਸਭ ਦੋਸਤੋ ਇੱਕ ਗੱਲ ਦੱਸ ਦਿੰਦਾ ਵੀ ਜੇ ਕੋਈ ਬੋਲਦਾ ਨੀ ਵੱਖਰੀ ਗੱਲ ਆ, ਕੋਈ ਬੋਲਣ ਦੀ ਹਿੰਮਤ ਨੀ ਰੱਖਦਾ ਵੱਖਰੀ ਗੱਲ ਆ, ਪਰ ਫਿਲਮ ਇੰਡਸਟਰੀ ਦੇ ਵਿੱਚ ਸ਼ੋਸ਼ਣ ਪਹਿਲੇ ਦਿਨ ਤੋਂ ਹੁੰਦਾ ਆ ਰਿਹਾ, ਹੁੰਦਾ ਰਹੂਗਾ। ਬਹੁਤ ਰੇਅਰ ਇਹੋ ਜਿਹੇ ਡਾਇਰੈਕਟਰ, ਪ੍ਰੋਡਿਊਸਰ, ਐਕਟਰ ਹਨ ਜਿਹੜੇ ਕਿ ਸਿਰਫ ਤੇ ਸਿਰਫ ਕਲਾ ਨਾਲ ਪਿਆਰ ਕਰਦੇ ਆ ਤੇ ਕਲਾ ਨੂੰ ਫੈਲਾਉਣਾ ਚਾਹੁੰਦੇ ਆ ਤੇ ਕਲਾ ਦੀ ਗੱਲ ਕਰਨਾ ਚਾਹੁੰਦੇ ਆ, ਨਹੀਂ ਤਾਂ ਉੱਥੇ ਇੱਕ ਮੌਜ ਮਸਤੀ ਤੇ ਐਸ਼ ਦੇ ਨਾਲ ਰੁਪਈਏ ਬਣਾਉਣ ਦੀ ਇੱਕ ਇੰਡਸਟਰੀ ਆ, ਤਾਂ ਹੀ ਜਵਾਕ, ਤਾਂ ਹੀ ਦੁਨੀਆ ਭੱਜੀ ਜਾਂਦੀ ਆ ਉੱਧਰ ਨੂੰ। ਇੱਕ ਫਾਰਵਰਡ ਦੇ ਨਾਂ ਦੇ ਉੱਤੇ, ਇੱਕ ਬਰਾਡ ਮਾਈਂਡਡ ਦੇ ਨਾਂ ਦੇ ਉੱਤੇ, ਪਤਾ ਨੀ ਕੀ ਗਲਤ ਕੀ ਕੁਛ ਕੀਤਾ ਜਾਂਦਾ, ਕੀ ਪਰੋਸਿਆ ਜਾਂਦਾ। ਸੋ ਇਹ ਨਾ ਜਿਹੜੀ ਇੱਕ ਗੈਪ ਹੁੰਦਾ, ਕੋਈ ਵੀ ਆਪਾਂ ਗੈਪ ਕਰੀਏ ਮਰਦ ਔਰਤ ਦੇ ਵਿਚਾਲੇ ਜਾਂ ਕੋਈ ਵੀ ਇੱਕ ਗੈਪ ਹੁੰਦਾ, ਉਹ ਵੀ ਇੱਕ ਜ਼ਰੂਰੀ ਹੁੰਦਾ। ਉਹਨੂੰ ਜੇ ਤੁਸੀਂ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹਦੇ ਚੋਂ ਨਿਕਲ ਕੇ ਕੁਛ ਨਹੀਂ ਆਉਂਦਾ, ਉਹਦੇ ਵਿੱਚੋਂ ਫਿਰ ਹਵਾਨੀਅਤ ਹੀ ਨਿਕਲ ਕੇ ਆਉਂਦੀ ਆ। ਸੋ ਮੈਂ ਇੱਥੇ ਨਹੀਂ ਕਹਿੰਦਾ ਵੀ ਕਿਸੇ ਨੂੰ ਸਾਰਿਆਂ ਨੂੰ ਮਾੜੇ ਕਹਿਣਾ, ਜਿਹੜੇ ਬੰਦਿਆਂ ਨੇ ਆਪਦੇ ਬਹੁਤ ਵੱਡੇ ਵੱਡੇ ਨਾਂ ਸਿਰਜੇ ਆ, ਬਸ ਇੰਨਾ ਹੀ ਆ ਜੀ ਉਹਨਾਂ ਦੀਆਂ ਜਿਹੜੀਆਂ ਕਰਤੂਤਾਂ ਦੇ ਉੱਤੇ ਪਰਦੇ ਪਏ ਰਹੇ ਆ ਤੇ ਇਸ ਕਰਕੇ ਉਹ ਚੱਲੀ ਆ ਰਿਹਾ। ਤੇ ਨਹੀਂ, ਮੈਨੂੰ ਨੀ ਲੱਗਦਾ ਵੀ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਕੁਛ ਜਿਵੇਂ ਹੁਣ ਜਾਂਦੇ ਆ ਉੱਥੇ ਸ਼ੋਸ਼ਣ ਨਹੀਂ ਹੁੰਦਾ, ਪਿੱਛੇ ਜੇ ਫਿਲਮਾਂ ਵੀ ਬਣੀਆਂ ਇਸ ਚੀਜ਼ ਤੇ ਵੀ ਇਕੱਲਾ ਕੁੜੀਆਂ ਦਾ ਸ਼ੋਸ਼ਣ ਨਹੀਂ ਹੁੰਦਾ, ਮੁੰਡਿਆਂ ਦਾ ਵੀ ਸ਼ੋਸ਼ਣ ਹੁੰਦਾ ਤੇ ਫਿਲਮ ਬਣੀ ਆ ਦੇਖੋ। ਸੋ ਇਹ ਚੀਜ਼ਾਂ ਖੁਦ ਹੀ ਫਿਲਮਕਾਰ ਖੁਦ ਫਿਲਮਾਂ ਬਣਾ ਰਹੇ ਇਹਨਾਂ ਚੀਜ਼ਾਂ ਦੇ ਉੱਤੇ, ਤਾਂ ਤੁਸੀਂ ਦੱਸੋ ਫਿਰ ਵੀ ਕਿਵੇਂ ਸਭ ਕੁਛ ਸਹੀ ਹੋਊਗਾ ਉੱਥੇ।
ਜੀ ਬਿਲਕੁਲ, ਅੱਗੇ ਜੀ ਅੱਗੇ ਗੱਲਬਾਤ ਕਰਦੇ ਹਾਂ। ਸੋ ਅਸਤੀਫਿਆਂ ਦਾ ਦੌਰ ਚੱਲ ਰਿਹਾ ਵਾ ਮੇਰੇ ਖਿਆਲ ਦੇ ਵਿੱਚ। ਸੋ ਅਕਬਰ ਦੀ ਜਿਹੜਾ ਤੁਸੀਂ ਹੁਣੇ ਖਬਰ ਬਾਰੇ ਗੱਲ ਕੀਤੀ ਹੈ ਕਿ ਅਕਬਰ ਉਸਦੇ ਤੋਂ ਵੀ ਅਸਤੀਫੇ ਦੀ ਮੰਗ ਕੀਤੀ ਜਾਵੇਗੀ ਤੇ ਇੱਧਰ HS ਹੋਲਿਕਾ ਉਹ ਵੀ ਕਹਿੰਦੇ ਅੱਜ ਅਸਤੀਫਾ ਦੇਣਗੇ। ਸੋ ਇਹਨਾਂ ਦਾ ਅਸਤੀਫਾ ਕਾਫੀ ਟਾਈਮ ਪਹਿਲਾਂ ਵੀ ਹੋਇਆ ਸੀਗਾ ਕਿ ਅਸਤੀਫਾ ਦੇ ਰਹੇ ਆ ਤੇ ਹਜੇ ਤੱਕ ਇਹਨਾਂ ਦਾ ਜਿਹੜਾ ਅਸਤੀਫਾ ਉਹ ਵਿਚਾਰ ਚਾਲੀ ਚੱਲਦਾ ਆ ਰਿਹਾ ਤੇ ਆਪ ਪਾਰਟੀ ਹੈ ਜਿਹੜੀ ਉਹਨਾਂ ਦੀ ਕੀ ਨਵੀਂ ਅਪਡੇਟ ਆ ਜੀ।
ਦੇਖੋ ਵੈਸੇ ਤਾਂ ਹਲਕੀ ਸ਼ਬਦਾਵਲੀ ਵਰਤਣ ਨੂੰ ਜੀ ਨਹੀਂ ਕਰਦਾ ਪਰ ਕਈ ਵਾਰੀ ਵਰਤਣੀ ਪੈਂਦੀ ਆ ਤੇ ਮੈਂ ਤਾਂ ਥੱਕ ਗਿਆ ਹੁਣ ਫੂਲਕਾ ਸਾਹਿਬ ਦੇ ਮੂੰਹੋਂ ਇਹ ਗੱਲ ਸ਼ਬਦ ਸੁਣ ਸੁਣ ਕੇ। ਤੇ ਮੈਨੂੰ ਨਾ ਮੇਰੇ ਪਿੰਡ ਦੀ ਇੱਕ ਕਹਾਣੀ ਯਾਦ ਆ ਰਹੀ ਹੈ ਛੋਟੀ ਜੀ। ਸਾਡੇ ਨਾ ਇੱਕ ਨਿਹਾਲ ਸਿੰਘ ਬੈਦ ਹੁੰਦਾ ਸੀ ਤੇ ਉਹ ਹੁਣ ਉਹਦੀ ਪਿੱਛੇ ਜੇ ਡੈਥ ਹੋਈ ਆ ਤੇ ਉਹ ਲੋਕਾਂ ਨੂੰ ਵਿਆਜ ਬੂਜ ਤੇ ਪੈਸੇ ਦਿੰਦੇ ਸੀ ਪਰ ਉਹਦਾ ਜਿਹੜਾ ਜਵਾਨੀ ਦਾ ਟਾਈਮ ਸੀ ਜਾਂ ਜਿਹੜੇ ਦੋ ਚਾਰ ਉਹਨਾਂ ਦੇ ਦੋਸ਼ ਲੱਗਦੇ ਸੀ ਵੀ ਇੱਕ ਤਾਂ ਉਹ ਉਸ ਟਾਈਮ ਚ ਕਲੋਰੋ ਦਾ ਨਸ਼ਾ ਹੁੰਦਾ ਉਹ ਵੇਚਦੇ ਸੀ ਤੇ ਦੂਜਾ ਉਹ ਬੈਦਗਿਰੀ ਦੇ ਨਾਲ ਨਾਲ ਤੇ ਦੂਜਾ ਜਦੋਂ ਪਾਕਿਸਤਾਨ ਬਣਿਆ ਸੀ ਉਦੋਂ ਵੀ ਉਹਨਾਂ ਦੇ ਦੋਸ਼ ਲੱਗਿਆ ਵੀ ਉਹਨਾਂ ਨੇ ਬੜੇ ਜਿਹੜੇ ਮੁਸਲਿਮ ਭਰਾਵਾਂ ਦੇ ਜੇ ਵੀ ਧੱਕਾ ਕੀਤਾ ਸੀਗਾ, ਲੁੱਟਾਂ ਖੋਹਾਂ ਕੀਤੀਆਂ ਸੀ। ਪਰ ਚਲੋ ਜੀ ਉਹਨਾਂ ਦਾ ਜਿਹੜਾ ਉਸ ਦੇ ਨਤੀਜੇ ਅਸੀਂ ਆਪਦੀ ਜ਼ਿੰਦਗੀ ਚ ਹੀ ਭੁਗਤਦੇ ਦੇਖਿਆ ਉਸ ਬੰਦੇ ਨੂੰ। ਪਰ ਉਸ ਬੰਦੇ ਦੀ ਜਿਹੜੀ ਅੱਜ ਮੈਨੂੰ ਗੱਲ ਚੇਤੇ ਆ ਰਹੀ ਹੈ ਨਾ ਨਿਹਾਲ ਸਿੰਘ ਬੈਦ ਦੀ, ਉਹ ਗੱਲ ਇਹ ਚੇਤੇ ਆ ਰਹੀ ਹੈ ਵੀ ਕਹਿੰਦੇ ਉਹਦੀ ਮਾਂ ਨਾ ਹਰ ਰੋਜ਼ ਧਮਕੀ ਦੇ ਦਿੰਦੀ ਸੀ ਵੀ ਮੈਂ ਖੂਹ ਚ ਡਿੱਗੂ ਤੇ ਉਹਦਾ ਪਿਓ ਬੜਾ ਸ਼ਰੀਫ ਸੀ ਕਹਿੰਦੇ ਤੇ ਉਹ ਬੜਾ ਸਤਿਆ ਹੋਇਆ ਸੀ ਤੇ ਉਹ ਕਹਿ ਕਰੇ ਵੀ ਨਹੀਂ ਏਦਾਂ ਨੀ ਐ ਨੀ ਡਿੱਗੀ ਦਾ ਐ ਨੀ ਕਰੀ ਦਾ ਉਹਨੂੰ ਬਰਾਬ ਦੂਆ ਕਰੇ ਉਹ ਰੋਜ਼ ਕਹਿੰਦੇ ਕਰੇ ਮੈਂ ਖੂਹ ਚ ਡਿੱਗੂ। ਕਹਿੰਦੇ ਇੱਕ ਦਿਨ ਨਿਹਾਲ ਸਿੰਘ ਬੈਦ ਕਹਿੰਦੇ ਨਾ ਉਹਨੂੰ ਆਪਦੀ ਮਾਂ ਨੂੰ ਕਹਿੰਦਾ ਚੱਲੀਏ ਬੇਬੇ ਖੂਹ ਤੇ ਉਹਨੂੰ ਖੂਹ ਚ ਲੈ ਗਿਆ ਤੇ ਖੂਹ ਤੇ ਲਿਜਾ ਕੇ ਨਾ ਉਹਦੇ ਪੈਰਾਂ ਨਾਲ ਬੰਨ ਕੇ ਰੱਸਾ ਤੇ ਉਹਨੂੰ ਪੁੱਠੀ ਲਮਕਾਤਾ ਖੂਹ ਚ ਤੇ ਸਾਰਾ ਪਿੰਡ ਆ ਗਿਆ ਤੇ ਉਹ ਬੁੜੀ ਕਰਲਾਵੇ ਵੀ ਮੈਂ ਤਾਂ ਉਹੀ ਆਦੀ ਸੀ ਮੈਂ ਤਾਂ ਨਹੀਂ ਡਿੱਗਦੀ ਸੀ ਮੈਂ ਤਾਂ ਉਹੀ ਆਦੀ ਸੀ ਤੇ ਉਹ ਪਰ ਕਹਿੰਦੇ ਘੰਟਾ ਉਹਨੇ ਪੁੱਠੀ ਲਮਕਾਈ ਰੱਖੀ ਉਹਦੇ ਖੂਹ ਚ ਆਪਦੀ ਮਾਂ ਨੂੰ ਵੀ ਤੈਨੂੰ ਤੂੰ ਮੇਰੇ ਪਿਓ ਨੂੰ ਸਤਾ ਲਿਆ ਤੇ ਮੈਂ ਤੈਨੂੰ ਬਹੁਤ ਦੇਖ ਲਿਆ ਹੁਣ ਤੈਨੂੰ ਮੈਂ ਅੱਜ ਦਿਖਾਉਣਾ ਵੀ ਖੂਹ ਚ ਕਿਵੇਂ ਡਿੱਗੀ ਦਾ ਹੁੰਦਾ। ਤੇ ਜੇ ਨਿਹਾਲ ਸਿੰਘ ਬੈਦ ਨੇ ਜ਼ਿੰਦਗੀ ਚ ਕੋਈ ਚੰਗਾ ਕੰਮ ਕੀਤਾ ਮੈਨੂੰ ਲੱਗਦਾ ਇਹੀ ਹੋਣਾ ਵੀ ਉਹਨੇ ਆਪਦੀ ਮਾਂ ਟਿਊਨ ਇਨ ਕਰ ਲਈਆ ਇਸ ਕੰਮ ਤੇ ਤੇ ਉਦੋਂ ਬਾਅਦ ਕਹਿੰਦੇ ਉਹ ਬੁੜੀ ਨੇ ਕਦੇ ਸ਼ਬਦ ਨਹੀਂ ਬੋਲੇ। ਸੋ ਹੁਣ ਮੈਂ ਇਹ ਜੀ ਕਹਾਣੀ ਤੇ ਇਹ ਜੇ ਸ਼ਬਦ ਫੂਲਕਾ ਸਾਹਿਬ ਬਾਰੇ ਵਰਤਣੇ ਦਾ ਨਹੀਂ ਚਾਹੁੰਦਾ ਸੀ ਪਰ ਮਜਬੂਰੀ ਆ ਮੇਰੀ ਵੀ ਜਦੋਂ ਹਰ ਰੋਜ਼ ਇੱਕੋ ਹੀ ਗੱਲ ਵੀ ਅੱਜ ਅਸਤੀਫਾ ਦਿੰਦੇ ਆ ਪਹਿਲੀ ਗੱਲ ਅਸਤੀਫਾ ਕਿਉਂ ਦਿੰਦੇ ਹੋ? ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਵੀ ਤੁਸੀਂ ਅੰਦਰ ਜਾ ਕੇ ਸਾਡਾ ਕੰਮ ਕਰੋ, ਸਾਡੇ ਹੱਕ ਸਾਡੀ ਆਵਾਜ਼ ਬੁਲੰਦ ਕਰੋ, ਸਾਡੇ ਹੱਕਾਂ ਲਈ ਲੜੋ। ਜੇ ਤੁਸੀਂ ਉਹਨਾਂ ਹੱਕਾਂ ਲਈ ਲੜ ਰਹੇ ਹੋ ਤੁਹਾਡੀ ਨਹੀਂ ਕੋਈ ਸੁਣਵਾਈ ਦੇ ਰਿਹਾ ਤੁਸੀਂ ਹੋਰ ਜ਼ੋਰ ਲਾਓ, ਤੁਸੀਂ ਹੋਰ ਪ੍ਰੈਸ਼ਰ ਬਣਾਓ, ਹੋਰ ਵੱਧ ਚੜ ਕੇ ਸਟਰੋਂਗ ਹੋ ਕੇ ਆਓ। ਇਹ ਕੀ ਮਤਲਬ ਹੋਇਆ ਘੰਟੇ ਵੱਧ ਕਹਿੰਦੇ ਜੇ ਆਹ ਨੀ ਕਰਦੇ ਤਾਂ ਅਸਤੀਫਾ ਦਿੰਦਾ, ਮੈਂ ਤਾਂ ਨੀ ਕਰਦੇ ਤਾਂ ਅਸਤੀਫਾ ਦਿੰਦਾ। ਮੈਨੂੰ ਇਹ ਗੱਲਾਂ ਨੀ, ਮੈਂ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਇਹ ਨੀ ਸਮਝ ਰਿਹਾ ਵੀ ਉਹ ਉਹਨਾਂ ਦਾ ਦਲੇਰੀ ਭਰਿਆ ਕਦਮ ਤੇ ਜਾਂ ਉਹ ਦਲੇਰੀ ਨਾਲ ਇਹ ਕੁਛ ਕਰ ਰਹੇ ਆ, ਇਹ ਦਲੇਰੀ ਨੀ ਹੈ, ਇਹ ਮੈਦਾਨ ਚੋਂ ਭੱਜ ਜਾਣਾ। ਸੋ ਮੈਂ ਬੇਨਤੀ ਰਿਕੁਐਸਟ ਕਰਦਾ ਫੂਲਕਾ ਸਾਹਿਬ ਨੂੰ, ਬਹੁਤ ਸਤਿਕਾਰ ਤਾਂ ਸਾਡੇ, ਉਹਨਾਂ ਨੇ ਬਹੁਤ ਸਾਰਾ ਸਿੱਖ ਕੌਮ ਲਈ ਕੰਮ ਕੀਤੇ ਆ, ਭਾਵੇਂ ਉਹਨਾਂ ਦੇ ਉਹ ਕੰਮਾਂ ਮਾਮਲੇ ਚ ਵੀ ਕਿੰਤੂ ਪਰੰਤੂ ਚੱਲ ਰਹੇ ਆ, ਚਲੋ ਇੱਕ ਅੱਡ ਚੈਪਟਰ ਆ, ਪਰ ਚਲੋ ਜਿੰਨਾ ਵੀ ਉਹਨਾਂ ਨੇ ਸਮਾਂ ਜੋ ਵਕਤ ਜੋ ਕੁਛ ਦਿੱਤਾ ਉਹਨਾਂ ਨੂੰ ਬੇਨਤੀ ਆ ਵੀ ਅਸਤੀਫੇ ਦੀ ਖੇਡ ਨੂੰ ਛੱਡੋ। ਜੇ ਜਿੰਨਾ ਉਹ ਕੰਮ ਕਰ ਸਕਦੇ ਆ, ਜਿੰਨੀ ਕੁ ਉਹਨਾਂ ਕੋਲੇ ਪਾਵਰ ਹੈ, ਜਿੰਨੀ ਕੁ ਉਹਨਾਂ ਦੀ ਪਹੁੰਚ ਹੈ ਆਵਾਜ਼ ਪਹੁੰਚਾਉਣ ਦੀ, ਉੱਥੇ ਉਹ ਆਵਾਜ਼ ਪਹੁੰਚਾਉਣ, ਉੱਥੇ ਰੌਲਾ ਪਾਉਣ, ਜਿੰਨਾ ਟਾਈਮ ਹੈਗਾ ਉਹ ਜ਼ਰੂਰ ਆਪਦੇ ਇਸ ਟਾਈਮ ਕਾਰਜਕਾਲ ਦੇ ਵਿੱਚ ਉਹ ਵੱਧ ਚੜ ਕੇ ਜਿਹੜੀ ਇਸ ਦਾ ਫਾਇਦਾ ਉਠਾਉਣ, ਨਾ ਕਿ ਅਸਤੀਫਾ ਦੇ ਕੇ ਮੈਦਾਨ ਚੋਂ ਭੱਜਣ। ਦੂਜੀ ਰਹੀ ਗੱਲ ਵੀ ਜਿਹੜੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਦੋ ਆਪਸ਼ਨ ਆ, ਪਹਿਲੀ ਆਪਸ਼ਨ ਤਾਂ ਕਲੀਅਰ ਹੀ ਆ ਵੀ ਫੂਲਕਾ ਸਾਹਿਬ ਨੂੰ ਦੁਬਾਰੇ ਇਸ ਅਹੁਦਾ ਹੀ ਨੀ ਮਿਲਣਾ ਤੇ ਉਹਨਾਂ ਨੂੰ ਅਸਤੀਫਾ ਦੇਣ ਦੀ ਲੋੜ ਹੀ ਨੀ ਪੈਣੀ, ਕਿਉਂਕਿ ਅਹੁਦਾ ਤਾਂ ਨੀ ਮਿਲਣਾ। ਆਮ ਆਦਮੀ ਪਾਰਟੀ ਦਾ ਵੀ ਹਾਲਾਤ ਖਰਾਬ ਆ ਤੇ ਖੁਦ ਫੂਲਕਾ ਸਾਹਿਬ ਵੀ ਜਦੋਂ ਉਸ ਢੰਗ ਨਾਲ ਟਾਈਮ ਨਹੀਂ ਇੱਕ MLA ਦੇ ਤੌਰ ਤੇ ਦੇ ਪਾ ਰਹੇ, ਜਾਂ ਉਹਨਾਂ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਉਹ ਵੀ ਛੱਡ ਕੇ ਗਏ। ਸੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ। ਸੋ ਪਹਿਲੀ ਗੱਲ ਤਾਂ ਉਹਨਾਂ ਨੂੰ ਉਹੀ ਨੀ ਚਾਂਸ ਮਿਲਦਾ, ਦੂਜੀ ਗੱਲ ਉਹ ਆਪ ਵੀ ਇਲੈਕਸ਼ਨ ਕੀ ਲੜਨਗੇ ਹੁਣ, ਜਦੋਂ ਉਹਨਾਂ ਨੇ ਸਾਰੇ 4 ਸਾਲਾਂ ਚ 40 ਵਾਰੀ ਅਸਤੀਫਾ ਦੇਣ ਦੀ ਧਮਕੀ ਦੇਣੀ ਆ ਜਾਂ ਅਸਤੀਫਾ ਹੀ ਦੇਣਾ, ਤਾਂ ਫਿਰ ਉਹ ਇਲੈਕਸ਼ਨ ਲੜ ਕੇ ਉਹਨਾਂ ਨੇ ਕਰਨਾ ਵੀ ਕੀ ਆ, ਫਿਰ ਉਹ ਆਪਦੀ ਵਕਾਲਤ ਕਰੀ ਜਾਂਦੇ ਆ। ਹੋ ਸਕਦਾ ਵੀ 35 ਸਾਲ ਹੋ ਗਏ ਜਿਹੜੇ ਉਹ ਕੇਸ ਨੂੰ ਲੜ ਰਹੇ ਆ, ਹੋ ਸਕਦਾ ਵੀ ਆਪਦੇ ਜੀਵਨ ਕਾਲ ਦੇ ਵਿੱਚ ਉਸ ਕੇਸ ਨੂੰ ਹੀ ਹੱਲ ਕਰ ਲੈਣ, ਫਿਰ ਵੱਧ ਤੋਂ ਵੱਧ ਉਧਰ ਟਾਈਮ ਲਾ ਲੈਣ। ਪਰ ਮੈਨੂੰ ਇਹ ਗੱਲਾਂ ਤੋਂ ਬੜੀ ਅਪਸੈਟ ਹੁੰਦਾ ਜਦੋਂ ਰੋਜ਼ ਇਹ ਚੀਜ਼ ਦੇਖਦਾ ਵੀ ਮੈਂ ਅਸਤੀਫਾ ਦਿੰਦਾ, ਮੈਂ ਅਸਤੀਫਾ ਦੇ ਦੂ, ਮੈਂ ਇੰਨੇ ਦਿਨ ਦਿੰਦਾ, ਮੈਂ ਇੰਨੇ ਦਿਨ। ਇਹ ਤਾਂ ਕੋਈ ਗੱਲਾਂ ਨੀ ਹੈ, ਜੇ ਨਹੀਂ ਤੁਹਾਡੀ ਪਾਰਟੀ ਮੰਨ ਰਹੀ ਤੁਹਾਡੀ ਤੁਹਾਡੀ ਗੱਲ, ਤਾਂ ਤੁਸੀਂ ਇੱਕ MLA ਹੋ, ਇੱਕ MLA ਦੇ ਵਿਸ਼ੇਸ਼ ਅਧਿਕਾਰ ਹੁੰਦੇ ਆ, ਉਹਨੂੰ ਬੋਲਣ ਦੇ ਅਧਿਕਾਰ ਆ, ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਐਕਸੈਸ ਹੁੰਦਾ ਆਮ ਬੰਦੇ ਨਾਲੋਂ, ਤੇ ਉਹ ਉਹਦਾ ਫਾਇਦਾ ਉਠਾਓ ਜਿੰਨਾ ਕੁ ਉਠਾ ਸਕਦੇ ਹੋ, ਕਿਉਂਕਿ ਜਦੋਂ ਤੁਸੀਂ MLAship ਤੋਂ ਰਹਿ ਗਏ ਤਾਂ ਉਦੋਂ ਬਾਅਦ ਤੁਸੀਂ ਉੱਥੇ ਆਵਾਜ਼ ਥੋੜਾ ਪਹੁੰਚਾ ਸਕੋਗੇ ਜਿੱਥੇ ਤੁਸੀਂ ਪਹੁੰਚਾਉਣਾ ਚਾਹੋਗੇ। ਸੋ ਇਹ ਇੱਕ ਬੜੇ ਦੁੱਖ ਦੀ ਗੱਲ ਆ, ਮੈਂ ਇਸ ਚੀਜ਼ ਤੇ ਖੁਸ਼ ਨਹੀਂ। ਮੈਂ ਚਾਹੁੰਦਾ ਵੀ ਫੂਲਕਾ ਸਾਹਿਬ ਮੈਦਾਨ ਦੇ ਵਿੱਚ ਲੜਨ ਤੇ ਜਿੰਨਾ ਉਹਨਾਂ ਦਾ ਵਕਤ ਹੈਗਾ MLA ਦਾ, ਉਨੇ ਚਿਰ ਚ ਉਸ ਅਹੁਦੇ ਦੀ ਵਰਤੋਂ ਕਰਦੇ ਹੋਏ ਕੁਛ ਚੰਗਾ ਕਰ ਸਕਦੇ ਆ। ਉਹਨਾਂ ਕੋਲੇ ਸਾਡੇ ਨਾਲੋਂ ਵੱਧ ਸਿਆਣੇ ਆ, ਸਾਡੇ ਨਾਲੋਂ ਵੱਧ ਉਹ ਨੌਲੇਜ ਰੱਖਦੇ ਆ, ਸਾਡੇ ਨਾਲੋਂ ਵੱਧ ਉਹਨਾਂ ਨੇ ਜ਼ਿੰਦਗੀ ਭੋਗੀ ਆ। ਸੋ ਇਹਨਾਂ ਅਰਦਾਸ ਬੇਨਤੀ ਅਸੀਂ ਕਰਾਂਗੇ ਵੀ ਅਸਤੀਫਿਆਂ ਦੇ ਖੇਡ ਖੇਡ ਤੋਂ ਨਿਕਲਣ ਮਾਰੋ
ਜੀ। ਸੋ ਅੱਗੇ ਗੱਲ ਕਰਦੇ ਹਾਂ ਜੀ, ਹੱਤਿਆ ਬੰਧਕ ਬਣਾਉਣ ਦੀ ਸਾਜਿਸ਼ ਕਰਨ ਦੇ ਮਾਮਲਿਆਂ ਵਿੱਚ ਅਦਾਲਤ ਨੇ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਤੇ ਉਸਦੇ ਪੁੱਤਰ ਵਜਿੰਦਰ ਤੇ ਭਣੇਵੇਂ ਜੋਗਿੰਦਰ ਤੇ ਉਹਨਾਂ ਦੇ ਸਮੇਤ 29 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਵਾ, ਤੇ ਇਸ ਬਾਰੇ ਤੁਸੀਂ ਕੀ ਕਹੋਗੇ ਜੀ?
ਬਿਲਕੁਲ ਜੀ, ਦੇਖੋ ਇਹ ਵੀ ਇੱਕ ਸਰਸੇ ਹਰਿਆਣੇ ਦੇ ਵਿੱਚ ਇੱਕ ਬਾਬਾ ਉੱਠਿਆ ਸੀਗਾ ਰਾਮਪਾਲ, ਤੇ ਆਪਦੇ ਆਪ ਨੂੰ ਕਬੀਰ ਪੰਥੀ ਦੱਸਦਾ ਸੀ, ਤੇ ਉਹਦੇ ਵੀ ਡੇਰੇ ਦੇ ਵਿੱਚੋਂ ਬਹੁਤ ਸਾਰਾ ਅਸਲਾ ਉਦੋਂ ਬਰਾਮਦ ਹੋਇਆ ਸੀ 2014 ਦੀ ਗੱਲ ਹੈ, ਤੇ ਉਸ ਤੋਂ ਬਾਅਦ ਜਿਹੜੇ ਦੰਗੇ ਵੀ ਹੋਏ ਸੀ, ਬਹੁਤ ਸਾਰਾ ਕੁਛ ਹੋਇਆ ਸੀ, ਤੇ ਉਹਦੇ ਚ ਕੱਲ ਫੈਸਲਾ, ਜਿਹੜਾ ਫੈਸਲਾ ਤਾਂ ਨਹੀਂ ਕਿਹਾ ਅਜੇ ਦੋਸ਼ੀ ਕਰਦਾਣੇ ਆ, ਫੈਸਲਾ ਤਾਂ ਅਜੇ ਉਹ ਦੱਸਣਗੇ ਵੀ ਕੀ ਸਜ਼ਾ ਦਿੱਤੀ ਜਾਂਦੀ ਆ। ਪਰ ਇਹ ਵੀ ਬਾਬਾ ਅੱਜ ਕੱਲ ਰਾਮ ਰਹੀ ਵਾਂਗੂ ਜਿਹੜੀਆਂ ਇਹਨੇ ਚੰਮ ਦੀਆਂ ਚਲਾਈਆਂ ਸੀ ਉਹਨਾਂ ਦੇ ਬਦਲੇ ਜੇਲ੍ਹ ਦੀਆਂ ਰੋਟੀਆਂ ਖਾ ਰਿਹਾ ਜੀ ਅੱਜ ਕੱਲ। ਸੋ ਦੇਖੋ ਗੱਲ ਤਾਂ ਇਹ ਹੋਈ ਸੀ ਵੀ ਪਿੱਛੇ ਜੇ ਬਾਬਿਆਂ ਦੇ ਉੱਤੇ ਬਾਬਾ ਕੜਕੀ ਆਈ ਸੀ, ਕਈ ਬਾਬੇ ਲਪੇਟੇ ਸੀਗੇ, ਪਰ ਫੇਰ ਕਿਤੇ ਨਾ ਕਿਤੇ ਉਹਨਾਂ ਦੇ ਪੈਰੋਕਾਰ ਜਾਂ ਹੋਰ ਉਵੇਂ ਜਿੱਕ ਹੀ ਆਪਦਾ ਸੈਟਅਪ ਕਰਦੇ ਆ ਰਹੇ ਆ। ਸਰਸੇ ਵੀ ਉਵੇਂ ਸੰਗਤ ਲੱਗ ਰਹੀ ਆ ਜਿਹੜੀ ਇਹ ਲਾਉਂਦੇ ਹੁੰਦੇ ਸੀ ਆਪਦੀ, ਜਿਹਨੂੰ ਇਹ ਸੰਗਤ ਕਹਿੰਦੇ ਆ। ਵੈਸੇ ਸੰਗਤ ਕਹਿਣਾ ਸ਼ਬਦ ਫੇਰ ਹੀ ਸ਼ਬਦ ਦੀ ਤੁਹੀਨ ਹੋ ਜਾਂਦੀ ਆ, ਪਰ ਹਜੇ ਵੀ ਉੱਥੇ ਜਾ ਰਹੇ ਆ, ਹਜੇ ਵੀ ਰੋਜ਼ ਉਹ ਗੱਲਾਂ ਸੁਣਨ ਨੂੰ ਆ ਰਹੀਆਂ। ਕੱਲ ਪਰਸੋਂ ਹੀ ਗਾਣਾ ਕੋਈ ਗਾ ਰਿਹਾ ਸੀ, ਕਹਿੰਦੇ ਜੀ ਉੱਚੀਆਂ ਨੇ ਗੱਲਾਂ ਮੇਰੇ ਸਤਿਗੁਰ ਜਾਗਦੀਆਂ, ਕਹਿੰਦੇ ਤੁਹਾਡੇ ਉੱਤੋਂ ਤਾਂ ਕਹਿੰਦੇ ਹਵਾ ਕਾ ਹਵਾਈ ਕਰਕੇ ਲੰਘ ਜਾਂਦੀਆਂ, ਕਹਿੰਦੇ ਮੇਰਾ ਸਤਿਗੁਰ ਜਾਗ ਛੇਤੀ ਆਊਗਾ ਡਾਰੀ ਮਾਰ ਕੇ ਉੱਥੋਂ, ਤੇ ਉਹ ਹਜੇ ਪਤਾ ਨੀ ਕਿਹੜੇ ਛਡਾਰੀਆਂ ਦੀ ਇੰਤਜ਼ਾਰ ਦੇ ਵਿੱਚ ਬੈਠੇ ਆ। ਉਹਨਾਂ ਨੂੰ ਮੈਂ ਇਹਨਾਂ ਜਿਹੜੇ ਡੇਰਾ ਪ੍ਰੇਮੀਆਂ ਨੂੰ ਇੱਕ ਬੇਨਤੀ ਕਰਦਾ ਗਾ ਵੀ ਤੁਸੀਂ ਬਾਕੀ ਤਾਂ ਗੱਲਾਂ ਛੱਡੋ, ਤੁਸੀਂ ਤੁਹਾਡੇ ਸਤਿਗੁਰ ਨੂੰ ਕਹਿ ਦੇ ਜੇ ਏਡਾ ਹੀ ਪਾਵਰਫੁੱਲ ਆ ਤੇ ਇੱਕ ਆਪਦੀ ਫੋਟੋ ਖਿੱਚ ਕੇ ਹੀ ਬਾਹਰ ਭੇਜ ਦੇ, ਕਿਵੇਂ ਨਾ ਕਿਵੇਂ ਇੱਕ ਫੋਟੋ ਰਿਕੁਐਸਟ ਕਰਕੇ, ਕਿਉਂਕਿ ਉਹ ਜੇਲ੍ਹ ਵਾਲਿਆਂ ਨੂੰ ਕਹਿ ਸਕਦਾ ਵੀ ਮੇਰੀ ਬੇਨਤੀ ਹੈ ਜੀ ਆ ਮੇਰੀ ਇੱਕ ਫੋਟੋ ਜਾਂ ਵੀਡੀਓ ਜ਼ਰੂਰ ਮੇਰੇ ਸੰਗਤਾਂ ਤੱਕ ਪਹੁੰਚਾਇਓ, ਫਿਰ ਦੇਖੋ ਤੁਹਾਡੇ ਸਤਿਗੁਰ ਯਾਰ ਦੇ ਉੱਥੇ ਮਿਰਚਾਂ ਚ ਗੁੱਟ ਪਾਉਂਦੇ ਦੀ ਕੀ ਜਿਹੜੀ ਉਹਦੀ ਸਿਚੁਏਸ਼ਨ ਨਿਕਲੂਗੀ। ਸੋ ਕੁੱਲ ਮਿਲਾ ਕੇ ਹਜੇ ਵੀ ਸਾਡੇ ਲੋਕ ਆ ਜਿਹੜੇ ਨਾ ਉਹਨਾਂ ਦੇ ਦਿਮਾਗ ਦੇ ਵਿੱਚੋਂ ਗੱਲਾਂ ਨਹੀਂ ਨਿਕਲੀਆਂ, ਉਹ ਹਲੇ ਵੀ ਵਿਅਕਤੀ ਵਿਸ਼ੇਸ਼ ਦੀ ਪੂਜਾ ਕਰਨ ਦੇ ਚੱਕਰਾਂ ਚ ਉਲਝੇ ਹੋਏ ਆ, ਹਲੇ ਵੀ ਉਹਨਾਂ ਲਈ ਇਹ ਡੇਰੇਬਾਦ ਵਾਲੇ ਲੋਕ ਰੱਬ ਆ, ਜਿਹੜਾ ਅਸਲੀ ਜਿਹੜਾ ਉਹਨਾਂ ਨੂੰ ਜਿੱਥੇ ਅਕਾਲ ਪੁਰਖ ਨਾਲ ਜੁੜਨਾ ਜਾਂ ਜਿੱਥੇ ਜਿਹੜੀ ਗੱਲ ਕਰਨੀ ਉਹ ਨਹੀਂ ਕਰ ਰਹੇ ਹਜੇ ਵੀ, ਤੇ ਇਸ ਕਰਕੇ ਇਹਨਾਂ ਲੋਕਾਂ ਦਾ ਤਾਂ ਰੱਬ ਰੱਖਾ। ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਅਨਪੜ੍ਹਤਾ ਦੀ ਆ, ਅਨਪੜ੍ਹ ਲੋਕ ਲਾਈ ਲੱਗ ਦੇ ਤੌਰ ਦੇ ਉੱਤੇ ਉਹੀ ਮਗਰ ਲੱਗਦੇ ਜਾਂਦੇ ਆ, ਤੇ ਅਮੀਰ ਖਾਨ ਵਾਲੀ ਗੱਲ ਆ ਜੀ ਵੀ ਡਰ ਦਾ ਇੱਕ ਮਾਹੌਲ ਬਣਾ ਕੇ ਨਾ, ਤੇ ਉਹਦਾ ਉਹਨੂੰ ਡਰ ਨੂੰ ਵੇਚਿਆ ਜਾਂਦਾ ਇਹ ਡੇਰਿਆਂ ਦੇ ਵਿੱਚ। ਸੋ ਉਵੇਂ ਲੋਕ ਜਾਈ ਜਾਂਦੇ ਆ, ਉਵੇਂ ਆਈ ਜਾਂਦੇ ਆ, ਰੋਜ਼ ਨਵੀਂ ਤੋਂ ਨਵੀਂ ਵੀਡੀਓ ਆਉਂਦੀ ਆ, ਬੜੀ ਦੁੱਖ ਦੇਣ ਵਾਲੀ ਵੀਡੀਓ ਆਉਂਦੀ ਆ ਵੀ ਉੱਥੇ ਕਿੰਨਾ ਕੁ ਸ਼ੋਸ਼ਣ ਹੁੰਦਾ। ਆਹ 4 ਫਿਲਮੀ ਐਕਟਰਾਂ ਨੇ ਮੀ ਟੂ ਕਹਿਤਾ ਤੇ ਅਸੀਂ ਅਸੀਂ ਬੜੇ ਦਿਲੋਂ ਦੁਖੀ ਹੋ ਰਹੇ ਹਾਂ ਵੀ ਵਿਚਾਰਿਆਂ ਨਾਲ ਧੱਕਾ ਹੋਇਆ ਤੇ ਹੋਰ ਦੁਨੀਆਂ ਦੇ ਵਿੱਚ ਡੇਰਿਆਂ ਦੇ ਵਿੱਚ ਲੱਖਾਂ ਲੋਕਾਂ ਨਾਲ ਹਰ ਰੋਜ਼ ਧੱਕਾ ਹੋਈ ਜਾਂਦਾ ਉਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਮੀਟੂ ਉੱਥੇ ਕੀ ਕਰਨਾ ਸੀ ਉਹ ਨਹੀਂ ਬੋਲਣ ਦੇ ਹੱਕਦਾਰ ਉਹ ਸੁਰਖੀਆਂ ਨਹੀਂ ਲੈ ਸਕਦੇ ਹੁਣ ਜੇ ਅੱਜ ਕੋਈ ਇੱਕ ਗਰੀਬ ਘਰ ਦੀ ਬੱਚੀ ਆ ਕੇ ਕਵੇ ਵੀ ਮੀਟੂ ਦੀ ਮੁਹਿੰਮ ਦੇ ਵਿੱਚ ਮੈਂ ਸ਼ਾਮਲ ਹੋ ਗਈ ਉਹਨੂੰ ਕਿਹੜੇ ਅਖਬਾਰ ਨੇ ਸੁਰਖੀ ਦੇਣੀ ਆ ਇਹ ਤਾਂ ਅਖਬਾਰ ਤਾਂ ਸੁਰਖੀਆਂ ਦੇਈ ਜਾਂਦੇ ਵੀ ਤੈਨੂੰ ਸ਼੍ਰੀ ਦੱਤਾ ਕਿਸੇ ਟਾਈਮ ਦੀ ਮਿਸ ਵਰਲਡ ਰਹੀ ਆ ਤੇ ਉਹਨੇ ਕਹਿਤਾ ਤਾਂ ਸੁਰਖੀਆਂ ਬਣ ਗਈ ਉਹ ਸੋ ਰੌਲਾ ਤਾਂ ਇਹ ਆ ਵੀ ਬਿਨਾਂ ਸੁਰਖੀਆਂ ਬਣੇ ਲੋਕਾਂ ਨਾਲ ਵੀ ਰੋਜ਼ ਇਹੋ ਜਿਹੇ ਡੇਰੇਬਾਦ ਵਾਲੇ ਲੋਕ ਧੱਕਾ ਕਰਦੇ ਰਹੇ ਆ ਸੋ ਸਾਨੂੰ ਸਿਆਣਾ ਹੋਣਾ ਪਊਗਾ ਅਸੀਂ ਬਹੁਤ ਮੁਹਿੰਮਾਂ ਚਲਾਈਆਂ ਅਸੀਂ ਇਹ ਵੀ ਮੁਹਿੰਮ ਚਲਾ ਸਕਦੇ ਹਾਂ ਵੀ ਅਸੀਂ ਆਲੇ ਦੁਆਲੇ ਚ ਆਪਣੇ ਪਿੰਡਾਂ ਚ ਜਾਗਰਤੀ ਫੈਲਾਈਏ ਲੋਕਾਂ ਨੂੰ ਦੱਸੀਏ ਵੀ ਭਾਈ ਆ ਗੱਲਾਂ ਗਲਤ ਆ ਲੜੋ ਪੜੋ ਨਾ ਬਹਿਸ ਨਾ ਕਰੋ ਪਿਆਰ ਨਾਲ ਆਪਾਂ ਮੋੜ ਸਕਦੇ ਹਾਂ ਉਹਨਾਂ ਲੋਕਾਂ ਨੂੰ ਜੋ ਭਟਕੇ ਇਹਨਾਂ ਡੇਰਿਆਂ ਦੇ ਮਗਰ
ਜੀ ਸਰਦਾਰ ਸਾਹਿਬ ਅਗਲੀ ਖਬਰ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਇਹ ਖਬਰ ਪੇਪਰ ਦੇ ਵਿੱਚ ਵੀ ਲੱਗੀ ਹੈ ਕਿ ਆਸਟ੍ਰੇਲੀਆ ਵਿੱਚ ਸੁੰਦਰਤਾ ਮੁਕਾਬਲੇ ਦੇ ਨਾਂ ਹੇਠ ਮੁੰਡੇ ਕੁੜੀਆਂ ਦੇ ਸ਼ੋਸ਼ਣ ਦਾ ਮਾਮਲਾ ਹੋਇਆ ਉਜਾਗਰ ਤੇ ਜਿਹੜੀ ਕਿ ਇੱਥੇ ਸੁੰਦਰਤਾ ਮੁਕਾਬਲਾ ਹੋਇਆ ਸੀ ਮੈਲਬੋਰਨ ਦੇ ਵਿੱਚ ਉਹਦੇ ਵਿੱਚ ਕਹਿੰਦੇ ਕਿ ਸਾਰੇ ਜਿਹੜੇ ਮਤਲਬ ਪਾਰਟੀਸਪੈਂਟ ਸੀ ਉਹਨਾਂ ਦੇ ਵਿੱਚੋਂ ਕਈਆਂ ਨੇ ਦੱਸਿਆ ਕਿ ਉਹਨਾਂ ਤੋਂ ਨਾ ਇਸ ਵਿੱਚ ਪਾਰਟੀਸਪੇਟ ਕਰਨ ਦੇ ਲਈ $1,000 ਲਏ ਗਏ ਸੀ ਤੇ ਇਸ ਤੋਂ ਇਲਾਵਾ ਗਹਿਣੇ ਕੱਪੜੇ ਅਤੇ ਹੋਰ ਜੋ ਵੀ ਸਮਾਨ ਹੁੰਦਾ ਵਾ ਉਹਦੇ ਲਈ ਕਹਿੰਦੇ ਕਿ ਉਹਨਾਂ ਨੇ ਪਹਿਲਾਂ ਇਹ ਪ੍ਰੋਮਿਸ ਕੀਤਾ ਸੀਗਾ ਕਿ ਵੀ ਜਿਹੜਾ ਵੀ ਜਿੱਤੂਗਾ ਜਿਹੜੇ ਜਿੱਤਣਗੇ ਉਹਨਾਂ ਨੂੰ ਮੁਫ਼ਤ ਹਵਾਈ ਟਿਕਟ ਲਘੂ ਫਿਲਮ ਤੇ ਵੀਡੀਓ ਵਿੱਚ ਰੋਲ ਤੋਂ ਲੈ ਕੇ ਨਕਦ ਇਨਾਮ ਵੀ ਦਿੱਤੇ ਜਾਣਗੇ ਪਰ ਜਦੋਂ ਇਹ ਸ਼ੋਅ ਖਤਮ ਹੋਇਆ ਤਾਂ ਉਹ ਸਾਰੇ ਪੈਸੇ ਲੈ ਕੇ ਤੁਰਦੇ ਬਣੇ ਤੇ ਕਿਸੇ ਨੂੰ ਕੁਝ ਵੀ ਨੀ ਦਿੱਤਾ ਤੇ ਜਿਹੜੇ ਕਿ ਭਾਗ ਲੈਣ ਵਾਲੇ ਉਸ ਫੰਕਸ਼ਨ ਦੇ ਵਿੱਚ ਪਾਰਟੀਸਪੇਟ ਜਿਹਨਾਂ ਨੇ ਕੀਤਾ ਸੀ ਉਹਨਾਂ ਨੇ ਕਾਫੀ ਉਹਨਾਂ ਦੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਉਹਨਾਂ ਨਾਲ ਮਿਸਬਿਹੇਵ ਕੀਤਾ ਤੇ ਮਾੜੇ ਪ੍ਰਬੰਧ ਸੀ ਤੇ ਉਹਨਾਂ ਨੇ ਉਹਨਾਂ ਨਾਲ ਕਈ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਲਈ ਇਹ ਜਿਹੜੀ ਸ਼ਬਦਾਵਲੀ ਆ ਉਹਨਾਂ ਨੇ ਬੜੀ ਭੱਦੀ ਸ਼ਬਦਾਵਲੀ ਵਰਤੀ ਤੇ ਜਦੋਂ ਕਹਿੰਦੇ ਕਿ ਪ੍ਰਬੰਧਕਾਂ ਨੂੰ ਫੋਨ ਕਰਕੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਤੋਂ ਮਤਲਬ ਮਨਾ ਕਰਤਾ ਕਹਿੰਦੇ ਕਿ ਇਹ ਜਿਹੜੇ ਐਲੀਗੇਸ਼ਨ ਆ ਉਹ ਸਿਰਫ ਹਾਰੇ ਹੋਏ ਜਿਹੜੇ ਕੈਂਡੀਡੇਟ ਆ ਉਹੀ ਸਾਡੇ ਤੇ ਲਾ ਰਹੇ ਆ ਕੀ ਕਹੋਗੇ ਜੀ ਇਸ ਸਾਰੇ ਵਰਤਾਰੇ ਬਾਰੇ
ਨੰਬਰ ਇੱਕ ਤਾਂ ਇਹ ਆ ਜੀ ਵੀ ਇਹ ਜਿਹੜੇ ਕੰਮ ਹੁੰਦੇ ਆ ਬਿਜ਼ਨਸ ਹੁੰਦੇ ਆ 100% ਪਿਓਰ ਬਿਜ਼ਨਸ ਹੁੰਦੇ ਆ ਜੇ ਤੁਸੀਂ ਕਹੋ ਵੀ ਕੋਈ ਬੰਦਾ ਇੰਡੀਆ ਤੋਂ ਚੱਲ ਕੇ ਆ ਕੇ ਜਾਂ ਹੋਰ ਇੱਥੋਂ ਮੈਲਬਰਨ ਦੇ ਵਿੱਚ ਵੀ ਮੰਨ ਲਓ ਮਹੀਨਾ ਮਹੀਨਾ ਦੋ ਦੋ ਮਹੀਨੇ ਲਾ ਕੇ ਤੇ ਕੋਈ ਚੀਜ਼ ਇੱਕ ਕੰਮ ਇੱਕ ਵੱਡਾ ਈਵੈਂਟ ਕਰਾਉਂਦਾ ਤੇ ਉਸ ਈਵੈਂਟ ਦੇ ਵਿੱਚ ਸੁੰਦਰਤਾ ਮੁਕਾਬਲੇ ਦੇ ਨਾਂ ਤੇ ਈਵੈਂਟ ਕਰਾਉਂਦਾ ਉਸ ਈਵੈਂਟ ਦੇ ਵਿੱਚ ਉਹਦਾ ਮਕਸਦ ਕੀ ਆ ਕਰਾਉਣ ਦਾ ਉਹਦਾ ਮਕਸਦ ਇਹੀ ਹੈ ਨਾ ਸਿੰਪਲ ਵੀ ਪੈਸਾ ਬਣਾਉਣਾ ਬਿਜ਼ਨਸ ਆ ਸੋ ਇਹ ਬਿਜ਼ਨਸ ਸੀ ਆ ਇਸ ਬਿਜ਼ਨਸ ਦੇ ਵਿੱਚ ਅਗਲੇ ਨੇ ਪੈਸਾ ਬਣਾਉਣਾ ਹੀ ਸੀ ਉਹ ਤੁਹਾਨੂੰ ਤੁਹਾਨੂੰ ਕਿਵੇਂ ਪੈਸੇ ਵੰਡ ਦਿੰਦਾ ਜੋ ਵੀ ਸੀ ਮੈਂ ਨੀ ਜਾਣਦਾ ਕਿਹਨੇ ਕਰਵਾਇਆ ਸੀ ਕਿਵੇਂ ਕਰਵਾਇਆ ਸੀ ਪਰ ਮੈਂ ਤਾਂ ਆਪਦੀ ਜਿਹੜਾ ਮੇਰਾ ਤਾਂ ਪਰਸਨਲ ਵਿਊ ਇਹ ਆ ਵੀ ਇੱਕ 100% ਪਿਓਰ ਬਿਜ਼ਨਸ ਹੁੰਦਾ ਤੇ ਬਿਜ਼ਨਸ ਦੇ ਵਿੱਚ ਇਹੀ ਕੁਛ ਹੁੰਦਾ ਹੁੰਦਾ ਕੋਈ ਤੁਹਾਨੂੰ ਨੀ ਦਿੰਦਾ ਦੂਜੀ ਗੱਲ ਇਹ ਵੀ ਜਿਹੜੇ ਹਮੇਸ਼ਾ ਹੀ ਇੱਕ ਹਾਰ ਜਿੱਤ ਵੀ ਇੱਕ ਕੰਪੀਟੀਸ਼ਨ ਦਾ ਹਿੱਸਾ ਹੁੰਦੀ ਆ ਜੇ ਤੁਸੀਂ ਕਿਸੇ ਕੰਪੀਟੀਸ਼ਨ ਨੂੰ ਲੜ ਰਹੇ ਹੋ ਨਾ ਤੇ ਉਹ ਕੰਪੀਟੀਸ਼ਨ ਚ ਹਾਰਨ ਤੋਂ ਬਾਅਦ ਤੁਸੀਂ ਇਹ ਨਾ ਕਹੋ ਵੀ ਭਾਈ ਮੈਂ ਤਾਂ ਜਿੱਤ ਦਾ ਦਾਅਵੇਦਾਰ ਸੀ ਮੈਨੂੰ ਕਿਉਂ ਹਰਾਇਆ ਵੀ ਫਲਾਨੇ ਤੋਂ ਪੈਸੇ ਲੈ ਕੇ ਜਿਤਾ ਤਾ ਧਮਕਾ ਕਰਤਾ ਇਹ ਚੀਜ਼ਾਂ ਚੱਲਦੀਆਂ ਆਈਆਂ ਮੁੱਢ ਕਦੀਮੋ ਤੁਸੀਂ ਇੱਕ ਸਪੋਰਟਸ ਪਰਸਨ ਦੇ ਤੌਰ ਦੇ ਉੱਤੇ ਕੰਪੀਟੀਸ਼ਨ ਲੜਨਾ ਪੈਂਦਾ ਹੁੰਦਾ ਜਿੱਤ ਹਾਰ ਨੂੰ ਵੀ ਬਰਦਾਸ਼ਤ ਕਰਨਾ ਪੈਂਦਾ ਹੁੰਦਾ ਮੰਨ ਲਓ ਮਾੜੇ ਪ੍ਰਬੰਧ ਸੀ ਮਾੜੇ ਉਹ ਸੀ ਤਾਂ ਤੁਸੀਂ ਨਾ ਹਿੱਸਾ ਲਓ ਉਹਨੂੰ ਉਹਨਾਂ ਤੋਂ ਕਿਨਾਰਾ ਕਰ ਜੋ ਪਰ ਕੁੱਲ ਮਿਲਾ ਕੇ ਨਾ ਇਹ ਚੀਜ਼ਾਂ 100% ਪਿਓਰ ਵਪਾਰ ਆ ਵਪਾਰਾਂ ਦੇ ਵਿੱਚ ਸਾਡੇ ਬੱਚੇ ਉਲਝ ਜਾਂਦੇ ਆ ਜੇ ਤੁਸੀਂ ਮੁਕਾਬਲੇ ਲੜਨੇ ਆ ਤਾਂ ਹੋਰ ਬਹੁਤ ਸਾਰੇ ਮੁਕਾਬਲੇ ਆ ਹੁਣ ਇੱਕ ਸਿੱਖ ਗੇਮਾਂ ਇੱਕ ਵੱਡਾ ਪ੍ਰੋਜੈਕਟ ਆ ਇਸ ਪ੍ਰੋਜੈਕਟ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਕਿੰਨੀ ਦੁਨੀਆਂ ਜੁੜਦੀ ਆ ਕਿ ਸਾਰੇ ਦਾ ਸਾਰਾ ਸਟੇਟ ਜੁੜਦਾ ਤੇ ਉਹਨਾਂ ਸਾਰਿਆਂ ਦਾ ਮਕਸਦ ਬਿਜ਼ਨਸ ਨਹੀਂ ਆਇਆ ਉੱਥੇ ਸਭ ਦਾ ਮਕਸਦ ਆ ਆਪਦੀ ਆਉਣ ਵਾਲੀ ਜਨਰੇਸ਼ਨ ਤਾਂ ਹੀ ਇੱਕ ਸਾਡਾ ਵਿਰਸਾ ਪਾਸ ਆਨ ਕਰਨਾ ਸਾਡੀ ਜਨਰੇਸ਼ਨ ਲਈ ਇੱਕ ਖੇਡਾਂ ਦਾ ਮੈਦਾਨ ਤਿਆਰ ਕਰਨੇ ਸਿਹਤ ਸੰਭਾਲ ਲਈ ਉਹਨਾਂ ਨੂੰ ਜਾਗਰੂਕ ਕਰਨਾ ਵੀ ਉਹ ਖੇਡਾਂ ਨਾਲ ਜੁੜਨ ਉਹ ਇੱਕ ਕਮਿਊਨਿਟੀ ਦਾ ਕੰਮ ਆ ਨਾ ਕੋਈ ਇੰਡੀਵਿਜੁਅਲ ਕੰਮ ਆ ਜਿਹੜੇ ਇਹ ਹੁੰਦੇ ਆ ਇਹ ਇੰਡੀਵਿਜੁਅਲ ਕੋਈ ਨਾ ਕੋਈ ਕੰਪਨੀਆਂ ਜਿਹੜੀਆਂ ਉਹ ਐਡਵਰਟਾਈਜ਼ਰਾਂ ਤੋਂ ਪੈਸੇ ਇਕੱਠੇ ਕਰ ਲੈਂਦੀਆਂ ਪਾਰਟੀਸਪੈਂਟ ਤੋਂ ਇਕੱਠੇ ਕਰ ਲੈਂਦੀਆਂ 5-7 ਦਿਨ ਚੰਗਾ ਖਾ ਪੀ ਲੈਂਦੀਆਂ 5-7 ਦਿਨ ਚੰਗਾ ਹੱਸ ਨੱਚ ਲੈਂਦੇ ਆ ਤੇ ਚਲੋ ਜੀ ਉਦੋਂ ਬਾਅਦ ਉਹਨਾਂ ਨੇ ਆਪਦਾ ਹੋ ਗਏ ਸੋ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਤੋਂ ਤੁਸੀਂ ਕੀ ਆਸ ਕਰ ਸਕਦੇ ਹੋ ਇਹ ਕੋਈ ਵੱਡੇ ਭਾਈਚਾਰਕ ਜਾਂ ਕਮਿਊਨਿਟੀ ਕਿਤੇ ਕੰਮ ਨਹੀਂ ਹੈ ਜਿਹਨਾਂ ਤੋਂ ਤੁਸੀਂ ਆਸ ਰੱਖ ਸਕੋ ਇਹ ਬਿਜ਼ਨਸਮੈਨ ਆ ਬਿਜ਼ਨਸਮੈਨ ਹਮੇਸ਼ਾ ਇੱਦਾਂ ਹੀ ਕਰਦੇ ਹੁੰਦੇ ਆ
ਜੀ ਸੋ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਭੋਲਾ ਡਰੱਗ ਮਾਮਲੇ ਵਿਚ ਆਇਆ ਇੱਕ ਨਵਾਂ ਮੋੜ। ਨਿਰੰਜਨ ਸਿੰਘ ਨੇ ਅਸਤੀਫਾ ਵਾਪਸ ਲਿਆ ਕਿਉਂਕਿ ਜੁਆਇੰਟ ਡਾਇਰੈਕਟਰ ਨੇ ਕਿਹਾ ਕਿ ਅਸਤੀਫਾ ਨਹੀਂ ਦਿੱਤਾ ਸੀ ਤੇ ਆਪਣੀ ਮਰਜ਼ੀ ਨਾਲ ਸੇਵਾ ਮੁਕਤੀ ਮੰਗੀ ਸੀ ਵਾਪਸ ਲਈ ਅਰਜ਼ੀ। ਤੋਂ ਕੀ ਕਹੋਗੇ ਜੀ ਇਸ ਮਾਮਲੇ ਵਿਚ?
ਦੇਖੋ ਇਹ ਜੁਆਇੰਟ ਡਾਇਰੈਕਟਰ ਰਹੇ ਜੀ ਨਿਰੰਜਨ ਸਿੰਘ ਤੇ ਇਹਨਾਂ ਕੋਲ ਇਹ ਈਡੀਸੀ ਜਾਣੀ ਕਿ ਇਨਫੋਰਸਮੈਂਟ ਡਾਇਰੈਕਟਰ ਸਨ ਇਸ ਕੇਸ ਦੇ। ਪਰ ਉਸ ਟਾਈਮ ਤੇ ਜਿਹੜੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਆਉਣ ਕਰਕੇ ਤੇ ਕਈ ਵਾਰ ਫਿਰ ਬੰਦੇ ਚ ਇੰਨਾ ਦਮ ਨੀ ਹੁੰਦਾ ਵੀ ਏਡੇ ਵੱਡੇ ਬੰਦੇ ਨਾਲ ਮੱਥਾ ਕਿਵੇਂ ਲਾਵਾਂਗੇ, ਤੇ ਉਹਨਾਂ ਨੇ ਆਪਦੀ ਜਿਹੜੀ ਬਿਨਾਂ ਪੇ ਤੋਂ ਜਿਹੜੀ ਛੁੱਟੀ ਲੈ ਕੇ ਪਾਸੇ ਹੋਣ ਵਾਲੀ ਗੱਲ ਕਰਦੇ ਨੇ ਨਾ, ਜਿਹੜੀ ਆਪਦੀ ਮਰਜ਼ੀ ਨਾਲ ਸੇਵਾ ਮੁਕਤੀ ਲਈ ਸੀ ਤੇ ਉਹ ਹੁਣ ਉਹਨਾਂ ਨੇ ਵਾਪਸ ਲੈ ਲਈ ਹੈ। ਜਦੋਂ ਉਹਨਾਂ ਨੇ ਦੇਖਿਆ ਵੀ ਇਹ ਚ ਤਾਂ ਕੁਛ ਨੀ ਨਿਕਲ ਕੇ ਆ ਰਿਹਾ ਤੇ ਵੀ ਹੁਣ ਮਜੀਠੀਆ ਵਾਲੀ ਗੱਲ ਵੀ ਠਰ ਗਈ, ਹੁਣ ਅਸੀਂ ਵਾਪਸ ਲੈ ਲਈਏ। ਸੋ ਇਹ ਅਸਲ ਦੇ ਵਿੱਚ ਗੱਲ ਇਹ ਹੈ ਜੀ ਵੀ ਅਫਸਰ ਬਣਨਾ ਸੌਖਾ ਹੁੰਦਾ, ਕਿਸੇ ਵੀ ਮੁਕਾਮ ਤੇ ਪਹੁੰਚਣਾ ਸੌਖਾ ਹੁੰਦਾ, ਪਰ ਉਸ ਮੁਕਾਮ ਦੀ ਮਹਿਮਾ ਨੂੰ ਕਾਇਮ ਰੱਖ ਸਕਣਾ ਕਿਸੇ ਜਿਗਰੇ ਵਾਲੇ ਦੇ ਬਸ ਦੀ ਗੱਲ ਹੀ ਹੁੰਦੀ ਆ। ਨਹੀਂ ਤਾਂ ਤੁਹਾਨੂੰ ਇਹੋ ਜਿਹੇ ਲੋਕ ਅਕਸਰ ਟੱਕਰ ਜਾਣਗੇ ਜਿਨ੍ਹਾਂ ਦੇ ਪਿੱਠ ਪਿੱਛੇ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰਾ ਲਓ, ਪਿੱਠ ਪਿੱਛੇ ਜੋ ਮਰਜ਼ੀ ਕਰਾ ਲਓ, ਪਰ ਜਦੋਂ ਉਹਨੂੰ ਭੁਗਤਣਾ ਪੈਣਾ, ਜਦੋਂ ਉਹਨੂੰ ਸਾਹਮਣੇ ਆ ਕੇ ਖੜਨਾ ਪੈਣਾ, ਉਦੋਂ ਪਤਾ ਲੱਗਦਾ ਵੀ ਕਿਸ ਭਾਅ ਵਿਕਦੀ ਆ। ਸੋ ਜਦੋਂ ਜਦੋਂ ਵੀ ਕੋਈ ਇਹੋ ਜਿਹਾ ਵੱਡੇ ਨਾਂ ਆ ਜਾਂਦੇ ਆ ਵਿੱਚ, ਸਾਬਕਾ ਮੰਤਰੀ ਉਹ ਵੀ ਸੁਖਬੀਰ ਦੇ ਰਿਸ਼ਤੇਦਾਰ ਹੋਣ, ਬਾਦਲ ਦੇ ਫੈਮਿਲੀ ਚੋਂ ਹੋਣ, ਉਹਨਾਂ ਦੇ ਖਿਲਾਫ ਕੋਈ ਅਫਸਰ ਜ਼ੁਰਤ ਵਾਲਾ ਹੀ ਕੁਛ ਨਾ ਕਿਤੇ ਖੜ ਸਕਦਾ ਸੀ। ਸੋ ਉਹੀ ਹੁਣ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਜੀ, ਨਿਰੰਜਨ ਸਿੰਘ ਹੋਰਾਂ ਨੇ ਫੇਰ ਵਾਪਸ ਜਿਹੜਾ ਲੈ ਲਿਆ, ਕਹਿੰਦੇ ਮੈਂ ਤਾਂ ਆਪਣੀ ਮਰਜ਼ੀ ਨਾਲ ਸੇਵਾ ਮੁਕਤੀ ਮੰਗੀ ਸੀ, ਵਾਪਸ ਲੈ ਲਈ ਹੁਣ ਅਰਜ਼ੀ। ਸੋ ਗੱਲ ਤਾਂ ਹੀ ਆ ਜਾਂਦੀ ਹੈ ਵੀ ਉਹਨਾਂ ਨੇ ਆਪਦਾ ਟੈਂਪਰ ਲੈਵਲ ਦਿਖਾਇਆ ਸਾਰੇ ਕੰਮ ਦੇ ਵਿੱਚ ਵੀ ਮੈਂ ਕਿੰਨਾ ਲੈਵਲ ਦਾ ਆਫੀਸਰ ਸੀ
ਜੀ। ਤੋਂ ਅੱਗੇ ਬ੍ਰਾਦਰ ਸਾਹਿਬ ਜਤਾਰ ਟੂ ਡਿਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਕਹਿੰਦੇ ਕਿ ਮਾਸਟਰਾਂ ਦੇ ਸੰਘਰਸ਼ ਨੂੰ ਕਿਵੇਂ ਦੇਖਦੇ ਹੋ, ਸੂਚਕ ਅੰਕ ਦੇ ਮੁਤਾਬਕ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਕੱਲ ਵੀਡੀਓ ਵਾਇਰਲ ਹੋਈ ਮੀਡੀਆ ਦੀ, ਨਪਿੰਦਰ ਸਿੰਘ ਨੇ ਇੱਕ ਮੰਤਰੀ ਦੀ ਇੰਟਰਵਿਊ ਸੀ, ਤਿੱਖੇ ਸਵਾਲਾਂ ਤੋਂ ਮੰਤਰੀ ਭੱਜ ਗਿਆ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਤੇ ਇਸ ਸਾਰੇ ਵਰਤਾਰੇ ਬਾਰੇ ਜੀ ਉਹਨਾਂ ਨੇ ਤੁਹਾਡੀ ਰਾਏ ਮੰਗੀ ਹੈ ਜੀ ਬ੍ਰਾਦਰ ਸਾਹਿਬ?
ਦੇਖੋ ਜੀ ਮਾਸਟਰਾਂ ਨੂੰ ਤਾਂ ਮੇਰੀ ਬੇਨਤੀ ਹੈ ਵੀ ਕੱਲ ਦੇ ਭਵਿੱਖ ਨੂੰ ਪੜ੍ਹਾ ਲੈਣ ਜਾ ਕੇ, ਨਾ ਸਾਰਾ ਦਿਨ ਹੜਤਾਲਾਂ ਕਰੀ ਜਾਇਆ ਕਰਨ, ਹੋਰ ਬਹੁਤ ਸਾਰੇ ਤਰੀਕੇ ਹੈਗੇ ਮੰਗਾਂ ਮਨਾਉਣ ਦੇ, ਬੱਚਿਆਂ ਦੇ ਭਵਿੱਖ ਨਾਲ ਨਾਲ ਨਾ ਖੇਡਣ। ਇੱਕ ਪਾਸੇ ਤਨਖਾਹ ਵੀ ਲਈ ਜਾਂਦੇ ਆ, ਬੈਠੇ ਰਹਿਣਾ ਮਟਕਾ ਚੌਂਕ ਦੇ ਵਿੱਚ, ਤਾਂ ਉਹ ਉਹ ਮੈਂ ਉਹ ਚੀਜ਼ ਭੁਗਤੀ ਹੈ। ਮੈਂ ਵੀ ਜਦੋਂ 82-83 ਦੇ ਵਿੱਚ ਕਾਲਜ ਪੜ੍ਹਦਾ ਸੀ ਨਾ, ਤੇ ਉਦੋਂ ਸਾਡੇ ਵੀ ਪ੍ਰੋਫੈਸਰਾਂ ਦੀ ਇੱਕ ਹੜਤਾਲ ਚੱਲੀ 6 ਮਹੀਨੇ, ਤੇ 6 ਮਹੀਨਿਆਂ ਚ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਜਿਹੜਾ ਨੁਕਸਾਨ ਹੋਇਆ ਨਹੀਂ ਪਤਾ ਸੀ ਉਦੋਂ। ਉਦੋਂ ਤਾਂ ਚਾਅ ਚੜ੍ਹਦਾ ਸੀ ਵੀ ਅੱਜ ਵੀ ਪ੍ਰੋਫੈਸਰ ਪੜ੍ਹਾਉਂਦੇ ਨੀ, ਅੱਜ ਵੀ ਪ੍ਰੋਫੈਸਰ ਜਿਹੜੇ ਹੜਤਾਲ ਤੇ ਬੈਠਣਗੇ, ਨਹੀਂ ਪਤਾ ਹੁੰਦਾ ਸੀ, ਅਸੀਂ ਚਾਅ ਕਰਦੇ ਸੀ, ਪਰ ਬਾਅਦ ਚ ਪਤਾ ਲੱਗਿਆ ਜੋ ਉਹਨਾਂ ਨੇ ਸਾਡਾ ਭਵਿੱਖ ਰੋਲ ਕੇ ਰੱਖਤਾ। ਸੋ ਤਨਖਾਹਾਂ ਲੈ ਕੇ ਤੇ ਇਹ ਜਾਂ ਕੁਛ ਜਿਹੜਾ ਕਰੀ ਜਾਂਦੇ ਆ ਉਹ ਚੰਗਾ ਨਹੀਂ ਹੈ, ਤੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਉਹ ਸਖ਼ਤੀ ਨਾਲ ਇਹ ਕਹੇ ਵੀ ਤੁਹਾਡੀ ਗੱਲ ਸੁਣੀ ਜਾਊਗੀ ਪਰ ਤੁਸੀਂ ਪਹਿਲਾਂ ਸਕੂਲਾਂ ਜਾਓ ਤੇ ਪੜ੍ਹਾਓ। ਇਹ ਕੀ ਮਤਲਬ ਹੋਇਆ ਵੀ ਤੁਸੀਂ ਇਹ ਪ੍ਰਤਾਪ ਸਿੰਘ ਕੈਰੋਂ ਵਾਲਾ ਸਟੈਪ ਚੱਕਣਾ ਪੈਣਾ? ਪ੍ਰਤਾਪ ਸਿੰਘ ਕੈਰੋਂ ਨੇ ਕੀਤੀ ਸੀ ਉਦੋਂ ਪਟਵਾਰੀਆਂ ਨਾਲ, ਪਟਵਾਰੀ ਉਦੋਂ ਹਵਾਜੀ ਕਰਦੇ ਸੀ, ਕਹਿੰਦੇ ਅਸੀਂ ਐਂ ਨੀ ਕਰਦੇ ਸੀ, ਉਹ ਨੀ ਕਰਦੇ, ਉਹਨੇ ਸਾਰੇ ਸਾਰੇ ਪਟਵਾਰੀ ਘਰੇ ਤੋੜ ਤੇ, ਕਹਿੰਦਾ ਜਾਓ ਜੀ ਬਸ ਤੁਹਾਡੇ ਲਈ ਕੋਈ ਜੋਬ ਨਹੀਂ ਹੈ। ਉਸੇ ਦਿਨ ਸਭ ਦੇ ਸਭ ਜਿਹੜੇ ਕੱਲੇ ਸਸਪੈਂਡ ਨਹੀਂ ਕੀਤੇ ਸੀ, ਡਿਸਮਿਸ ਕਰਤੇ ਸੀ ਸਾਰੇ ਦੇ ਸਾਰੇ, ਤੇ ਉਹ ਉਹਦੇ ਨਤੀਜੇ ਨਿਕਲੇ ਸੀ ਵੀ ਸਾਰੇ ਜਣੇ ਗਾਜਿੰਗੂ ਕੰਮ ਕਰਨ ਲੱਗ ਗਏ ਸੀ ਆਪੋ ਆਪਣਾ। ਸੋ ਪਹਿਲੀ ਗੱਲ ਤਾਂ ਇਹ ਚੀਜ਼ ਕਰਨੀ ਪੈਣੀ ਹੈ ਸਾਨੂੰ, ਜਦੋਂ ਮਰਜ਼ੀ ਕਰ ਲੈਣ ਸਾਡੇ ਸਾਡੇ ਜਿਹੜੇ ਲੀਡਰਾਂ ਨੂੰ ਸਖ਼ਤੀ ਕਰਨੀ ਪੈਣੀ ਆ। ਦੂਜੀ ਇਹਨਾਂ ਨੇ ਖਬਰ ਹੋਰ ਦੂਜੀ ਕਿਹੜੀ ਸੀਗੀ ਜੀ ਜਿਹੜੀ?
ਦੂਸਰੀ ਕਹਿ ਰਹੇ ਆ ਜੀ, ਕਹਿੰਦੇ ਕਿ ਕੱਲ ਵੀਡੀਓ ਵਾਇਰਲ ਹੋਈ ਮੀਡੀਆ ਦੀ, ਨਪਿੰਦਰ ਸਿੰਘ ਨੇ ਇੱਕ ਮੰਤਰੀ ਦੀ ਇੰਟਰਵਿਊ ਕੀਤੀ। ਹਾਂਜੀ
ਜੀ ਜੀ ਜੀ, ਉਹ ਨਪਿੰਦਰ ਬਰਾੜ ਨੇ ਬਹੁਤ ਵਧੀਆ ਜੀ ਜੀ ਇੱਕ ਚੰਗਾ ਜਰਨਲਿਸਟ ਆ ਜੀ, ਨੌਜਵਾਨ ਆ ਮੁੰਡਾ, ਬੜਾ ਵਧੀਆ ਉਹਨੇ ਪ੍ਰੋਪਰ ਪੜ੍ਹ ਕੇ ਲਿਖ ਕੇ ਅੱਗੇ ਜਿਹੜੇ ਇਸ ਲਾਈਨ ਦੇ ਵਿੱਚ ਐਜੂਕੇਟਡ ਬੰਦਾ ਉਹ, ਤੇ ਇਹ 5-7 ਮੁੰਡੇ ਆ ਜਿਹਨਾਂ ਨੇ ਜਰਨਲਿਜ਼ਮ ਦੇ ਵਿੱਚ ਆਪਦੀ ਜਿਹੜੀ ਹੋਂਦ ਦਰਸਾਈ ਆ, ਉਹਨਾਂ ਚ ਨਪਿੰਦਰ ਦਾ ਨਾਮ ਵੀ ਆਉਂਦਾ, ਤੇ ਉਹ ਕਈ ਵੱਖ ਵੱਖ ਚੈਨਲਾਂ ਨਾਲ ਹੁਣ ਤੱਕ ਕੰਮ ਕਰਦੇ ਰਹੇ ਆ, ਤੇ ਉਹਨਾਂ ਦੀ ਜਿਹੜੀ ਇੰਟਰਵਿਊ ਦਾ ਅੰਸ਼ ਮੈਂ ਵੀ ਦੇਖਿਆ ਸੀ ਕੱਲ, ਪਰ ਉਹ ਅਸਲ ਚ ਕਈ ਵਾਰੀ ਨਾ ਐਡਿਟ ਕੀਤੀ ਹੋਈ ਇੰਟਰਵਿਊ ਸੀ, ਪੂਰੀ ਆਪਾਂ ਜੋ ਸੁਣਾਂਗੇ ਪੂਰੀ ਆਊਗੀ, ਫਿਰ ਉਹ ਚ ਪਤਾ ਲੱਗੂ ਵੀ ਕਿਵੇਂ ਕਿਵੇਂ ਉਹਨਾਂ ਨੇ ਸਵਾਲ ਕੀਤੇ, ਪਰ ਜਿਹੜੀ ਉਹ ਚ ਦਿਸ ਰਹੀ ਸੀਗੀ ਹੁਣ ਤੱਕ ਉਹਦੇ ਚ ਦਿਖਾਈ ਦੇ ਰਿਹਾ ਸੀ ਵੀ ਕਈ ਵਾਰੀ ਨਾ ਉਹੀ ਆ ਜਾਂਦਾ ਵੀ ਟੈਂਪਰ ਨੀ ਹੁੰਦਾ, ਲੈਵਲ ਨੀ ਹੁੰਦਾ ਬੰਦੇ ਦਾ, ਮੰਤਰੀ ਤਾਂ ਬਣ ਗਿਆ ਪਰ ਮੰਤਰੀ ਵਾਲਾ ਲੈਵਲ ਹੈ ਨੀ, ਤੇ ਫਿਰ ਉਹ ਮੰਤਰੀ ਨੂੰ ਇਹ ਕਹਿੰਦੇ ਹੋਏ ਸੁਣਨਾ ਵੀ ਨਹੀਂ ਮੈਂ ਮੈਨੂੰ ਤੇਰੇ ਨਾਲ ਇੰਟਰਵਿਊ ਨਹੀਂ ਕਰਨੀ ਚਾਹੀਦੀ ਤਾਂ ਉਹ ਮੰਤਰੀ ਦਾ ਲੈਵਲ ਸ਼ੋ ਕਰਦਾ। ਵੈਸੇ ਪਹਿਲੀ ਵਾਰ ਨਹੀਂ ਹੋਇਆ, ਇਹ ਬਹੁਤ ਵਾਰੀ ਹੋਇਆ। ਨਰਿੰਦਰ ਮੋਦੀ ਵੀ ਇੱਕ ਵਾਰੀ ਇਹ ਕਹਿ ਕੇ ਪਾਣੀ ਦਾ ਗਲਾਸ ਪੀ ਕੇ ਉੱਠ ਕੇ ਚਲੇ ਗਏ ਸੀਗੇ ਇੰਟਰਵਿਊ ਚ ਵੀ ਆਪਣੀ ਦੋਸਤੀ ਬਣੀ ਰਹੇ, ਬਸ ਪੱਤਰਕਾਰ ਨੂੰ ਇਹ ਕਹਿ ਕੇ ਤੇ ਚਲੇ ਗਏ ਸੀ ਉੱਥੋਂ। ਸੋ ਇਹ ਉਹ ਵੀ ਬਹੁਤ ਵਾਇਰਲ ਹੋਈ ਸੀ। ਸੋ ਇਹ ਬਹੁਤ ਵਾਰੀ ਹੁੰਦੀਆਂ ਇਹ ਗੱਲਾਂ, ਪਰ ਮੇਰਾ ਮੰਨਣਾ ਇਹ ਆ ਵੀ ਜੇ ਮੰਨ ਲਓ ਪੱਤਰਕਾਰ ਕੋਈ ਇਧਰਲੀਆਂ ਉਧਰਲੀਆਂ ਗੱਲਾਂ ਤਾਂ ਪੁੱਛ ਨਹੀਂ ਰਿਹਾ ਹੋਣਾ ਜਾਂ ਗਾਲ ਦੁੱਪੜ ਤਾਂ ਦੇ ਨਹੀਂ ਰਿਹਾ, ਉਹ ਕੋਈ ਮੁੱਦੇ ਹੀ ਪੁੱਛ ਰਿਹਾ ਹੋਣਾ ਜਿਹੜੇ ਕਿ ਜਾਂ ਉਹਨਾਂ ਨਾਲ ਜੁੜੇ ਆ ਜਾਂ ਜਿਹਨਾਂ ਚ ਉਹਨਾਂ ਦਾ ਨਾਂ ਬੋਲਿਆ, ਤਾਂ ਉਹ ਮੁੱਦਿਆਂ ਦੇ ਜੇ ਤੁਹਾਡੇ ਕੋਲ ਜਵਾਬ ਨਹੀਂ ਹੈ ਤਾਂ ਤੁਸੀਂ ਸਿੰਪਲੀ ਇਹ ਸ਼ਬਦ ਕਹਿ ਸਕਦੇ ਹੋ ਵੀ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਤੇ ਮੈਂ ਇਹਦੇ ਬਾਰੇ ਤੇ ਛੇਤੀ ਤੁਹਾਨੂੰ ਤਸਦੀਕ ਕਰੂੰਗਾ ਜਾਂ ਦੱਸੂਗਾ ਇਹਦੀ ਜਾਣਕਾਰੀ ਲੈ ਕੇ, ਤੇ ਜਾਂ ਤੁਸੀਂ ਆਪਦੀ ਪ੍ਰੋਪਰ ਦਲੀਲ ਦੇ ਸਕਦੇ ਹੋ। ਇਹ ਤਾਂ ਮਤਲਬ ਨਹੀਂ ਹੋਇਆ ਨਾ ਵੀ ਤੁਸੀਂ ਛੱਡ ਕੇ ਭੱਜ ਜਾਓਗੇ ਇਸ ਚੀਜ਼ ਦਾ, ਛੱਡ ਕੇ ਭੱਜਣਾ ਤਾਂ ਉਹੀ ਫਿਰ ਪਹਿਲਾਂ ਫੂਲਕਾ ਸਾਹਿਬ ਬਾਰੇ ਅਸੀਂ ਬੋਲ ਕੇ ਹਟੇ ਆ, ਨਿਰੰਜਨ ਈਡੀ ਬਾਰੇ ਬੋਲ ਕੇ ਹਟੇ ਆ, ਇਹ ਸਾਰੇ ਛੱਡ ਕੇ ਭੱਜਣ ਵਾਲੇ ਲੋਕ ਹੀ ਹੈ ਨਾ। ਜੇ ਤੁਸੀਂ ਕਿਸੇ ਅਹੁਦੇ ਰੁਤਬੇ ਤੇ ਪਹੁੰਚੇ ਹੋ ਤਾਂ ਆਪਦਾ ਉਹ ਜਿਹਾ ਟੈਂਪਰ ਰੱਖੋ, ਉੱਥੇ ਖੜ ਕੇ ਦਿਖਾਓ ਵੀ ਹਾਂ ਸਾਡੇ ਚ ਦਾਮ ਆ, ਅਸੀਂ ਇੱਥੇ ਖੜ ਕੇ ਦਿਖਾਉਣੇ ਆ। ਇਹ ਇੱਕ ਪੱਤਰਕਾਰ ਨੂੰ ਛੱਡ ਕੇ ਭੱਜ ਗਏ, ਕੱਲ ਨੂੰ ਹੋਰ ਉਹਨਾਂ ਨੇ ਆਪਦੇ ਲਈ ਮੁਸੀਬਤਾਂ ਖੜੀਆਂ ਕੀਤੀਆਂ, ਹੁਣ ਕੱਲ ਨੂੰ ਉਹਨਾਂ ਨੂੰ 500 ਪੱਤਰਕਾਰਾਂ ਦਾ ਹੋਰ ਜਵਾਬ ਦੇਣਾ ਪਊਗਾ।
ਜੀ ਅੱਗੇ ਜੀ
ਬਾਬੂ ਜੀ,
ਜੀ ਅੱਗੇ ਬ੍ਰਾਦਰ ਸਾਹਿਬ ਰਵਿੰਦਰ ਸਿੰਘ ਧਾਨੀ ਤੇ ਉਹ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਪਹਿਲਾਂ ਤਾਂ ਤੁਹਾਨੂੰ, ਤੇ ਕਹਿੰਦੇ ਕਿ ਢੀਂਡਸਾ ਸਾਹਿਬ ਅੱਜ ਕੱਲ ਕਾਂਗਰਸ ਦੀਆਂ ਪਾਰਟੀਆਂ ਵਿੱਚ ਦੇਖੇ ਜਾਂਦੇ ਆ, ਕੀ ਕਹੋਗੇ ਅਕਾਲੀ ਦਲ ਚੋਂ ਅਸਤੀਫਾ? ਤੇ ਨਾਲ ਹੀ ਜੀ ਉਹਨਾਂ ਨੇ ਪੁੱਛਿਆ ਕਹਿੰਦੇ ਹਾਮੀ ਭਰੀਆ ਕਹਿੰਦੇ ਕਿ ਇੱਕ ਗੱਲ ਅਸੀਂ ਵੀ ਦੇਖੀਏ ਕਿ 5-7 ਹਜ਼ਾਰ ਲੈਣ ਵਾਲੇ ਟੀਚਰ ਵਾਲੇ ਵਧੀਆ ਇੰਗਲਿਸ਼ ਬੋਲਦੇ ਨੇ, ਜਦੋਂ ਕਿ 40-50 ਹਜ਼ਾਰ ਵਾਲੇ ਬਸ ਹੈਲੋ ਹਾਉ ਆਰ ਯੂ ਤੱਕ ਹੀ ਸੀਮਤ ਰਹਿ ਗਏ ਨੇ, ਕਹਿੰਦੇ ਕੀ ਕਹੋਗੇ ਇਸ ਬਾਰੇ?
ਬਿਲਕੁਲ ਸੱਚ ਆ ਜੀ, ਜਿੱਦੇ ਸਰਕਾਰੀ ਨੌਕਰੀ ਮਿਲ ਜਾਂਦੀ ਆ ਉਹਦੇ ਟੀ ਉਹ ਬੰਦੇ ਕੰਮ ਛੱਡ ਦਿੰਦੇ ਆ, ਆਉਂਦੇ ਜੀ ਅਸੀਂ ਤਾਂ ਹੁਣ ਪੱਕਾ, ਸਾਨੂੰ ਤਾਂ ਤਨਖਾਹ ਮਿਲੂਗੀ, ਫਿਰ ਸਾਨੂੰ ਪੈਨਸ਼ਨ ਮਿਲੂਗੀ, ਉਹਨਾਂ ਦਾ ਬੁਢਾਪਾ ਤੱਕ ਸਭ ਕੁਝ ਸਿਕਿਉਰ ਹੋ ਜਾਂਦਾ, ਤੇ ਉਹ ਉਦੋਂ ਬਾਅਦ ਆਪਦਾ ਜਿਹੜਾ ਉਹਨਾਂ ਦੀ ਡਿਊਟੀ ਆ ਉਹ ਨਿਭਾਉਣੋਂ ਹਟ ਜਾਂਦੇ ਆ। ਗਿਣਤੀ ਦੇ ਅਧਿਆਪਕ ਆ ਜੀ ਜਿਹੜੇ ਆਪਦਾ ਫਰਜ਼ ਨਿਭਾਉਂਦੇ ਆ, ਆਪਦੀ ਤਨਖਾਹ ਦਾ ਹੱਕ ਮੋੜਦੇ ਆ, ਨਹੀਂ ਤਾਂ ਜ਼ਿਆਦਾਤਰ ਨੂੰ ਤਾਂ ਇਹੀ ਆ ਜੀ ਬਸ ਹੁਣ ਆਪਾਂ ਵੀ ਸੱਜ ਧੱਜ ਕੇ ਬਸ ਸਕੂਲ ਜਾਣਾ ਤੇ ਸਕੂਲੋਂ ਆ ਜਾਣਾ, 5-7 ਘੰਟਿਆਂ ਦੀ ਆਪਦੀ ਜੋਬ ਆ ਤੇ ਰੁਪਈਏ ਪੱਖਾ ਪੀ ਜਾਣੇ, ਬਸ ਇਸ ਤਰੀਕੇ ਦੀ ਜਿਹੜੀ ਸੋਚ ਹੋ ਗਈ ਆ। ਮੈਂ ਬਹੁਤ ਵਾਰੀ ਕਿਹਾ, ਮੈਨੂੰ ਬਹੁਤ ਵਾਰੀ ਪੁੱਛ ਲੈਂਦੇ ਆ, ਇੱਕ ਵਾਰ ਮੇਰੇ ਉਹ ਗ੍ਰਾਹੀ ਆ ਮੁੰਡਾ ਹਰਗੋਬਿੰਦ, ਮੈਂ ਉਹਨੂੰ ਵੀ ਗੱਲ ਕਰ ਰਿਹਾ ਸੀ, ਉਹ ਵੀ ਟੀਚਰ ਆ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਦੇਖੋ ਮੈਨੂੰ ਕਹਿੰਦੇ ਵੀ ਤੂੰ ਕੀ ਬਣਨਾ ਲੋਚਦਾ, ਮੈਂ ਕਿਹਾ ਮੈਂ ਇੱਕ ਨਾ ਟੁੱਟੇ ਜੇ ਪਿੰਡ ਚ ਟੁੱਟੇ ਜੇ ਸਕੂਲ ਚ ਟੀਚਰ ਬਣਨਾ ਲੋਚਦਾ, ਮੇਰੇ ਲੋਕਾਂ ਦੀ ਆਪੋ ਆਪਦੀਆਂ ਮਨਸ਼ਾਵਾਂ ਹੁੰਦੀਆਂ, ਕਿਸੇ ਦੀ ਮਨਸ਼ਾ ਹੋਣੀ ਆ ਵੀ ਭਾਈ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾ, ਰਾਸ਼ਟਰਪਤੀ ਬਣਾ, ਮੈਂ ਭਾਈ ਵੱਡਾ ਨਾਮ ਬਣਾ, ਪਰ ਮੈਂ ਮੇਰੀ ਸੋਚ ਇਹੀ ਆ ਵੀ ਮੈਂ ਅੱਜ ਦੀ ਨੀ ਸੋਚ, ਇਹ ਮੇਰੀ 20-30 ਸਾਲ ਪੁਰਾਣੀ ਸੋਚ ਆ ਵੀ ਮੈਂ ਇੱਕ ਇਹੋ ਜਿਹੇ ਪਿੰਡ ਦੇ ਵਿੱਚ ਜਾਂਦਾ ਪਰ ਕੁਦਰਤੀ ਹਾਲਾਤ ਨਹੀਂ ਬਣੇ, ਮਾਹੌਲ ਇਹੋ ਜਿਹਾ ਨਹੀਂ ਬਣਿਆ ਵੀ ਮੈਂ ਉਸ ਲਾਈਨ ਨਹੀਂ ਤੁਰ ਸਕਿਆ, ਪਰ ਅੱਜ ਵੀ ਮੇਰੀ ਮਨਸ਼ਾ ਇਹੀ ਆ ਵੀ ਕੋਈ ਇਹੋ ਜਿਹਾ ਦੂਰ ਦੁਰਾਡੇ ਦਾ ਪਿੰਡ ਹੋਵੇ ਜਿੱਥੇ ਪਾਣੀ, ਚਾਹ, ਲੱਸੀ, ਦੁੱਧ ਵੀ ਨਾ ਮਿਲਦਾ ਹੋਵੇ, ਪੂਰਾ ਐਨ ਜਮਾਂ ਹੋਵੇ, ਪਰ ਮੈਂ ਉੱਥੇ ਜਾਵਾਂ, ਉੱਥੇ ਕੋਈ ਟੁੱਟਿਆ ਢਹਿ ਢੇਰਾ ਘਰ ਹੋਵੇ ਜੀ, ਸਕੂਲ ਚੱਲਦਾ ਹੋਵੇ, ਤੇ ਮੈਂ ਉੱਥੇ ਫਿਰ ਜ਼ੀਰੋ ਤੋਂ ਸ਼ੁਰੂ ਕਰਕੇ ਤੇ ਆਪਦੀ ਮਿਹਨਤ ਸਦਕਾ ਮੈਂ ਕਰਕੇ ਦਿਖਾਵਾਂ ਵੀ ਮੈਂ ਭਾਈ ਕੀ ਕਰ ਸਕਦਾ ਤੇ ਇੱਥੇ ਕੀ ਸੈਟਅਪ ਹੋਣੀ ਚਾਹੀਦੀ ਸੀ ਤੇ ਕਿਵੇਂ ਮੈਂ ਉੱਥੋਂ ਉਸ ਥਾਂ ਦੇ ਉੱਤੇ ਕਿਵੇਂ ਮੈਂ ਬੱਚਿਆਂ ਨੂੰ ਉਸ ਲੈਵਲ ਤੇ ਲੈ ਕੇ ਜਾਵਾਂ ਜਿੱਥੋਂ ਤੱਕ ਮੈਂ ਲਿਜਾ ਸਕਦਾ ਹੋਵਾਂ, ਇਹ ਮੇਰੀ ਦਿੱਲੀ ਮਨਸ਼ਾ ਤੇ ਇਸ ਮਨਸ਼ਾ ਇਹ ਜੀ ਮਨਸ਼ਾ ਬਹੁਤ ਸਾਰੇ ਟੀਚਰਾਂ ਦੀ ਹੈ ਤੇ ਉਹ ਕਰਦੇ ਆ ਤੇ ਉਹ, ਪਰ ਇਹਨਾਂ ਦੀ ਦੂਜਿਆਂ ਦੀ ਭੀੜ ਬਹੁਤ ਜ਼ਿਆਦਾ ਆ, ਉਹ ਭੀੜ ਦੇ ਵਿੱਚ ਗੁਆਚ ਕੇ ਰਹਿ ਜਾਂਦੇ ਆ, ਫਿਰ ਭੀੜ ਚ ਤੁਸੀਂ ਕਰੋਗੇ ਕੀ? ਮੈਨੂੰ ਕਈ ਵਾਰੀ ਨਾ ਫਿਰ ਮੈਨੂੰ ਮੁੰਡੇ ਨੇ ਸਵਾਲ ਕੀਤਾ, ਕਹਿੰਦਾ ਬਾਈ ਕੀ ਖਾਸ ਕਰ ਲੂੰਗਾ ਹੁਣ, ਕਹਿੰਦਾ ਅਸੀਂ ਸਕੂਲ ਚ ਆ ਗਏ ਆ, ਸਕੂਲ ਚ ਆ ਕੇ ਕਹਿੰਦਾ ਅਸੀਂ ਹੁਣ ਸਾਡੀ 9-10 ਕਲਾਸ ਲੱਗੂਗੀ, ਫਿਰ ਅਗਲਾ ਪੀਰੀਅਡ ਖਾਲੀ ਆ, 2 ਪੀਰੀਅਡ ਖਾਲੀ ਆ, ਫਿਰ ਬੈਠ ਗਏ ਬੈਠ ਰਵਾਂਗੇ ਧੁੱਪੇ, ਫਿਰ ਅਖਬਾਰ ਪੜ੍ਹ ਲਾਂਗੇ, ਫਿਰ ਮੈਂ ਕਿਹਾ ਯਾਰ ਵੀ ਨਹੀਂ, ਮੇਰਾ ਇਹ ਮੰਨਣਾ ਵੀ ਸਾਨੂੰ ਜਿਹੜਾ 8 ਘੰਟੇ ਸਰਕਾਰ ਪੈਸੇ ਦਿੰਦੀ ਆ ਅਖਬਾਰ ਪੜ੍ਹਨ ਲਈ ਥੋੜਾ ਦਿੰਦੀ ਆ, ਅਖਬਾਰ ਅਸੀਂ ਘਰੇ ਪੜ੍ਹਾਂਗੇ ਤੇ ਨਾ ਕੋਈ ਸਵਾਟਰਾਂ ਬੁਣਨੀਆਂ ਦਿੰਦੇ ਆ, ਫਿਰ ਕਹਿੰਦੇ ਤੁਸੀਂ ਕੀ ਕਰੋਗੇ? ਮੈਂ ਕਿਹਾ ਵੀ ਮੈਂ ਤਾਂ ਇਹ ਜਿਹਾ ਬੰਦਾ ਸੀਗਾ ਵੀ ਮੈਂ ਤਾਂ ਜੇ ਮੈਨੂੰ ਲੱਗਿਆ ਵੀ ਮੇਰਾ ਪੀਰੀਅਡ ਖਾਲੀ ਆ, ਮੈਂ ਤਾਂ ਖੁਰਪਾ ਫੜ ਕੇ ਇੱਥੇ ਫੁੱਲ ਬੂਟੇ ਲਾਉਣ ਲੱਗ ਜਾਂਦਾ, ਇਹਨਾਂ ਨੂੰ ਗੋਡੀ ਪਾਉਣ ਲੱਗ ਜਾਂਦਾ, ਹੋਰ ਨਹੀਂ ਤਾਂ ਮੈਂ ਕੰਧ ਉੱਤੇ ਰੰਗ ਕਲੀ ਕਰਨ ਲੱਗ ਜਾਂਦਾ, ਕੋਈ ਡਿਜ਼ਾਇਨ ਬਣਾਉਣ ਲੱਗ ਜਾਂਦਾ, ਕੋਈ ਹੋਰ ਕ੍ਰੀਏਟਿਵ ਦਾ ਕੰਮ ਕਰਕੇ ਬੱਚਿਆਂ ਲਈ ਰੈਡੀ ਕਰ ਲੈਂਦਾ, ਨਹੀਂ ਤਾਂ ਉਹਨਾਂ ਦੇ ਅਗਲੇ ਸਬਜੈਕਟ ਲਈ ਕੋਈ ਨਾ ਕੋਈ ਨਵੀਂ ਚੀਜ਼ ਪੜ੍ਹ ਲੈਂਦਾ, ਉਹਦੇ ਚ ਬੱਚਿਆਂ ਲਈ ਉਹ ਕਰ ਲੈਂਦਾ, ਪਰ ਇਹ ਥੋੜਾ ਮਤਲਬ ਹੁੰਦਾ ਵੀ ਤੁਸੀਂ ਧੁੱਪ ਚ ਕੁਰਸੀਆਂ ਡਾਹ ਲਈਆਂ, ਜੇ ਤੁਹਾਡਾ ਪੀਰੀਅਡ ਵਿਹਲਾ ਤਾਂ ਤੁਸੀਂ ਧੁੱਪ ਚ ਬੈਠੇ ਅਖਬਾਰ ਪੜ੍ਹ ਰਹੇ ਹੋ ਜਾਂ ਗੱਪਾਂ ਮਾਰ ਰਹੇ ਹੋ, ਇਹ ਇਸ ਚੀਜ਼ ਦੀ ਤੁਹਾਨੂੰ ਤਨਖਾਹ ਥੋੜਾ ਮਿਲਦੀ ਆ, ਤਨਖਾਹ ਜੇ ਤੁਹਾਨੂੰ ਸਕੂਲ ਦੇ ਐਂਟਰ ਹੋਣ ਤੋਂ ਬਾਅਦ ਸਕੂਲ ਦੀ ਛੁੱਟੀ ਤੱਕ ਤੁਹਾਨੂੰ 100% ਟਾਈਮ ਆਪਦਾ ਉੱਥੇ ਦੇਣਾ ਪਊਗਾ, ਉੱਥੇ ਕੰਮ ਲਈ ਦੇਣਾ ਪਊ, ਪਰ ਸਾਡੇ ਤਾਂ ਇਹ ਸੀ ਵੀ ਇਹ ਕੰਮ ਤਾਂ ਮੇਰਾ ਹੀ ਨੀ, ਇਹਦੇ ਲਈ ਤਾਂ ਚਪੜਾਸੀ ਰੱਖਿਆ ਹੋਇਆ, ਫਲਾਨੇ ਕੰਮ ਲਈ ਫਲਾਨਾ ਰੱਖਿਆ ਹੋਇਆ, ਮੇਰਾ ਤਾਂ ਇੰਨਾ ਹੀ ਕੰਮ ਆ ਬਸ, ਉਹ ਜਿੰਨਾ ਕੰਮ ਆਉਂਦਾ ਵੀ ਜ਼ਿੰਮੇਵਾਰੀ ਨੀ ਚੱਕਦੇ।
ਜੀ ਬਿਲਕੁਲ ਜੀ, ਸਾਰੇ ਆਪੋ ਆਪਣੀ ਜਿਹੜੀ ਜੋਬ ਆ ਉਹਨੂੰ ਪ੍ਰੋਪਰ ਵੇ ਨਾਲ ਕਰਨ, ਤਾਂ ਮੇਰੇ ਖਿਆਲ ਦੇ ਵਿੱਚ ਏਦਾਂ ਦੀ ਕੋਈ ਨੌਬਤ ਹੀ ਨਾ ਆਵੇ। ਸੋ ਬਰਾੜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਸਾਰ ਜਾਂ ਕੋਈ ਹੋਰ ਗੱਲਬਾਤ ਤੁਸੀਂ ਸਾਂਝੀ ਕਰਨੀ ਚਾਹੋ?
ਬਸ ਜੀ, ਕੱਲ ਨੂੰ ਅੱਜ ਤਾਂ ਕੋਈ ਫੰਕਸ਼ਨ ਨੀ, ਕੱਲ ਨੂੰ ਫੰਕਸ਼ਨ ਆ ਜੀ ਮੇਲਾ, ਕੱਲ ਨੂੰ ਨਾਗਰੀ ਸਾਹਿਬ ਜਿਹੜਾ ਬਰਾਸਤੀ ਮੇਲਾ ਲਵਾਉਂਦੇ ਹੁੰਦੇ ਆ ਮਰੇ ਬ੍ਰਿਜ ਦੇ ਵਿੱਚ, ਸਾਊਥ ਆਸਟ੍ਰੇਲੀਆ ਵਾਸਤੇ ਸਾਰੇ ਸੱਜਣਾਂ ਮਿੱਤਰਾਂ ਨੂੰ ਬੇਨਤੀ ਹੈ ਜੀ ਉਸ ਮੇਲੇ ਚ ਜਰੂਰ ਪਹੁੰਚਣ, ਵਧੀਆ ਰੌਣਕ ਲੱਗਦੀ ਹੈ, ਨਦੀ ਦੇ ਕਿਨਾਰੇ ਇੱਕ ਬੜਾ ਸੋਹਣੇ ਮਾਹੌਲ ਚ ਸੋਹਣੇ ਟਾਈਮ ਦੇ ਥਾਂ ਤੇ ਉੱਥੇ ਸਾਰਾ ਦਿਨ ਮੇਲਾ ਚੱਲਦਾ ਜੀ, ਜਿਹਦੇ ਵਿੱਚ ਚੰਗੇ ਖਾਣ ਪੀਣ ਤੋਂ ਲਾ ਕੇ ਤੇ ਸੋਹਣੇ ਇੰਟਰਟੇਨਮੈਂਟ ਦੇ ਜਿਹੜੇ ਪ੍ਰਬੰਧ ਕੀਤੇ ਹੁੰਦੇ ਆ, ਸੋ ਇੱਕ ਆਊਟਿੰਗ ਹੋ ਜਾਂਦੀ ਹੈ ਸਾਰਿਆਂ ਦੀ। ਸੋ ਬੇਨਤੀ ਹੈ ਜੀ ਜਿਹੜਾ ਵੀ ਬੰਦਾ ਸਾਊਥ ਆਸਟ੍ਰੇਲੀਆ ਚ ਰਹਿ ਰਿਹਾ ਉਹਨਾਂ ਨੂੰ ਮਰੇ ਬ੍ਰਿਜ ਕੋਈ ਦੂਰ ਨਹੀਂ ਹੈ, ਉਹ ਜ਼ਰੂਰ ਮੇਲਾ ਦੇਖਣ ਜਾਣ ਜੀ ਕੱਲ ਨੂੰ, ਤੇ ਬਾਕੀ ਮਿਲਦੇ ਜੀ ਫਿਰ ਸਾਰਿਆਂ ਨੂੰ ਮੇਲੇ ਦੇ ਵਿੱਚ ਹੀ।
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਬਹੁਤ ਮਿਹਰਬਾਨੀ।
ਲਓ ਜੀ, ਇਹ ਸਨ ਮਿੰਟੂ ਬਰਾੜ ਤੇ ਖਬਰਾਂ ਬਾਰੇ, ਅੱਜ ਆਪਣੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਹੋ ਗਈਆਂ, ਸਾਨੂੰ ਸਾਰਿਆਂ ਨੂੰ ਇਨਵੀਟੇਸ਼ਨ ਵੀ ਮਿਲ ਗਿਆ ਵਾ, ਇਨਵੀਟੇਸ਼ਨ ਵੀ ਮਿਲ ਗਿਆ ਕਿ ਤੁਸੀਂ ਉਸ ਮੇਲੇ ਤੇ ਜ਼ਰੂਰ ਪਹੁੰਚਿਓ। ਤੇ ਲਓ ਫਿਰ ਹੁਣ ਇੱਕ ਬ੍ਰੇਕ ਦਾ ਟਾਈਮ ਆ, ਜਿਹੜਾ ਵੈਸੇ ਟਾਈਮ ਤਾਂ ਕਾਫੀ ਹੋ ਗਿਆ ਵਾ, ਪਰ ਆਪਾਂ ਬ੍ਰੇਕ ਦਾ ਟਾਈਮ ਹੋ ਗਿਆ, ਬ੍ਰੇਕ ਵੀ ਲੈਣੇ ਆ, ਬਟ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਪੰਜਾਬੀ ਦਾ ਇੱਕ ਵਰਡ ਆ ਨਖੱਟੂ, ਸੋ ਇਸਦਾ ਕੀ ਮਤਲਬ ਆ, ਤੇ ਇਹਦੇ ਨਖੱਟੂ ਆ ਜਿਹੜਾ ਵਰਡ, ਇੱਕ ਸ਼ਬਦ ਆ ਜਿਹੜਾ ਨਖੱਟੂ, ਇਹ ਕਦੋਂ ਤੇ ਕਿਹਦੇ ਲਈ ਵਰਤਿਆ ਜਾਂਦਾ? ਤੇ ਲਓ ਫਿਰ ਇੱਕ ਬੁਝਾਰਤ ਵੀ ਪਾਈ ਸੀ ਕਿ ਸ਼ਹਿਰੋਂ ਇੱਕ ਲਿਆਂਦਾ ਘੋੜਾ, ਫਾਇਦਾ ਬਹੁਤਾ ਮੁੱਲ ਹੈ ਥੋੜਾ, ਪੂਛ ਨਹੀਂ ਹੈ ਇੱਕੋ ਅੱਖ, ਪਰ ਹੈ ਇਸਦਾ ਪਤਲਾ ਲੱਕ, ਦੋ ਕੰਨ ਤੇ ਦੋਨੇ ਪੈਰ, ਚੱਲਦਾ ਜਾਵੇ ਸ਼ਹਿਰੋਂ ਸ਼ਹਿਰ, ਜੇ ਕੋਈ ਇਸ ਤਨ ਮਰੋੜੇ ਉਦੋਂ ਇਹ ਬਹੁਤ ਹੀ ਤੇਜ਼ ਦੌੜੇ, ਹਨਾ। ਸੋ ਦੱਸੋ ਜੀ ਇਸਦਾ ਜਵਾਬ, ਵੈਸੇ ਸਾਡੇ ਕੋਲ ਮਨਦੀਪ ਸਿੰਘ ਨੇ ਇਸਦਾ ਸਹੀ ਜਵਾਬ ਭੇਜ ਦਿੱਤਾ ਵਾ, ਪਰ ਉਸ ਤੋਂ ਬਾਅਦ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਮੇਰੀ ਨਾ ਬੜੀ ਵਧੀਆ ਲੋਟਰੀ ਨਿਕਲੀ ਇੱਕ, ਹਨਾ। ਚਲੋ ਜਿਆਦਾ ਪੈਸੇ ਤਾਂ ਨੀ, ਮੈਂ ਸੋਚਿਆ ਤੁਹਾਡੇ ਸਾਰਿਆਂ ਨਾਲ ਵੰਡ ਕੇ ਹੀ, ਹਨਾ, ਕਿਉਂ ਨਾ ਇਹ ਸੈਲੀਬ੍ਰੇਸ਼ਨ ਕੀਤਾ ਜਾਵੇ। ਸੋ ਸਾਰਿਆਂ ਦੇ ਲਈ ਜਿੱਦਾਂ ਦੀ ਮੇਰੀ ਲੋਟਰੀ ਨਿਕਲੀ ਉਦਾਂ ਦੇ ਤੁਹਾਨੂੰ ਮੈਂ ਪੈਸੇ ਦੇ ਰਹੀ ਹਾਂ, ਹਨਾ, ਡਾਲਰ ਦੇ ਰਹੀ ਹਾਂ, $100 ਆ ਸਾਰਿਆਂ ਦੇ ਲਈ, ਇੱਕ ਜਾਣੇ ਲਈ $100। ਸੋ ਤੁਸੀਂ ਉਹਦੀਆਂ ਤਿੰਨ ਚੀਜ਼ਾਂ ਲੈਣੀਆਂ ਨੇ ਜਾਂ ਉਹਨੂੰ ਤਿੰਨ ਥਾਵਾਂ ਤੇ ਯੂਜ਼ ਕਰਨਾ ਵਾ, ਸੋ ਤੁਸੀਂ ਉਸ $100 ਨੂੰ ਕਿਹੜੇ ਹਿਸਾਬ ਨਾਲ ਤੇ ਕਿਹੜੀਆਂ ਤਿੰਨ ਚੀਜ਼ਾਂ ਤੇ ਯੂਜ਼ ਕਰੋਗੇ? ਤੇ ਜਿਵੇਂ ਇਸਦਾ ਸਾਰਿਆਂ ਤੋਂ ਸੋਹਣਾ ਜਵਾਬ ਦਿੱਤਾ ਨਾ, ਆਪਾਂ ਉਹਦੇ ਲਈ ਇੱਕ ਬੜਾ ਪਿਆਰਾ ਜਿਹਾ ਗਾਣਾ ਡੈਡੀਕੇਟ ਕਰਾਂਗੇ ਜੀ ਮੇਰੇ ਵੱਲੋਂ, ਹਨਾ। ਤੇ ਲਓ ਜੀ ਫਿਰ ਚਲੇ ਆਓ ਫਟਾਫਟ, ਨੰਬਰ ਆ +91750801044489, ਤੇ ਜਾਂ ਫਿਰ request@harmaradio.com ਤੇ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ।
ਗੱਲ ਇਵੇਂ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ, ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਇੰਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ, ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜੀ ਸਰਵਿਸ ਏ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ।
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ। ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਉਹ ਤਾਇਆ ਜੀ ਘਰੇ ਹੋ?
ਓਏ ਆ ਜਾ ਪਤੀ ਲੰਘਿਆ ਬਈ।
ਕੀ ਹਾਲ ਆ ਤਾਇਆ ਜੀ, ਸਿਹਤਾਂ ਕਿਵੇਂ ਆ?
ਉਹ ਸਿਹਤਾਂ ਦਾ ਭਰਾਵਾ ਕੀ ਦੱਸਾਂ, ਵਾਹ ਵਾਹ ਚਿਰ ਹੋ ਗਿਆ, ਸ਼ੂਗਰ ਨੇ ਬੜਾ ਪਰੇਸ਼ਾਨ ਕੀਤਾ। ਮੈਂ ਅੰਗਰੇਜ਼ੀ ਦਵਾਈਆਂ ਖਾ ਖਾ ਤੇ ਜਿਗਰ ਚ ਗਰਮੀ ਪਵਾ ਲਈ ਆ।
ਉਹ ਤਾਇਆ ਤੂੰ ਦੇਸੀ ਦਵਾਈ ਖਾ, ਆਯੁਰਵੇਦ ਦੇ ਮਾਹਿਰ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਤੋਂ, ਨਾ ਕੋਈ ਸਾਈਡ ਇਫੈਕਟ ਤੇ ਇਲਾਜ ਦੀ ਪੂਰੀ ਗਰੰਟੀ।
ਉਹ ਬਲੇ ਭਤੀਜ ਫਿਰ ਉਹਦੇ ਕੋ ਕਰੋਨਾ ਹੋਣੇ ਐਤਕੀ ਇਲਾਜ ਆ।
ਜੀ ਹਾਂ, ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਗੋਇੰਦਵਾਲ ਸਾਹਿਬ ਪੰਜਾਬ ਤੋਂ ਆਯੁਰਵੇਦ ਵਿੱਚ ਮਹਾਰਤ ਰੱਖਦੇ ਨੇ ਤੇ ਯਕੀਨ ਦਵਾਉਂਦੇ ਨੇ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਹੋਵੇ ਜਿਵੇਂ ਕਿ ਮੋਟਾਪਾ, ਸਿਹਤ ਦਾ ਨਾ ਬਣਨਾ, ਸ਼ੂਗਰ ਤੇ ਇਸ ਕਾਰਨ ਆਈ ਅੰਦਰੂਨੀ ਕਮਜ਼ੋਰੀ, ਜਿਗਰ ਦੀ ਗਰਮੀ, ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਹੀ ਮਿਲੋ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਜੀ ਨੂੰ। ਸੰਪਰਕ ਨੰਬਰ 9199150913। ਦੇਸ਼ ਵਿਦੇਸ਼ ਦੇ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ।
ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ। ਵਨ ਐਂਡ ਓਨਲੀ ਐਮ ਡੀ ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD Spices।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਓ ਚਾਚਾ, ਕੀ ਗੱਲ, ਬੜਾ ਉਦਾਸ ਬੈਠਾ।
ਓ ਕੀ ਦੱਸਾਂ, ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ, ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ।
ਲੈ ਤੇ ਚਾਚਾ, ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ।
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ, ਜਿੱਥੇ ਅਸਲੀ ਵਾਲ ਬਿਨਾਂ ਕਾਟਿਆ ਟਾਂਕੇ ਦੇ ਲਗਾਏ ਜਾਂਦੇ ਨੇ, ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ। ਅੱਜ ਹੀ ਮਿਲੋ ਡਾਕਟਰ KK ਅਰੋੜਾ ਨੂੰ, ਕ੍ਰਿਸ਼ਨਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਕਾਲ ਕਰੋ 99-880-91-800, 99-880-91-800।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਲਓ ਜੀ, ਸਵਾਗਤ ਹੈ ਇੱਕ ਵਾਰੀ ਫੇਰ ਤੋਂ ਤੇ ਟਾਈਮ ਹੋ ਚੁੱਕਾ 8:17 ਤੇ ਦਿਨ ਦੇ ਸਮੇਂ ਮੁਤਾਬਕ ਤੇ 9:17 ਹੋ ਗਿਆ ਸਿਡਨੀ ਸਮੇਂ ਮੁਤਾਬਕ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਬ੍ਰਿਸਬਨ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੇ ਜਿਵੇਂ ਕਿ ਆਪਾਂ ਤੁਹਾਨੂੰ ਸਾਰਿਆਂ ਪਹਿਲਾਂ ਪੁੱਛ ਹੀ ਚੁੱਕੇ ਹਾਂ ਕਿ ਜਿਹੜਾ ਨਖੱਟੂ ਸ਼ਬਦ ਆ ਉਹ ਕਿੱਥੇ ਵਰਤਿਆ ਜਾਂਦਾ, ਮੈਨੂੰ ਲੱਗਦਾ ਕਿਸੇ ਨੂੰ ਪਤਾ ਹੀ ਨਹੀਂ ਹੈਗਾ, ਹਨਾ, ਤਾਂ ਹੀ ਉਹਨੂੰ ਦੱਸਿਆ ਨੀ ਹਜੇ ਤੱਕ ਕਿ ਨਖੱਟੂ ਸ਼ਬਦ ਆ ਜਿਹੜਾ ਉਹ ਕਿੱਥੇ ਤੇ ਕਦੋਂ ਵਰਤਿਆ ਜਾਂਦਾ ਤੇ ਕਿਹਦੇ ਲਈ ਵਰਤਿਆ ਜਾਂਦਾ, ਹਨਾ। ਚਲੋ ਕੋਈ ਗੱਲ ਨੀ ਜੀ, ਦੇਖਦੇ ਆ ਕਿਹਨੂੰ ਪਤਾ ਵਾ, ਜੇ ਨਾ ਪਤਾ ਹੋਇਆ ਤਾਂ ਫਿਰ ਆਪਾਂ ਦੱਸ ਦੇਵਾਂਗੇ ਕਿ ਨਖੱਟੂ ਸ਼ਬਦ ਕਿਹਦੇ ਲਈ ਕਦੋਂ ਤੇ ਕਿੱਥੇ ਵਰਤਿਆ ਜਾਂਦਾ ਵਾ। ਤੇ ਨਾਲ ਹੀ ਆਪਾਂ ਤੁਹਾਨੂੰ 100 ਡਾਲਰ ਦਿੱਤੇ, ਵੈਸੇ ਖੁਸ਼ ਹੋਣਾ ਚਾਹੀਦਾ ਸੀ, ਤੁਸੀਂ ਤਾਂ ਸਾਰੇ ਚੁੱਕੀ ਹੋ ਗਏ, ਹਨਾ, ਪਤਾ ਨੀ ਸੋਚਣ ਲੱਗ ਗਏ ਹੋਊਗੇ ਵੀ ਕੁੜੀ ਕੋਲੇ ਇੰਨੇ ਪੈਸੇ ਕਿੱਥੋਂ ਆ ਗਏ, ਲਾਟਰੀ ਨਿਕਲੀ ਆ ਤਾਂ ਕਰਕੇ ਕਿਹਾ ਸਾਨੂੰ ਸਾਰਿਆਂ ਨੂੰ ਕਿ 100 ਡਾਲਰ ਸਾਰਿਆਂ ਨੂੰ ਦੇ ਦਿੱਤਾ। ਪਰ ਉਹਦੇ ਵਿੱਚ ਚੀਜ਼ਾਂ ਤੁਸੀਂ 3 ਖਰੀਦਣੀਆਂ, ਚਾਹੇ ਚੀਜ਼ਾਂ ਖਰੀਦ ਲਓ, ਚਾਹੇ ਉਹਨਾਂ ਨੂੰ ਸਪੈਂਡ 3 ਟਾਈਮ, ਯਾਨੀ ਕਿ 3 ਥਾਵਾਂ ਤੇ ਤੁਸੀਂ ਉਹ ਪੈਸੇ ਖਰਚ ਕਰ ਸਕਦੇ ਹੋ, ਵੱਧ ਨੀ, ਹਨਾ। ਤੇ ਤੁਸੀਂ ਕਿਹੜੀਆਂ 3 ਚੀਜ਼ਾਂ ਲਓਗੇ, ਪਰ ਤੁਹਾਡੇ ਮੈਸੇਜ ਮੈਨੂੰ ਦੱਸ ਦੇਣਗੇ ਕਿ ਚਲੋ ਫਿਰ ਬਾਕੀ ਦਾ ਜੋਤਿਸ਼ ਵਾਲਾ ਕੰਮ ਆ ਜਿਹੜਾ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗੀ, ਹਨਾ। ਤੁਹਾਡੇ ਮੈਸੇਜ ਵੀ ਲੈ ਲਈਏ ਜੀ ਪ੍ਰੋਗਰਾਮ ਦੇ ਵਿੱਚ, ਜੋਗਿੰਦਰ ਸਿੰਘ ਸੋਹੀ ਗੁਡ ਮਾਰਨਿੰਗ ਕਹਿ ਰਹੇ ਜੀ, ਬੜੇ ਸੋਹਣੇ ਏਦਾਂ ਨਾ ਲਾਈਟਾਂ ਬਣੀਆਂ ਹੋਈਆਂ ਨੇ ਤੇ ਓਹਦੇ ਉੱਪਰ ਵਿਚ ਲਿਖਿਆ ਹੋਇਆ ਵਾ ਕਿ ਵੈਰੀ 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 ਗੁਡ ਮਾਰਨਿੰਗ। ਕਹਿੰਦੇ ਬੋਬੀ ਜੀ ਤੇ ਬਰਾੜ ਸਾਹਿਬ ਨੂੰ ਸਤਿ ਸ੍ਰੀ ਅਕਾਲ, ਟੂ ਆਲ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਇਆ ਸੀ, ਬਹੁਤ ਵਧੀਆ, ਥੈਂਕ ਯੂ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਦੇ ਲਈ। ਤੇ ਇੱਧਰ ਜਗਤਾਰ ਭਾਅ ਜੀ ਹਮੇਸ਼ਾ ਦੀ ਤਰ੍ਹਾਂ ਬੜੇ ਹੀ ਸੋਹਣਾ ਵਿਚਾਰ ਭੇਜਿਆ ਜੀ, ਉਹਨਾਂ ਨੇ ਪਹਾੜੀ ਪਹਾੜੀਆਂ ਦੇ ਵਿਚੋਂ ਦੀ ਸੂਰਜ ਉਗ ਰਿਹਾ ਵਾ ਤੇ ਬੜੀ ਸੋਹਣੀ ਕੁਦਰਤ ਦੀ ਕਹਿੰਦੇ ਨਾ ਹਰਿਆਲੀ ਆ ਜਿਹੜੀ ਚਾਰੇ ਪਾਸੇ ਕੁਦਰਤ ਦੀ ਕਾਇਨਾਤ ਆ ਜਿਹੜੀ ਉਹ ਏਦਾਂ ਬਿਖਰੀ ਹੋਈ ਆ ਜੀ। ਕਹਿੰਦੇ ਕਿ ਖੁਸ਼ੀ ਮੁਸ਼ਕਲਾਂ ਦੀ ਗੈਰ ਹਾਜ਼ਰੀ ਨਹੀਂ ਹੁੰਦੀ ਬਲਕਿ ਉਹਨਾਂ ਮੁਸ਼ਕਲਾਂ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ। ਸ਼ੁਕਰ ਦੋਸਤੋ ਤੁਹਾਡੀ ਕੇ ਕਿਆ ਬਾਤ ਹੈ ਜੀ, ਵਾਕਈ ਖੁਸ਼ੀ ਮੁਸ਼ਕਲਾਂ ਦੀ ਗੈਰ ਹਾਜ਼ਰੀ ਨਹੀਂ ਹੁੰਦੀ ਬਲਕਿ ਉਹਨਾਂ ਮੁਸ਼ਕਲਾਂ ਦੇ ਨਾਲ ਲੜਨ ਦੀ ਸ਼ਕਤੀ ਹੁੰਦੀ ਆ। ਵਾਕਈ ਜੇ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋਗੇ ਕੋਈ ਵੀ ਸਿਚੁਏਸ਼ਨ ਆ ਕਿੱਦਾਂ ਦਾ ਵੀ ਟਾਈਮ ਆਉਂਦਾ ਵਾ ਤੁਹਾਡੇ ਤੇ, ਅਗਰ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਖੁਸ਼ ਰੱਖੋਗੇ ਤਾਂ ਸੱਚੀ ਕਹਿੰਦੀ ਆ ਇਹ ਐਕਸਪੀਰੀਅੰਸ ਆ, ਚਾਹੇ ਤੁਸੀਂ ਮੇਰਾ ਆਪਣਾ ਐਕਸਪੀਰੀਅੰਸ ਸਮਝ ਲਓ, ਐਕਸਪੀਰੀਅੰਸ ਆ ਕਿ ਤੁਸੀਂ ਲਾਈਫ ਦੇ ਵਿੱਚ ਕਦੇ ਵੀ ਡਿੱਗੋਗੇ ਨਹੀਂ, ਕਦੇ ਵੀ ਤੁਸੀਂ ਲਾਈਫ ਦੇ ਵਿੱਚ ਹਾਰੋਗੇ ਨਹੀਂ, ਹਮੇਸ਼ਾ ਤੁਸੀਂ ਜਿੱਤੋਗੇ ਤੇ ਹਮੇਸ਼ਾ ਤੁਹਾਨੂੰ ਕੋਈ ਨਾ ਕੋਈ ਰਾਸਤਾ ਮਿਲਦਾ ਹੀ ਜਾਊਗਾ ਚਾਹੇ ਉਹ ਜਿੱਦਾਂ ਦਾ ਮਰਜ਼ੀ ਹੋਵੇ, ਤੇ ਤੁਸੀਂ ਉਸ ਰਾਸਤੇ ਨੂੰ ਸਰ ਵੀ ਕਰੋਗੇ, ਜਿੱਤੋਗੇ ਵੀ, ਪਰ ਸ਼ਰਤ ਇਹੀ ਆ ਕਿ ਆਪਦੇ ਆਪ ਨੂੰ ਖੁਸ਼ ਰੱਖੋ, ਆਪਦੇ ਆਪ ਨੂੰ ਹੱਸਣਾ ਵਾ ਜਿਹੜਾ ਉਹ ਭੁੱਲਣ ਨਾ ਦਓ, ਕਿਉਂਕਿ ਕਹਿੰਦੇ ਵੀ ਹੁੰਦੇ ਆ ਨਾ ਵੈਸੇ ਵੀ ਹੱਸਦਿਆਂ ਦੇ ਘਰ ਵਾਸਤੇ, ਹੱਸਦੇ ਰਹੋਗੇ ਤਾਂ ਤੁਹਾਡੀਆਂ ਪਰੇਸ਼ਾਨੀਆਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਵੀ ਕੋਈ ਨਾ ਕੋਈ ਨਿਕਲੂਗਾ, ਤੇ ਨਹੀਂ ਬਾਕੀ ਜੇ ਰੋਂਦੇ ਹੀ ਰਹੇ ਤਾਂ ਕਿਸੇ ਨੇ ਕੋਲ ਵੀ ਨੀ ਖੜਨਾ ਤੇ ਨਾ ਹੀ ਕਿਸੇ ਨੇ ਪੁੱਛਣਾ ਵਾ ਕਿ ਭਾਈ ਗੱਲ ਕੀ ਹੋਈ ਆ। ਸੋ ਹੱਸਦੇ ਵਾਸਤੇ ਰਿਹਾ ਕਰੋ ਜੀ। ਅੱਗੇ ਪ੍ਰੋਗਰਾਮ ਦੇ ਵਿੱਚ ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ, ਕਹਿੰਦੇ ਬਾਈ ਮਾਸਟਰਾਂ ਨੂੰ ਲਾਜ਼ਮੀ ਕਰ ਦਿੱਤਾ ਜਾਵੇ ਇਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ, ਲਓ ਜੀ ਫਿਰ ਮਾਸਟਰਾਂ ਨੂੰ ਕਹਿੰਦੇ ਲਾਜ਼ਮੀ ਕਰ ਦਿੱਤਾ ਜਾਵੇ। ਵੈਸੇ ਨਾ ਗੱਲ ਇਹ ਨੀ ਹੁੰਦੀ ਕਿ ਸਕੂਲ ਜਿੱਥੋਂ ਤੱਕ ਮੇਰਾ ਮੰਨਣਾ ਵਾ ਹਨਾ ਕਿ ਪ੍ਰਾਈਵੇਟ ਸਕੂਲ ਆ ਜਾਂ ਗੌਰਮੈਂਟ ਸਕੂਲ ਆ ਹਨਾ ਸਰਕਾਰੀ ਸਕੂਲ ਆ, ਪਰ ਗੱਲ ਹੁੰਦੀ ਆ ਕਿ ਟੀਚਰ ਬੱਚਿਆਂ ਨੂੰ ਪੜ੍ਹਾਉਂਦੇ ਕਿਹੜੇ ਤਰੀਕੇ ਨਾਲ ਆ। ਆਪਾਂ ਵੀ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹੇ ਹੋਏ ਆ, ਜ਼ਰੂਰੀ ਤਾਂ ਹੈ ਨੀ ਕਿ ਸ਼ੁਰੂ ਤੋਂ ਇੰਗਲਿਸ਼ ਮੀਡੀਅਮ ਪੜ੍ਹੇ ਆ ਜਾਂ ਕਿੱਦਾਂ ਵੀ ਆ ਹਨਾ, ਪਰ ਚੱਕਰ ਇਹ ਹੁੰਦਾ ਵਾ ਕਿ ਇੱਕ ਨਾ ਚੁਟਕਲਾ ਵੀ ਆਇਆ ਸੀ ਕਿ ਤਿੰਨ ਬੀਬੀਆਂ ਉੱਥੇ ਪਾਣੀ ਭਰਦੀਆਂ ਹੁੰਦੀਆਂ ਨੇ, ਇੱਕ ਦਾ ਬੱਚਾ ਆਉਂਦਾ ਵਾ ਤੇ ਆਪਦੀ ਮਾਂ ਉਹਦੀ ਦੇਖ ਕੇ ਬੜੇ ਉਹਨੂੰ ਕਿਹਾ ਬੜੇ ਮਾਣ ਦੇ ਨਾਲ, ਕਹਿੰਦੀ ਵੀ ਮੇਰਾ ਜਿਹੜਾ ਬੱਚਾ ਵਾ ਨਾ ਉਹ ਕੌਨਵੈਂਟ ਸਕੂਲ ਦੇ ਵਿੱਚ ਪੜ੍ਹਦਾ, ਤੇ ਉਹ ਇੰਨਾ ਕਹਿ ਕੇ ਚੁੱਪ ਕਰ ਜਾਂਦੀ ਆ ਤੇ ਜਿਹੜਾ ਉਹਦਾ ਬੱਚਾ ਹੁੰਦਾ ਵਾ ਉਹ ਵੀ ਚਲਾ ਜਾਂਦਾ ਵਾ, ਤੇ ਜਿਹੜਾ ਦੂਜਾ ਹੁੰਦੀ ਆ ਉਹ ਇੱਕ ਹੋਰ ਆਉਂਦਾ ਵਾ ਤੇ ਉਹ ਵੀ ਆਪਦੀ ਮਾਂ ਬੁਲਾਉਂਦਾ ਤੇ ਉਹ ਵੀ ਚਲਾ ਜਾਂਦਾ ਵਾ ਆਪਦੀ ਮਾਂ ਨੂੰ ਬੁਲਾ ਕੇ, ਤੇ ਉਹਦੀ ਮਾਂ ਵੀ ਬੜੀ ਮਾਣ ਜੇ ਨਾਲ ਕਹਿੰਦੀ ਆ ਕਿ ਮੇਰਾ ਬੱਚਾ ਵੀ ਪ੍ਰਾਈਵੇਟ ਸਕੂਲ ਚ ਪੜ੍ਹਦਾ। ਤੇ ਜਦੋਂ ਤੀਜਾ ਆਉਂਦਾ ਵਾ ਤੇ ਉਹ ਆਪਦੀ ਮਾਂ ਨੂੰ ਕਹਿੰਦਾ ਕਿ ਮਾਂ ਵੀ ਤੂੰ ਪਾਣੀ ਲੈ ਕੇ ਚੱਲਿਆ ਲਿਆ ਫੜਾ, ਕਹਿੰਦਾ ਮੈਂ ਲੈ ਕੇ ਜਾਂਦਾ ਵਾ ਪਾਣੀ ਵਾਲੀ ਬਾਲਟੀ ਜੋ ਵੀ ਉਹਨੇ ਭਰੀ ਹੁੰਦੀ ਆ ਚੱਕ ਕੇ, ਤਾਂ ਉਹਦੀ ਮਾਂ ਵਾ ਜਿਹੜੀ ਉਹ ਉਹਨਾਂ ਦੋਨਾਂ ਵੱਲ ਦੇਖ ਕੇ ਕਹਿੰਦੀ ਕਿ ਮੇਰਾ ਬੱਚਾ ਵਾ ਨਾ ਜਿਹੜਾ ਉਹ ਸਰਕਾਰੀ ਸਕੂਲ ਚ ਪੜ੍ਹਦਾ। ਤੇ ਗੱਲ ਕੀ ਹੁੰਦੀ ਆ, ਉਹ ਜਦੋਂ ਇੰਨੀ ਗੱਲ ਕਹਿੰਦੀ ਆ ਉਹ ਦੋਨੋਂ ਜਿਹੜੀਆਂ ਹੁੰਦੀਆਂ ਉਹ ਥੋੜੀਆਂ ਸ਼ਰਮ ਮਹਿਸੂਸ ਕਰਦੀਆਂ, ਤੇ ਜਿਹੜੀ ਦੂਸਰੀ ਹੁੰਦੀ ਆਪਦੇ ਬੇਟੇ ਨਾਲ ਤੀਸਰੀ ਮਾਂ ਜਾ ਰਹੀ ਆ ਉਹ ਬੜੀ ਮਤਲਬ ਪ੍ਰਾਊਡਲੀ ਫੀਲ ਕਰਦੀ ਆ। ਸੋ ਗੱਲ ਇਹ ਨੀ ਹੁੰਦੀ ਕਿ ਤੁਸੀਂ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੋ, ਗੱਲ ਇਹ ਹੁੰਦੀ ਆ ਕਿ ਬੱਚੇ ਸਿੱਖ ਕੀ ਰਹੇ ਆ ਤੇ ਬੱਚਿਆਂ ਨੂੰ ਸਿਖਾ ਕੀ ਰਹੇ ਆ। ਸੋ ਲਓ ਜੀ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਮੈਸੇਜ ਦੇਖਦੇ ਆ ਜੇ ਕੌਣ ਕੌਣ ਸ਼ੋਪਿੰਗ ਕਰਦਾ ਵਾ ਜਾਂ ਕੌਣ ਕੌਣ ਸ਼ੋਪਿੰਗ ਨਹੀਂ ਕਰਦਾ ਜਾਂ ਕਦੇ ਤੁਸੀਂ ਸ਼ੋਪਿੰਗ ਤੋਂ ਡਰਦੇ ਹੀ ਹੋ। ਤੇ ਅੱਗੇ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਮਨਜੋਤ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਮਨਜੋਤ ਸਿੰਘ ਆ ਸਿਡਨੀ ਤੋਂ। ਨਿਖੱਟੂ ਦਾ ਮਤਲਬ ਦੱਸਿਆ ਜੀ ਉਹਨਾਂ ਨੇ, ਤੇ ਆਪਾਂ ਥੋੜਾ ਜਿਹਾ ਬਾਕੀਆਂ ਦਾ ਵੀ ਆਂਸਰ ਆ ਜਿਹੜਾ ਉਹਦਾ ਮਨਜੋਤ ਜੀ ਵੇਟ ਕਰਦੇ ਆ। ਵੈਸੇ ਤੁਸੀਂ ਵਧੀਆ ਦੱਸਿਆ ਨਿਖੱਟੂ ਦਾ ਮਤਲਬ ਉਹਨਾਂ ਨੇ ਦੱਸ ਦਿੱਤਾ, ਤੇ ਕਹਿੰਦੇ ਬੁਝਾਰਤ ਦਾ ਜਵਾਬ ਆ ਜਿਹੜਾ ਉਹ ਵੀ ਉਹਨਾਂ ਨੇ ਦੱਸਤਾ ਵਾ। ਤੇ ਕਹਿੰਦੇ ਮੇਰੇ ਮੋਮ ਮੈਨੂੰ ਨਿਖੱਟੂ ਕਹਿੰਦੇ ਹੁੰਦੇ ਸੀ। ਕਿਆ ਬਾਤ ਆ ਜੀ, ਤੁਹਾਡੀ ਤਾਂ ਫਿਰ ਹੈ ਇੱਕ ਪੁਰਾਣੀ ਯਾਦ ਤਾਜ਼ਾ ਹੋ ਗਈ ਕਿ ਤੁਹਾਡੇ ਮੰਮੀ ਤੁਹਾਨੂੰ ਇਸ ਨਾਂ ਦੇ ਨਾਲ ਬਣਾਉਂਦੇ ਸੀ। ਤੁਹਾਨੂੰ ਨੀ ਜੀ, ਬਹੁਤ ਸਾਰੇ ਹੋਣਗੇ ਜਿਹਨਾਂ ਨੂੰ ਉਹਨਾਂ ਦੇ ਘਰ ਦੇ ਇਸ ਨਾਂ ਨਾਲ ਬੁਲਾਉਂਦੇ ਹੁੰਦੇ ਆ, ਕਿਉਂਕਿ ਜਦੋਂ ਸਕੂਲ ਤੇ ਕਾਲਜ ਦਾ ਟਾਈਮ ਹੁੰਦਾ ਨਾ ਉਦੋਂ ਸਾਰੇ ਬਸ ਫਿਰ ਉਹ ਹਵਾ ਦੇ ਘੋੜੇ ਤੇ ਹੀ ਸਵਾਰ ਹੁੰਦੇ ਆ, ਤੇ ਉਹ ਹਵਾ ਦੇ ਘੋੜੇ ਤੇ ਸਵਾਰ ਜਿਹੜੇ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਮੋਸਟਲੀ ਘਰ ਦੇ ਇਹ ਨਾਮ ਆ ਜਿਹੜੇ ਦੇ ਹੀ ਦਿੰਦੇ ਆ, ਕਿਉਂਕਿ ਉਦੋਂ ਤਾਂ ਫਿਰ ਜਿਹੜੇ ਪ੍ਰੈਸ ਕੀਤੀਆਂ ਹੋਈਆਂ ਸ਼ਰਟਾਂ ਹੁੰਦੀਆਂ ਕੱਪੜੇ ਹੁੰਦੇ ਉਹਨਾਂ ਚ ਬਲ ਵੀ ਨੀ ਪੈਣ ਦੇਣਾ ਹੁੰਦਾ, ਤੇ ਹੁਣ ਇੱਥੇ ਆ ਕੇ ਪਤਾ ਲੱਗਦਾ ਕਿ ਮਿਹਨਤ ਮੁਸ਼ਕਤ ਹੁੰਦੀ ਕੀ ਆ ਤੇ ਕਿੱਦਾਂ ਫਿਰ ਹਨਾ ਇੱਥੇ ਕਿੰਨੇ ਕੁ ਜਾਣੇ ਆ ਜਿਹੜੇ ਪ੍ਰੈਸ ਕੀਤੇ ਹੋਏ ਕੱਪੜੇ ਪਾਉਂਦੇ ਆ ਹਨਾ। ਤੇ ਚਲੋ ਕੋਈ ਨੀ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਇੱਕ ਸਟੋਰੀ ਵੀ ਮੈਂ ਤੁਹਾਨੂੰ ਸੁਣਾਊਂਗੀ ਫੌਜੀ ਦੀ ਤੇ ਰਿਕਸ਼ੇ ਵਾਲੀ ਦੀ, ਕਿਹੜੇ ਨੇ ਜਿਹੜੇ ਕਿ ਫੌਜੀ ਨੂੰ ਰਿਕਸ਼ੇ ਵਾਲਾ ਕਦੇ ਭੁੱਲਿਆ ਹੀ ਨਹੀਂ, ਅੱਜ ਵੀ ਉਹ ਬਹੁਤ ਟਾਈਮ ਬਾਅਦ ਉਹਨੂੰ ਯਾਦ ਰੱਖੀ ਬੈਠਾ ਵਾ ਜਰੂਰ ਦੱਸੂਗੀ, ਪਰ ਫਿਲਹਾਲ ਇੱਕ ਗੀਤ ਤੇ ਗੀਤ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ। ਤੇ ਤੁਹਾਡੀ ਵੀ ਮਨ ਦੇ ਵਿੱਚ ਕੋਈ ਗਾਣਾ ਵਾ, ਤੁਸੀਂ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਜਾਂ ਆਪਣੇ ਆਪ ਲਈ ਕੋਈ ਪਿਆਰਾ ਜਿਹਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਭੇਜ ਦਿਓ ਜੀ ਮੈਸੇਜ ਪ੍ਰੋਗਰਾਮ ਦੇ ਵਿੱਚ, ਅਸੀਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਸੋ ਮਿਲਦੇ ਹਾਂ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।
ਸੈਟਰਡੇ ਨੀ ਬੈਠਦੇ ਕਲੱਬਾਂ ਵਿੱਚ ਜਾ ਕੇ, ਯਾਰ ਬੇਲੀ ਸਾਰੇ ਸੰਗਰਾਂਦ ਵਾਲੇ ਆ, ਪਰ ਆਪ ਦੀ ਨੀ ਕੋਈ ਜੋਗਣਾ ਸਕੀਏ। ਹਾਸੇ ਉਸੇ ਵਾਲੇ ਸਾਡੇ ਗਾਂਢ ਵਾਲੇ ਆ, ਹਾਸੇ ਉਸੇ ਵਾਲੇ ਸਾਡੇ ਕਾਂਢ ਵਾਲੇ ਆ। ਲੱਭਦੀਆਂ ਰਹਿਣ ਚੰਡੀਗੜ੍ਹ ਕੁੜੀਆਂ, ਅਸੀਂ ਅਲੇ ਤੋਂ ਡਰੰਡ ਹੋ ਗਿਆ ਹੋ ਜਾਈਦਾ। ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਜਿੱਦਾਂ ਕਰਦਾ ਕੋਈ ਉਦਾਂ ਹੋ ਜਾਈਦਾ। ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਜਿੱਦਾਂ ਕਰਦਾ ਕੋਈ ਉਦਾਂ ਹੋ ਜਾਈਦਾ।
ਦੋ ਵਾਰੀ ਮਾਫੀ ਜੇ ਵੀ ਲੰਘੇ ਛੇੜ ਕੇ, ਤੀਜੀ ਵਾਰੀ ਚੱਕ ਲਈਦਾ ਕਹਿ ਕੇ ਵਾਹਿਗੁਰੂ। ਇੱਕੋ ਹੀ ਅਸੂਲ ਸਾਡਾ ਰਿਹਾ ਮੁੱਢ ਤੋਂ, ਕੰਮ ਸਿਰਾ ਲਾਈਦਾ ਏ ਜੋ ਵੀ ਕੀਤਾ ਏ ਸ਼ੁਰੂ,
ਸਿਰਾ ਲਾਈਦਾ ਏ ਜੋ ਵੀ ਕੀਤਾ ਏ ਸ਼ੁਰੂ।
ਦੋ ਵਾਰੀ ਮਾਫੀ ਜੇ ਵੀ ਲੰਘੇ ਛੇੜ ਕੇ, ਤੀਜੀ ਵਾਰੀ ਚੱਕ ਲਈਦਾ ਕਹਿ ਕੇ ਵਾਹਿਗੁਰੂ। ਇੱਕੋ ਹੀ ਅਸੂਲ ਸਾਡਾ ਰਿਹਾ ਮੁੱਢ ਤੋਂ, ਕੰਮ ਸਿਰਾ ਲਾਈਦਾ ਏ ਜੋ ਵੀ ਕੀਤਾ ਏ ਸ਼ੁਰੂ। ਦੇਖਿਆ ਨੀ ਕਿਸੇ ਨੇ ਕਿਸੇ ਚ ਵੜ ਕੇ, ਪਰ ਗੱਲਾਂ ਬਾਤਾਂ ਵਿੱਚ ਬੰਦਾ ਟੋ ਜਾਈਦਾ।
ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ। ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ।
ਕਲੋਨੀ ਚੱਟ ਕੱਟ ਦੇਈਦੀ, ਨਿੱਕੀ ਜਿਹੀ ਇੱਕ ਮੁਲਾਕਾਤ ਕਰਕੇ, ਮਨੇਰ ਜਿਹੇ ਯਾਰਾਂ ਨਾਲ ਦਿਨ ਛਿਪਦਾ, ਬੇਬੇ ਦੇ ਪੈਰਾਂ ਤੋਂ ਸ਼ੁਰੂਆਤ ਕਰਕੇ,
ਬੇਬੇ ਦੇ ਪੈਰਾਂ ਤੋਂ ਸ਼ੁਰੂਆਤ ਕਰਕੇ।
ਦਿਲ ਚ ਕਲੋਨੀ ਚੱਟ ਕੱਟ ਦੇਈਦੀ, ਨਿੱਕੀ ਜਿਹੀ ਇੱਕ ਮੁਲਾਕਾਤ ਕਰਕੇ, ਮਨੇਰ ਜਿਹੇ ਯਾਰਾਂ ਨਾਲ ਦਿਨ ਛਿਪਦਾ, ਬੇਬੇ ਦੇ ਪੈਰਾਂ ਤੋਂ ਸ਼ੁਰੂਆਤ ਕਰਕੇ। ਗੁੱਪੀ ਢਿੱਲੋਂ ਕਿਹੜੀ ਜਾਦੂਗਰੀ ਜਾਣਦਾ, ਬਸ ਨਿੱਕੇ ਜੇ ਸੁਭਾਣਾ ਬੰਦਾ ਪਹੁ ਜਾਈਦਾ।
ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ। ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ।
ਲਓ ਜੀ, ਗਗਨ ਕੋਕਰੀ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ, ਤੇ ਮੈਸੇਜ ਅੱਗੇ ਪੜ੍ਹਦੇ ਹਾਂ ਤਾਂ ਹਰਜਿੰਦਰ ਸਿੰਘ, ਇਹਨਾਂ ਨੇ ਕਾਫੀ ਟਾਈਮ ਪਹਿਲਾਂ ਸਾਂਝ ਬਣਾਈ ਸੀ ਤੇ ਬਰਾੜ ਸਾਹਿਬ ਬਾਰੇ ਕਹਿ ਰਹੇ ਆ ਜੀ, ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ, ਤੇ ਤੁਸੀਂ ਕਹਿੰਦੇ ਕਿ ਤੁਸੀਂ ਸੱਚ ਬੋਲਦੇ ਹੋ ਕਿ ਗਲਤੀ ਤਾਂ ਬੰਦਾ ਕਰਦਾ ਹੈ।
ਹੁਣ ਤਾਂ ਲੱਗਦਾ ਮੇਰੀ ਏ ਮੁਹੱਬਤ ਵਾਲਾ ਆਬਸ਼ਾਰ ਵੀ ਹੋ ਗਿਆ ਏ, ਪੌਣਾ ਵਿੱਚ ਵੀ ਮੈਂ ਗਾਣੇ ਕਰਾਰ ਦੀਆਂ।
ਜਜ਼ਬਾਤਾਂ ਦੀ ਤੇਰੇ ਕਰਕੇ ਕੱਟੀਆਂ ਜਾਗ ਜਾਗ ਕੇ ਰਾਤਾਂ ਦੀ ਤੂੰ ਆਖੇ ਤਾਂ ਜਿੱਤ ਲੂੰ ਸਾਰੀ ਦੁਨੀਆ ਨੂੰ ਐਵੇਂ ਤਾਂ ਨੀ ਗੱਲਾਂ ਚੱਲਦੀਆਂ ਨੇ ਸਿਰਦਾਰ ਦੀਆਂ ਪਰੀਆਂ ਵਰਗੀ ਲੱਗਦੀ ਐ ਮੇਰਾ ਦਿਲ ਸਮੁੰਦਰ ਲਹਿਰਾਂ ਵਾਂਗੂ ਵਗਦੀ ਐ ਦੋਵਾਂ ਨੂੰ ਤੱਕ ਕੇ ਚੰਨ ਸਲਾਮੀਆਂ ਪਾਊਗਾ ਫੇਰ ਦੇਖੀ ਕਿਰਨਾਂ ਸਾਥੋਂ ਪਾਣੀ ਵਾਰਦੀਆਂ
ਗਾਨੇ